ਰਾਮਕਲੀ ਬਾਣੀ ਬੇਣੀ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੜਾ ਪਿੰਗਲਾ ਔਰ ਸੁਖਮਣਾ, ਤੀਨ ਬਸੈ ਇੱਕ ਠਾਈ, ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੈ ਤਿਥਾਈ।
ਬੇੜੀ ਭਗਤ ਦਾ ਸ਼ਬਦ ਹੈ। ਇੜਾ ਪਿੰਗਲਾ ਸੁਖਮਣਾ, ਤਿੰਨ ਨਾੜੀਆਂ ਇਹਨਾਂ ਨੇ ਜੋਗੀਆਂ ਨੇ ਬੰਨੀਆਂ ਹੋਈਆਂ ਨੇ। ਇੱਕ ਖੱਬੇ ਕੰਨ ਕੋਲ ਦੀ ਜਾਂਦੀ ਹੈ, ਇੰਨਾ ਵਿੱਚ ਚੱਲਦੀ ਨਾ ਜਿਹੜੀ ਖੂਨ ਦੀ, ਉਹਨੂੰ ਕਹਿੰਦੇ ਨੇ ਇਹ ਖੂਨ ਦੀ ਸਪਲਾਈ ਵਾਲੀ, ਉਹ ਦਿਲ 'ਚ ਆਉਂਦੀ ਹੈ ਨਾ।
ਹਾਂਜੀ,
ਗੱਲ ਤਾਂ ਜੋੜਦੇ ਨੇ ਉੱਥੇ ਭੁੱਲ ਕੇ, ਉਹ ਨਾਰੀ ਲਫ਼ਜ਼ ਜਿਹੜਾ ਹੈ, ਨਾਰੀ ਨਾਰੀ ਤੋਂ ਨਾੜੀ ਬਣਾਤਾ, ਇਹ ਨਾਰੀ ਸੀ ਲਫ਼ਜ਼ ਤਾਂ। ਇਹਨਾਂ ਨੇ ਐਸੀ ਸ਼ਰਾਰਤ ਕੀਤੀ, ਨਾਰੀ ਲਫ਼ਜ਼ ਦਾ ਅਰਥ ਨਾੜੀ ਕਰਤਾ, ਇਹਦੇ ਵਿੱਚ ਵੀ ਕੀਤਾ ਮਹਾਨ ਕੋਚ, ਨਾਰੀ ਦਾ ਅਰਥ ਨਾੜੀ ਕੀਤਾ ਹੋਇਆ। ਇਹ ਠੀਕ ਹੈ, ਰਾੜੇ ਨੂੰ ਰਾੜਾ ਬੋਲ ਦਿੰਦੇ ਨੇ ਯੂਪੀ ਵਾਲੇ, ਲੇਕਿਨ ਨਾੜੀ ਲਫ਼ਜ਼ ਜਿਹੜਾ ਹੈਗਾ, ਨਾਰੀ ਦਾ ਨਾੜੀ ਅਰਥ ਨਹੀਂ ਕਦੇ ਵੀ ਬਣਿਆ ਹੋਇਆ, ਨਾੜੀ ਅਲੱਗ ਲਫ਼ਜ਼ ਹੈ। ਨਾੜੀ ਨੂੰ ਨਾਰੀ ਕਿਤੇ ਵੀ ਨਹੀਂ ਕਹਿੰਦਾ ਕੋਈ, ਆਪਣੀਆਂ ਨਾੜਾਂ ਨੇ ਜਿਹੜੀਆਂ, ਜਿਹਨਾਂ 'ਚ ਖੂਨ ਚੱਲਦਾ, ਆਪਣੀਆਂ ਨਾੜਾਂ ਨਹੀਂ ਹੈ, ਇਹਨੂੰ ਨਾਰੀ ਕਹਿਣ ਲੱਗ ਗਏ। ਬਹੁਤ ਬੜੀ ਸ਼ਰਾਰਤ ਸੀ ਇਹ, ਇੱਕ ਜਿਹੜਾ ਪੰਡਿਤ ਪਾੜੀ ਬਾਟ ਹੈ ਨਾ, ਲਫ਼ਜ਼ ਅਰਥ ਬਦਲਿਆ ਸਿਰਫ ਇੱਕ ਦਾ, ਚੱਕ ਕੇ ਬੁੱਧੀ ਤੋਂ ਸਰੀਰ ਨਾਲ ਜੋੜਤਾ ਯੋਗ ਦਰਸ਼ਨ। ਇਹ ਤਾਂ ਕਹਿੰਦੇ ਨੇ ਵੀ ਜਿਹੜੀ ਗੁਰਬਾਣੀ ਹੈ ਆਪਣੀ ਗੁਰਮਤ, ਇਹਦਾ ਹੁਣ ਨਾੜੀ ਹੋ ਗਈ
ਸਰੀਰ ਦੀ
ਸੁਰਤ, ਆਪਣੀ ਅਕਲ, ਉਹ ਜੋ ਸੁਰਤ ਵਿੱਚੋਂ ਸ਼ਬਦ ਪੈਦਾ ਹੋਣਾ, ਸੁਰਤ ਸ਼ਬਦ ਹੈ ਨਾ, ਅਸਲ ਦੇ ਵਿੱਚ ਕੀ ਹੈ, ਜਦ ਧਿਆਨ ਟਿਕ ਜਾਂਦਾ ਬਿਲਕੁਲ, ਉਹ ਧਿਆਨ 'ਚੋਂ ਹੀ ਸ਼ਬਦ ਪ੍ਰਗਟ ਹੁੰਦਾ, ਧਿਆਨ ਦੇ ਵਿੱਚ ਹੀ ਆਉਂਦਾ, ਧਿਆਨ ਮੈਂ ਆਈ, ਗਿਆਨ ਧਿਆਨ ਮੈਂ ਆਈ, ਇਹ ਬਾਣੀ ਜਿਹੜੀ ਹੈ ਗਿਆਨ ਧਿਆਨ ਮੈਂ ਆਈ ਲਿਖਿਆ ਹੋਇਆ ਹੈ, ਆਉਂਦੀ ਉਹਦੀ ਕਿਤੋਂ ਨਹੀਂ ਹੈ, ਸੁਣਦੀ ਆ, ਸੁਣਾਈ ਦਿੱਤੀ ਨੂੰ ਆਈ ਕਿਹਾ ਹੋਇਆ, ਮਹਿਸੂਸ ਕੀਤੀ ਹੋਈ ਨੂੰ, ਫੁਰਨਾ ਉੱਠਿਆ ਹੋਏ ਨੂੰ, ਅਸਲ ਤਾਂ ਫੁਰਨਾ ਹੀ ਉੱਠਦਾ, ਆਪਾਂ ਨੂੰ ਕੋਈ ਚੀਜ਼ ਯਾਦ ਨਹੀਂ ਆਉਂਦੀ ਅਚਾਨਕ, ਚਾਹੇ ਇੱਥੇ ਦੀ ਚੀਜ਼ ਇੱਥੇ ਭੁੱਲ ਗਏ ਚਾਬੀ, ਉੱਥੇ ਜਾ ਕੇ ਭੁੱਲ ਗਈ ਚਾਬੀ ਤਾਂ ਛੱਡਿਆ, ਹਾਲਾਂਕਿ ਜੇ ਵੀ ਜੱਤ ਨਹੀਂ ਮਾਰਿਆ, ਉਹ ਜਿਹੜਾ ਫੁਰਨਾ ਐਂ ਉੱਠਦੇ ਨੇ ਗਿਆਨ ਦੇ ਫੁਰਨੇ, ਜਿਹੜੀ ਗੱਲ ਦਾ ਸਾਨੂੰ ਗਿਆਨ ਨਹੀਂ ਹੈ, ਚਾਬੀ ਦਾ ਵੀ ਗਿਆਨ ਨਹੀਂ ਸੀ ਤਾਂ ਫੁਰਨਾ ਉੱਠਿਆ, ਉਹ ਫੁਰਨਾ ਹੀ ਗਿਆਨ ਦਿੰਦਾ, ਫੁਰਨੇ ਨੂੰ ਇਨਾਮ ਕਹਿੰਦੇ ਨੇ, ਉਹੀ ਫੁਰਨਾ ਨਾਮ ਹੈ। ਜਦੋਂ ਕਿਹਾ ਨਾ ਭੱਟ ਨੇ ਕਿ ਇਹੀ ਗੱਲ ਕਹੀ ਹੈ ਕਿ ਸੋਈ ਨਾਮ ਅਛਲ ਭਗਤਾ ਭਵਤਾਰਨ ਅਮਰਦਾਸ ਗੁਰ ਕੋ ਫੁਰਿਆ, ਆਪਾਂ ਕਹਿੰਦੇ ਉਹਨੂੰ ਬੜੀ ਗੱਲ ਫੁਰਦੀ ਹੈ, ਉਹਦੀ ਫੁਰਦੀ ਗੱਲ ਹੈ ਨਾ, ਕਵਿਤਾ ਵੀ ਫੁਰਦੀ ਹੈ, ਜਿਹੜੇ ਕਵਿਤਾ ਵਾਲੇ ਲਿਖਦੇ ਉਹਨਾਂ ਨੂੰ ਗੱਲ ਫੁਰਦੀ ਹੈ,
ਧੁਨ ਮੈਂ ਧਿਆਨ ਧਿਆਨ ਮੈਂ ਜਾਂਦੇ
ਹਾਂ, ਧਿਆਨ ਮੈਂ ਜਾਂਦੇ ਹਾਂ। ਹੁਣ ਧੁਨ ਅਰਥ ਹੈਗਾ ਆਵਾਜ਼ ਦਾ ਉਹਦਾ, ਜਦ ਧੁਨ ਵਿੱਚ ਸੁਣਨ ਵਿੱਚ ਧਿਆਨ ਹੋਇਆ ਵੀ ਇੱਥੇ ਫੁਰੂਗੀ ਗੱਲ, ਫਿਰ ਫੁਰਨ ਲੱਗ ਗਈ, ਇਹ ਧਿਆਨ ਨੇ ਪੈਦਾ ਕੀਤੀ ਹੈ, ਇਹ ਅਸਲ 'ਚ ਧਿਆਨ ਮੈਂ ਹੀ ਜਾਣੇ, ਗਿਆਨ ਹਮੇਸ਼ਾ ਧਿਆਨ 'ਚ ਜਾਣਿਆ ਜਾਂਦਾ, ਜਾਂ ਧਿਆਨ ਨਾਲ ਸੁਣਦਾ ਜਦੋਂ ਗਿਆਨ ਸਮਝ ਆਉਂਦੀ, ਸਮਝ ਆਉਣ ਵਾਲੀ ਗੱਲ ਹਮੇਸ਼ਾ ਧਿਆਨ ਜਾਂ ਟਿਕਿਆ ਹੋਊ ਜਦੋਂ ਸਮਝ ਆਉਣੀ। ਹੁਣ ਇਹ ਇੰਨੀ ਬਰੀਕ ਗੱਲ ਹੈ, ਇੰਨਾ ਬਰੀਕ ਮਤਲਬ ਮਹੱਤਵਪੂਰਨ ਗਿਆਨ ਹੈ, ਕਹਿ ਲਓ ਕੱਖਾਂ ਤਾਂ ਦੀਨਾ ਨਹੀਂ, ਜੋ ਜੋ ਚੀਜ਼ ਮਨ ਬੁੱਧੀ ਤੋਂ ਪਰੇ ਲੋਕ ਕਹਿੰਦੇ ਨੇ, ਹੁਣ ਉਹਦਾ ਗਿਆਨ ਹੈ ਜਿਹੜਾ, ਉਹ ਜਿਹੜਾ ਸੁਣਿਆ ਉਹ ਹੈ ਨਹੀਂ, ਗਿਆਨ ਨਹੀਂ ਉਹਦਾ ਹੁੰਦਾ, ਉਹਦਾ ਗਿਆਨ ਨਹੀਂ ਹੁੰਦਾ, ਉਹਦਾ ਗਿਆਨ ਇਹੋ ਜਿਹਾ ਹੁੰਦਾ ਜਿਹਦਾ ਧਿਆਨ ਹੀ ਲੱਗਦਾ ਉਹ 'ਚ, ਗਿਆਨ ਦਾ ਧਿਆਨ ਬਣਦਾ, ਬਸ ਗਿਆਨ ਧਿਆਨ ਨੂੰ ਟਿਕਾ ਸਕਦਾ ਵੀ ਸੁਣ ਲੈ, ਧਿਆਨ ਟਿਕਿਆ ਰਹਿ ਤਾਂ ਸੁਣ ਜੂ, ਇੰਨਾ ਹੀ ਕੰਮ ਕਰਦਾ ਗਿਆਨ। ਜਿਹੜਾ ਸੁਣਨਾ ਚਾਹੁੰਦਾ ਧਿਆਨ ਟਿਕਾ ਲਵੇ, ਨਹੀਂ ਸੁਣਨਾ ਚਾਹੁੰਦਾ ਨਾ ਟਿਕਾਵੇ। ਫਿਰ ਤਾਂ ਆਪਣੀ ਲੋੜ ਹੋ ਗਈ ਨਾ, ਸੁਣਨ ਵਾਲੇ ਦੀ ਭੁੱਖ ਹੋ ਗਈ ਨਾ, ਸੁਣਨ ਵਾਲੇ ਦੀ ਭੁੱਖ ਤੇ ਹੈ ਧਿਆਨ ਟਿਕਾਉਣ ਦੀ ਗੱਲ, ਗਾਹਾਂ ਦੀ ਧਿਆਨ ਨਾਲ ਸੁਣ ਜਾਂਦੀ ਹੈ, ਸੁਣਦੀ ਹੈ ਜਿਹਨਾਂ ਨੂੰ ਸੁਣੀਆਂ ਇਹੀ ਗੱਲ ਕਹੀ ਹੈ। ਤਾਂ ਹੀ ਗਿਆਨ ਧਿਆਨ ਆਇਆ, ਗਿਆਨ ਉਹ ਹੈ ਜਿਹੜਾ ਧਿਆਨ 'ਚ ਬਦਲ ਜਾਵੇ, ਜਿਹੜਾ ਧਿਆਨ 'ਚ ਬਦਲ ਦੇਵੇ, ਸੱਚ ਦੇ ਧਿਆਨ 'ਚ ਬਦਲ ਜਾਵੇ, ਆਤਮ ਧਿਆਨ 'ਚ ਬਦਲ ਜਾਵੇ ਗਿਆਨ, ਉਹ ਤੱਤ ਗਿਆਨ। ਜੇ ਇਹ ਤੱਤ ਗਿਆਨ 'ਚ ਨਾ ਬਦਲੇ, ਸੱਚ 'ਚ ਨਾ ਬਦਲੇ, ਫਿਰ ਮਾਇਆ 'ਚ ਬਦਲ ਜਾਂਦਾ, ਝੂਠ 'ਚ, ਲੋਭ 'ਚ। ਸਭ ਲੋਭੀ ਨੇ, ਰਾਜੇ ਤੋਂ ਲੈ ਕੇ ਕੰਗਾਲ ਤੱਕ। ਰਾਜਾ ਕਹਿੰਦਾ ਮੈਂ ਨਾਲ ਤੱਕ ਵੰਢੀ ਜਿੱਤਣਾ, ਮੈਂ ਉਹਦਾ ਖਜ਼ਾਨਾ ਖੋਲਾਂ, ਲਾਲਚ ਨਹੀਂ ਹੈ, ਲੋਭ ਨਹੀਂ। ਲੜਾਈ ਇਸੇ ਗੱਲ ਦੀ ਹੈ, ਸੰਸਾਰ 'ਚ ਲੜਾਈ ਹੈ, ਤਾਨਾ ਔਰ ਭੂਮ ਪਰਾਤਨ ਬਹਿਰਾ ਤਿਸਕਾ ਬੂਆ ਜਗਤ ਕਰ ਘੇਰਾ। ਉਹ ਧਿਆਨ ਇੱਧਰ ਬਦਲ ਗਿਆ, ਸੰਸਾਰ ਦਾ ਧਿਆਨ ਕਿੱਥੇ, ਅਮਰੀਕਾ ਦਾ ਧਿਆਨ ਕਿੱਥੇ, ਕਿ ਮੈਂ ਮਾਇਆ 'ਤੇ ਕਬਜ਼ਾ ਕਰਾਂ, ਰਾਜ 'ਤੇ ਕਬਜ਼ਾ ਕਰਾਂ, ਇਹੀ ਧਿਆਨ ਹੈ ਲੋਕਾਂ ਦਾ। ਰਾਜ ਬਣਨ ਦਾ ਧਿਆਨ, MLA ਬਣਨ ਦਾ ਧਿਆਨ, ਮਨਿਸਟਰ ਬਣਨ ਦਾ ਧਿਆਨ, ਅਰਬਪਤੀ ਖਰਬਪਤੀ ਬਣਨ ਦਾ ਧਿਆਨ, ਉਹ ਧਿਆਨ ਮਾਇਆ 'ਚ ਬਦਲ ਜਾਂਦਾ। ਉਹ ਗਿਆਨ ਵੀ ਹੈ, ਉਹਨੂੰ ਧਿਆਨ ਤਾਂ ਬਦਲਿਆ। ਸਿਆਸਤ ਦੇ ਵਿੱਚ ਓਨਾ ਹੀ ਕਾਮਯਾਬ ਹੈ ਜਿੰਨਾ ਗਿਆਨ ਵਾਂਗ ਹੈ, ਸਿਆਸਤ ਦਾ ਗਿਆਨ ਹੈ, ਸਮਝ, ਬੁੱਧੀ। ਦੇਖੋ ਬੁੱਧੀ ਸੀ ਸ਼ਾਸਤਰੀ ਕਹਾਂ ਨਿਕਲ ਗਿਆ, ਬੁੱਧੀ ਸੀ ਮਨਮੋਹਨ ਸਿੰਘ ਨਿਕਲ ਗਿਆ, ਅਮੀਰ ਬਥੇਰੇ ਮਨਮੋਹਨ ਸਿੰਘ ਜ਼ਿਆਦਾ ਬੁੱਧੀ ਸੀ। ਬੁੱਧੀ ਕਿਹਦੀ, ਇਮਾਨਦਾਰੀ ਦਾ ਦੂਆ ਪਾਸਾ ਅਕਲ ਹੈ। ਅਕਲ ਦਾ ਦੂਆ ਪਾਸਾ ਇਮਾਨਦਾਰੀ ਹੈ, ਜਿਹੜਾ ਇਮਾਨਦਾਰ ਹੈ ਉਹੀ ਅਕਲਮੰਦ ਹੈ। ਜਿੰਨੀ ਮਜ਼ਬੂਤ ਇਮਾਨਦਾਰੀ ਹੈ ਉਨਾ ਹੀ ਗੁਰਬਾਣੀ ਦੇ ਨੇੜੇ ਹੈ। ਜਿੰਨਾ ਜ਼ਿਆਦਾ ਇਮਾਨਦਾਰ ਹੈ, ਇਮਾਨ ਨਾਲ ਇੱਕ ਅੱਖ ਖੁੱਲ ਜਾਂਦੀ ਹੈ, ਇੱਕ ਅੱਖ ਖੁੱਲ ਜਾਂਦੀ ਹੈ, ਔਰ ਇਮਾਨਦਾਰੀ ਸਿਖਾਉਣ ਦੀ ਕਿਸੇ ਨੂੰ ਲੋੜ ਨਹੀਂ। ਜਿਹਨੂੰ ਕਬੀਰ ਕਹਿੰਦਾ ਮਨ ਜਾਣ ਤੋਂ ਸਭ ਬਾਤ, ਜਾਣਦੇ ਹੀ ਔਗਣ ਕਰੇ, ਇਮਾਨਦਾਰ ਬਣਨਾ ਹਰ ਕੋਈ ਜਾਣਦਾ। ਜਿਹੜਾ ਤੁਹਾਨੂੰ ਪੁੱਛੇ ਵੀ ਕੀ ਕਰੀਏ, ਕਹੇ ਇਮਾਨਦਾਰ ਬਣ ਜਾਓ, ਕਿਹਨੂੰ ਪੁੱਛਣ ਦੀ ਲੋੜ ਹੈ? ਇਮਾਨਦਾਰ ਬਣਨ ਵਾਸਤੇ ਕਿਸੇ ਨੂੰ ਪੁੱਛਣ ਦੀ ਲੋੜ ਹੈ? ਉਹ ਕਹੂ ਨਹੀਂ, ਇਹੀ ਕਹੂ ਕਿ ਭਾਈ ਤੇਰੀ ਸਲਾਹ ਨਹੀਂ ਧਰਮ ਧਰਮ ਧਾਰਨ ਕਰਨ ਦੀ, ਤੂੰ ਇਮਾਨਦਾਰ ਤਾਂ ਬਣਨਾ ਚਾਹੁੰਦਾ ਨਹੀਂ, ਅਤੇ ਧਰਮ ਧਾਰਨ ਕਰਕੇ ਕੀ ਕਰਨਾ ਰਹਿਣ ਦੇ? ਉਹ ਤਾਂ ਐਂ ਕਹਿੰਦੇ ਹੁੰਦੇ ਪਹਿਲਾਂ, ਉਪਰ ਤੇ ਜਿਹੜਾ ਛੱਕਣ ਆਉਂਦਾ ਨਾ ਪਿੱਛੇ ਜਾਂਦਾ, ਉਹਨੂੰ ਮੋੜ ਦੇ ਦਿੰਦੇ ਘਰ ਨੂੰ, ਸਾਧੂ ਸੰਤ ਘਰੇ ਰਹੋ, ਹੁਣ ਅਸੀਂ ਜੋੜਦੇ ਹਾਂ ਨਿਆਣੇ ਪੱਟ ਕੇ, ਕਿਉਂ ਧਰਮ ਦਾ ਅਸੀਂ ਵੀ ਨਿਧਾਰਨ ਕੀਤਾ ਹੋਇਆ, ਮੁੰਡਿਆਂ ਨੂੰ ਤਨਖਾਹ ਦਿੰਦੇ ਹਾਂ, ਫਿਰ ਡੇਰਾ ਬਣਾਉਂਦੇ ਹਾਂ, ਫਿਰ ਗੱਡੀ ਚਾਹੇ ਕਿਸੇ ਦੋਸਤਾਂ ਮਿੱਤਰਾਂ ਨੂੰ ਹੋਰ ਕਹਿ ਕੇ ਕਿਸੇ ਤਰੀਕੇ ਨਾਲ ਗੱਡੀ ਲੈਂਦੇ ਹਾਂ, ਕੀ ਹੈ ਇਹ? ਕੁਛ ਹੋਰ ਖੇਡ ਹੈ ਮਾਇਆ ਦੀ, ਧਰਮ ਨਹੀਂ ਹੈ। ਐਂ ਤਾਂ ਸਾਧੂ ਨਹੀਂ ਕਰਦੇ ਜਿਹਨਾਂ ਦੇ ਆ ਪਿੱਛੇ ਹੋਏ ਨੇ 50 ਸਾਲ ਤੋਂ ਪਹਿਲਾਂ ਨਵੇਂ ਸਾਧ ਰਹਿੰਦੇ ਨੇ, ਜੱਟਾਂ ਨੇ ਉਹ ਨਹੀਂ ਕਰਦੇ ਨੇ ਤਾਂ। ਅਤੇ ਸਿੱਖ ਸਾਧ ਹੋ ਕੇ ਐਂ ਕਰਨ ਲੱਗ ਗਏ, ਸਿੱਖ ਨਹੀਂ ਹੈ ਇਹ, ਸਿੱਖ ਹੁੰਦੇ ਤਾਂ ਸੰਤਰਾਂ ਬਣਦੇ। ਸਿੱਖ ਦੀ ਅਵਸਥਾ ਇਹਨਾਂ ਨੂੰ ਬਹੁਤ ਉੱਚੀ ਹੈ, ਸਿੱਖ ਦੀ, ਸਿੱਖ ਨਹੀਂ ਇਹ ਕੰਮ ਕਰ ਸਕਦਾ। ਜੇ ਸਿੱਖ ਬਣ ਜਾਂਦੇ ਕੰਮੇ ਨਾ ਕਰਦੇ, ਖੋਟੇ ਸਿੱਖ ਨੇ। ਜੇ ਸਿੱਖ ਨੇ ਆਪਣੇ ਆਪ ਨੂੰ ਕਹਾਉਂਦੇ ਤਾਂ ਖੋਟੇ ਨੇ, ਜੇ ਖੋਟੇ ਨੇ ਤਾਂ ਖੋਟ ਭਰਤੀ ਸੰਗਤ ਦੇ ਵਿੱਚ ਵੀ ਸਿੱਖੀ ਖਤਮ ਕਰਤੀ। ਇਹ ਜਿਹੜਾ ਧਿਆਨ ਹੈ, ਗਿਆਨ ਹੈ, ਨਾੜੀ ਨੂੰ ਜਿਹਨਾਂ ਨੇ ਨਾਰੀ ਕਿਹਾ ਸੀ, ਉਹਨਾਂ ਨੇ ਕੁਛ ਕਰਨਾ ਤਾਂ ਉਹਨਾਂ ਦੀ ਕਰਾਮਾਤ ਰੰਗ ਲਿਆਈ ਖੜੀ ਅੱਜ ਸਾਹਮਣੇ, ਉਹ ਹੈ ਸਾਡੇ ਕੋਲ ਸਿੱਖੀ ਅੱਜ, ਉੱਥੇ ਆ ਜਾਂਦੇ ਆਪਾਂ ਪਿੱਛੋਂ। ਨਾਰੀ ਨੂੰ ਨਾੜੀ ਤਾਂ ਕਿਉਂ ਕਿਹਾ ਸੀ, ਆਹ ਕੁਛ ਕਰਨਾ ਸੀ, ਆਹ ਹਾਲਤ ਦੇ ਵਿੱਚ ਸਾਨੂੰ ਬਚਾਉਣਾ ਸੀ, ਜਿਹੜੀ ਅੱਜ ਅਸੀਂ ਹੈਗੇ ਹਾਂ, ਪਲੈਨਡ ਪ੍ਰੋਗਰਾਮ ਸੀ ਉਹਨਾਂ ਦਾ, ਸਾਨੂੰ ਪਤਾ ਨਹੀਂ, ਅਸੀਂ ਤਾਂ ਸੁੱਤੇ ਪਏ ਹਾਂ। ਔਰ ਜਿਹੜਾ ਧਾਰਮਿਕ ਆਦਮੀ ਨਾ ਹੋਵੇ ਉਹ ਸੁੱਤਾ ਹੁੰਦਾ ਹੀ ਹੈ, ਉਹਦਾ ਕੋਈ ਕਸੂਰ ਨਹੀਂ। ਜਗਾਉਣਾ ਲੀਡਰ ਨੇ, ਜਿਹੜਾ ਧਰਮ ਦਾ ਲੀਡਰ ਜਗਾਉਣਾ ਤਾਂ ਉਹਨੇ ਨਾ, ਨਾਨਕ ਲੀਡਰ ਹੋਇਆ ਜਗਾਇਆ, ਕਬੀਰ ਲੀਡਰ ਸੀ ਜਗਾਇਆ, ਦੇਖੋ ਲੀਡਰ ਹੈ ਧਰਮ ਦਾ, ਜਿਹਦਾ ਸ਼ਬਦ ਹੈ ਲੀਡਰ ਹੈ, ਬੇਨੀ ਧਰਮ ਦਾ ਲੀਡ ਕਰ ਰਿਹਾ ਧਰਮ ਨੂੰ, ਚਾਹੇ ਇੱਕੋ ਸ਼ਬਦ ਹੈ, ਗੱਲ ਤਾਂ ਇੱਕੋ ਹੀ ਹੈ। ਇਹਨਾਂ ਨੇ ਜਗਾਉਣਾ, ਆਪ ਜਾਗੇ ਹੋਏ ਨੇ, ਜਗਾਵੇ ਤਾਂ ਉਹ ਜਿਹੜਾ ਜਾਗਿਆ ਹੋਇਆ ਹੋਵੇ, ਇਹ ਜਾਗਣਾ ਚਾਹੁੰਦਾ ਹੋਵੇ, ਇਹ ਤਾਂ ਜਾਗਣ ਦੇਣਾ ਵੀ ਨਹੀਂ ਚਾਹੁੰਦੇ, ਆਪ ਤਾਂ ਕੀ ਜਾਗਣਾ। ਇੱਕ ਤਾਂ ਚੋਰ ਪਏ ਨੇ ਘਰ ਨੂੰ, ਇਹ ਕਹਿੰਦਾ ਕਦੇ ਆਪਾਂ ਕਹਾਂਗੇ ਵੀ ਮੇਰੇ ਨਾਲ ਦਾ ਨਾ ਕਿਉਂ ਜਾਗ ਗਿਆ, ਚੋਰੀ ਬਚ ਗਈ, ਕਦੇ ਨਹੀਂ ਕਹਿੰਦੇ। ਇੱਕ ਆਦਮੀ ਦੀ ਅੱਖ ਖੁੱਲ ਗਈ, ਉਹਨੇ ਰੌਲਾ ਪਾ ਦਿੱਤਾ, ਚੋਰ ਭੱਜ ਗਏ ਅਤੇ ਘਰ ਭੱਜ ਗਿਆ ਲੁੱਟਣ 'ਤੇ, ਕਿਉਂ ਆਦਮੀ ਬੁਰਾ ਹੁੰਦਾ, ਕੋਈ ਬੁਰਾ ਕਹੂਗਾ ਉਹਨੂੰ? ਇਹ ਤਾਂ ਭਗਤਾਂ ਨੂੰ ਬੁਰਾ ਕਹਿੰਦੇ ਨੇ ਜਿਹੜਾ ਇਹਨਾਂ ਦਾ ਘਰ ਬਚਾਉਂਦਾ ਆ, ਕੀ ਬੁਰਾ ਕਰਦਾ ਵੀ ਭਗਤਾਂ ਨੇ ਇਹਨਾਂ ਦਾ ਘਰ ਇਹਨਾਂ ਦਾ ਬਚਾਉਂਦੇ ਨੇ ਲੁੱਟਣ 'ਤੇ, ਲੁੱਟ ਇਹਨਾਂ ਦਾ ਹੁੰਦਾ, ਉਹਨਾਂ ਨੇ ਆਪਣਾ ਬਚਾ ਲਿਆ, ਜਿਹਨਾਂ ਨੇ ਨਹੀਂ ਬਚਾਇਆ ਕੋਈ ਅਗਲ ਨਹੀਂ ਕੀਤੀ। ਤਾਂ ਖੋਤੇ ਕਹਿੰਦੀ ਹੈ ਬਾਣੀ ਇਹਨਾਂ ਨੂੰ, ਮੂਰਖ ਕਹਿੰਦੀ ਹੈ, ਇਹ ਦੱਸਦੇ ਨੇ ਨਹੀਂ ਮੂਰਖ ਹੈਗੇ। ਉਹ ਇਹ ਰੌਲਾ ਪਾਉਂਦਾ ਇੱਕ ਆਦਮੀ ਵੀ ਤੁਸੀਂ ਆਪਣਾ ਘਰ ਬਚਾ ਲਓ, ਫਿਰ ਇਹ ਵੀ ਕਹਿੰਦਾ ਜਦ ਇਹ ਦੁਖੀ ਹੁੰਦੇ ਨੇ, ਲੜਦੇ ਨੇ ਆਪਸ ਵਿੱਚ, ਵਿਸ਼ਵਾਸ ਨਹੀਂ ਕਰਦੇ ਇੱਕ ਦੂਏ 'ਤੇ, ਇਹ ਵੀ ਅਰਦਾਸ ਪਰਮੇਸ਼ਰ ਨੂੰ ਕਰਦਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਵੀ ਇਹ ਤਾਂ ਮੂਰਖ ਨੇ, ਤੂੰ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਰਹਿਮ ਕਰ। ਉਹਨੂੰ ਇਹ ਕਰਾਈਆ ਕਹਿੰਦੇ ਨੇ, ਇਹ ਸੰਸਾਰ ਦੇ ਲੋਕ ਨੇ, ਇਹ ਕਹਿੰਦੇ ਹੀ ਰਹੇ ਨੇ, ਕਹਿਣ ਗਈ ਚੌਧਰੀ ਨੇ, ਹੁਣ ਤਾਂ ਜੋ ਸ਼ਰਮ ਦੇ ਮਾਰੇ ਕਹਿੰਦੇ ਨਹੀਂ, ਅੰਦਰ ਕਹਿੰਦਾ ਹੁੰਦਾ, ਅੰਦਰੋਂ ਬਹੁਤ ਦੁਖੀ ਹੋ ਜਾਂਦੇ ਨੇ। ਜੇ ਦੁਖੀ ਹੁੰਦੇ ਨੇ ਤਾਂ ਕਰਮ ਵੀ ਬਹੁਤ ਮਾੜੇ ਨੇ, ਬਹੁਤ ਚੰਗੀ ਦ੍ਰਿਸ਼ਟੀ ਨਹੀਂ ਹੈ ਪਰਮੇਸ਼ੁਰ ਦੀ, ਇਹਨਾਂ ਦੀ ਆਪਣੇ 'ਤੇ ਹੀ ਚੰਗੀ ਦ੍ਰਿਸ਼ਟੀ ਨਹੀਂ, ਪਰਮੇਸ਼ੁਰ ਦੀ ਤਾਂ ਸਭ ਤੋਂ ਚੰਗੀ ਹੈ, ਆਪਣੀ ਕਿਰਪਾ ਆਪਣੇ ਆਪ 'ਤੇ ਨਹੀਂ ਹੈ, ਆਪਣੀ ਕਿਰਪਾ ਜੇ ਆਪ
ਕਰੇ,
ਜੇ ਆਪਣੇ 'ਤੇ ਆਪ ਇਹ ਕਿਰਪਾ ਕਰੂ, ਇਹ ਇਹਨੂੰ ਤਾਂ ਆਪਣੇ 'ਤੇ ਕਿਰਪਾ ਨਹੀਂ, ਤੂੰ ਜੇ ਸੱਚ ਦਾ ਵਿਰੋਧ ਕਰੇਗਾ ਤੈਨੂੰ ਬਚਾਊ ਕੌਣ? ਸੱਚ ਧਰਮ ਦੇ ਵਿਰੋਧ ਕਰਨ ਵਾਲੇ ਨੂੰ ਬਚਾਊ ਕੌਣ? ਇਹ ਤਾਂ ਧਰਮ ਸੱਚ ਖੰਡ ਵਾਲਿਆਂ ਨੇ ਆਪ ਕਿਹਾ ਵੀ ਆਹ ਧਰਮ ਧਾਰਨ ਕਰੋ, ਉਹਦਾ ਵਿਰੋਧ ਕਰ ਰਹੇ ਹੋ ਤੁਸੀਂ, ਫਿਰ ਕਹਿੰਦੇ ਹੋ ਅਸੀਂ ਸਿੱਖਾਂ, ਜਿਹੜਾ ਉਹ ਗੱਲ ਕਹੇ ਉਹਨੂੰ ਕਹਿੰਦੇ ਨੇ ਵੀ ਇਹ ਕਿਉਂ ਕਰਦਾ, ਗੁਰਦੁਆਰੇ 'ਚ ਕਰਨੀ ਦੇਣੀ। ਬਹੁਤ ਛੇਤੀ ਲੋਕਾਂ ਨੂੰ ਪਤਾ ਲੱਗਦਾ ਜਾਂਦਾ, ਐਡੀ ਪਾਗਲ ਨਹੀਂ ਹੈ ਦੁਨੀਆ, ਕੱਲ੍ਹ ਫੈਲ ਜਾਣੀ ਹੈ, ਫੈਲ ਗਈ ਹੋਈ ਹੈ, ਜਵਾਬ ਪਤਾ ਨਹੀਂ ਕੀ ਦੇਣਗੇ, ਮੈਨੂੰ ਤਾਂ ਸਮਝ ਨਹੀਂ ਆਈ ਵੀ ਜਵਾਬ ਕਾਹਨੂੰ ਦੇਣਾ, ਕਿ ਕੋਈ ਜਵਾਬ ਵੀ ਤਾਂ ਦੇਣਾ ਪਊਗਾ, ਲੋਕ ਤਾਂ ਪੁੱਛਣਗੇ, ਜਵਾਕ ਵੀ ਪੁੱਛਣਗੇ, ਇਹਨਾਂ ਦੇ ਜਵਾਕ ਪੁੱਛਣਗੇ, ਕੱਲ੍ਹ ਨੂੰ ਉਹਨਾਂ ਨੂੰ ਹੋਰ ਕੋਈ ਲੋਕ ਕਹਿਣਗੇ ਤੁਹਾਡੇ ਬਜ਼ੁਰਗ ਸੀ ਵੀ ਬੈਠੇ ਇੱਥੇ, ਉਹਨਾਂ ਨੇ ਆ ਕਿਉਂ ਨਹੀਂ ਕੀਤਾ? ਜਿਵੇਂ ਅੱਜ ਕੋਈ ਰਣਜੀਤ ਸਿੰਘ ਦਾ ਹੋਵੇ, ਅਸੀਂ ਉਹਨੂੰ ਪੁੱਛੀਏ ਵੀ ਰਾਜ ਉਹਦਾ ਸੀ, ਮੂਰਤੀਆਂ ਕਿਵੇਂ ਆ ਗਈਆਂ ਪਰਕਰਮਾਂ 'ਚ, ਕੀ ਕਹੂਗਾ, ਕੀ ਜਵਾਬ ਦੇਊਗਾ? ਵੱਡੀ ਵੀ ਪਾ ਲੂਗਾ, ਹੋਰ ਕੀ ਜਵਾਬ ਦੇਊਗਾ? ਉਹਦਾ ਕਸੂਰ ਇਹ ਹੈ ਵੀ ਉਸ ਖਾਨਦਾਨ 'ਚ ਪੈਦਾ ਹੋ ਗਿਆ, ਉਹਦਾ ਤਾਂ ਕਸੂਰ ਕੋਈ ਨਹੀਂ ਵਿਚਾਰਦਾ, ਉਹਦਾ ਕਸੂਰ ਕੋਈ ਨਹੀਂ ਹੈ, ਉਹਦਾ ਇੰਨਾ ਹੀ ਕਸੂਰ ਹੈ ਵੀ ਉਸ ਖਾਨਦਾਨ 'ਚ ਪੈਦਾ ਹੋ ਗਿਆ। ਕਈ ਕੁਲਾਂ ਤੱਕ ਕਲੰਕ ਲੱਗ ਜਾਂਦਾ, ਇਹਨੂੰ ਕਹਿੰਦੇ ਨੇ ਕੁੱਲ ਕਲੰਕ, ਉਹ ਕੁੱਲ ਕਲੰਕ ਜਿਹੜੇ ਦਸਮ ਪਾਤਸ਼ਾਹ ਕਹਿੰਦੇ ਨੇ ਨਾ, ਐਂ ਹੁੰਦੇ ਨੇ ਕੁੱਲ ਕਲੰਕ, ਇਹ ਕੁੱਲ ਕਲੰਕ ਨਹੀਂ ਜਲੰਤ, ਕੀ ਮਤਲਬ ਹੋਇਆ ਇਹਦਾ? ਜਦ ਬੁੱਧੀ ਜਾਲੀ ਜਾਂਦੀ ਹੈ ਨਾ, ਸਭੇ ਬੁੱਧੀ ਜਾਲੀਆਂ ਨੇ, ਇੱਕ ਰਹਿ ਤੱਤ ਗਿਆਨ ਬ੍ਰਹਮਗਨ 'ਚ, ਉਦੋਂ ਕੁੱਲ ਕਲੰਕ ਨਹੀਂ ਜਲਦਾ। ਆਹੋ,
ਕੁੱਲ ਕਲੰਕ ਨਹੀਂ ਜਲੰਤ,
ਬਿੜਤਾ ਨਹੀਂ ਹੈ, ਇੱਕ ਚੱਕਰ ਚਾਹ ਜਾਂਦਾ ਕੁੱਲ ਕਲੰਕ, ਫਿਰ ਵਿੱਚੇ ਰਹਿ ਜਾਂਦਾ। ਉਹ ਜਿਹੜੇ ਉਹ ਸੋਚ ਹੈ, ਕਰੂਅਲ ਸੋਚ ਆ ਦੇਖਣਾ ਆ ਗਈ ਕਰੂਅਲ ਸੋਚ ਬਾਹਰ ਦੇਖੋ ਬੱਚਿਆਂ ਦੇ ਗੋਲੀ ਚਲਾਤੀ ਛੋਟੇ ਛੋਟੇ ਬੱਚੇ ਮਾਰਤੇ ਇਹ ਜਿਹਾ ਕਰੂਅਲ ਆਦਮੀ ਫਿਰ ਉਹ ਮੁਸਲਮਾਨ ਨੇ ਮਾਰਤੇ ਇਹ ਬੜੇ ਜਿਹੜੇ ਲੜਦੇ ਨੇ ਰਾਜ ਪਿੱਛੇ ਇਹ ਤਾਂ ਇਸਲਾਮ ਮੁਸਲਮਾਨ ਨਹੀਂ ਹੋ ਸਕਦੇ ਇਹਨਾਂ ਦੇ ਮੁਸਲਮਾਨ ਹੋਣ 'ਤੇ ਤਾਂ ਸਾਨੂੰ ਸ਼ੱਕ ਹੈ ਪਰ ਬੱਚਿਆਂ ਦੇ ਮੁਸਲਮਾਨ ਹੋਣ 'ਤੇ ਤਾਂ ਸਾਨੂੰ ਸ਼ੱਕ ਨਹੀਂ ਹੋ ਸਕਦੀ ਜਿਹੜੇ ਇਹਨਾਂ ਨੇ ਮਾਰੇ ਨੇ ਉਹਨਾਂ ਦਾ ਤਾਂ ਕਿਸੇ ਨੂੰ ਬੈਰ ਨਹੀਂ ਉਹਨਾਂ ਦਾ ਤਾਂ ਇਮਾਨ ਅਜੇ ਵਿਗੜਿਆ ਨਹੀਂ ਹੋਇਆ ਅਸਲੀ ਮੁਸਲਮਾਨ ਮਾਰਤੇ ਤੁਸੀਂ ਤੁਸੀਂ ਕਹਿੰਦੇ ਹੋ ਅਸੀਂ ਜੰਗ ਲੜਦੇ ਹਾਂ ਇਸਲਾਮ ਦੀ ਚਲੋ ਜੇ ਤੁਸੀਂ ਭੁਲੇਖੇ 'ਚ ਹੋ ਦੁਨੀਆ ਵੀ ਭੁਲੇਖੇ 'ਚ ਹੈ ਖੁਦਾ ਤਾਂ ਨਹੀਂ ਇਹ ਗੱਲ ਮੰਨ ਸਕਦਾ ਖੁਦਾ ਨੇ ਨਹੀਂ ਮੰਨਣੀ ਇਹ ਗੱਲ ਵੀ ਤੁਸੀਂ ਇਸਲਾਮ ਦੀ ਜੰਗ ਲੜਦੇ ਹੋ ਦੁਨੀਆ ਵੀ ਨਹੀਂ ਮੰਨਦੀ ਇਮਾਨਦਾਰ ਇਮਾਨ ਨਹੀਂ ਮੰਨਦਾ ਇਹ ਗੱਲ ਇਮਾਨਦਾਰ ਆਦਮੀ ਨਹੀਂ ਮੰਨੂਗਾ ਕੋਈ ਵੀ ਇਹ ਗੱਲ ਹੱਕ ਦੀ ਇਹ ਲੜਾਈ ਜਾਇਜ਼ ਹੈ ਇਹ ਕੁੱਲ ਕਲੰਕ ਹੈ ਪਿੱਛੋਂ ਆਇਆ ਹੋਇਆ ਲੜਦੇ ਹੀ ਆਏ ਨਾ ਭਾਈ ਨੂੰ ਭਾਈ ਮਾਰਦੇ ਸੁਭਾਅ ਏ ਕੁੱਲ ਕਲੰਕ ਸੁਭਾਅ ਬਣ ਜਾਂਦਾ ਜਿਹੜੇ ਕਲੰਕ ਦੇ ਕੁੱਲ ਆਪਣੀ ਕੁੱਲ ਦੇ ਕਲੰਕ ਟਾਰੇ ਲਿਖੇ ਕੁੱਲ ਦੇ ਕਲੰਕ ਮਿਟਦੇ ਕਿਵੇਂ ਨੇ ਉਹ ਭਗਤੀ ਨੂੰ ਮਿਟਦੇ ਰਹੇ ਨਾਨਕ ਨੇ ਕੁੱਲ ਕਲੰਕ ਮਿਟਾਇਆ
ਭਗਤ ਨੇ ਕੀ ਕੁੱਲ ਵਧਾਏ
ਭਗਤ ਨੇ ਕੁੱਲ ਦੀ ਕੀਮਤ ਵਧਾਈ ਕਲੰਕ ਮਿਟਾਇਆ ਆਹ ਕੌਣ ਹੈ ਆਹ ਗੁਰੂ ਨਾਨਕ ਦਾ ਮੁੰਡਾ ਆਹ ਗੁਰੂ ਨਾਨਕ ਦਾ ਪੋਤਾ ਹੈ ਆਹ ਗੁਰੂ ਨਾਨਕ ਦੀ ਦਸਵੀਂ ਪੀੜ੍ਹੀ ਹੈ ਇੱਜ਼ਤ ਵੱਧ ਗਈ ਕਲੰਕ ਮਿਟ ਗਿਆ ਹਾਲਾਂਕਿ ਉਹ ਜੋ ਮਰਜ਼ੀ ਹੋਵੇ ਕਿਹਾ ਜਾ ਵੀ ਹੋਵੇ ਪਰ ਦੁਨੀਆਂ ਦੀ ਦ੍ਰਿਸ਼ਟੀ 'ਚ ਉਹ ਕਲੰਕ ਨਹੀਂ ਰਿਹਾ ਵੀ ਉਸ ਖਾਨਦਾਨ 'ਚ ਇਹ ਪੈਦਾ ਹੋ ਗਿਆ ਬੈਨੀਫਿਟ ਮਿਲਿਆ ਨਾ ਪਿਛਲਾ ਉਗਣ ਖਤਮ ਇਹ ਕੁੱਲ ਕਲੰਕ ਨੇ ਮਹੱਤਵਪੂਰਨ ਹੁਣ ਸ਼ਬਦ ਕਰਨੇ ਨਹੀਂ ਹੈ ਮਹੱਤਵਪੂਰਨ ਸਮਝਣਾ ਸਾਰੀ ਰਾਜਾ ਰਾਮ ਕੀ ਕਹਾਣੀ ਨੇ ਜਿਹੜੀ ਇਹ ਕੀ ਹੈ ਸਮਝਣ ਵਾਲੀ ਗੱਲ ਇਹ ਹੈ ਇਹਦੇ ਆਲੇ ਦੁਆਲੇ ਗੁਰਬਾਣੀ ਫਿਰਦੀ ਹੈ ਤੁਹਾਨੂੰ ਲੱਗੂ ਆਪੇ ਸਮਝ ਆ ਜੂਗੀ ਗੁਰਬਾਣੀ ਇਹੀ ਕਲੀਅਰ ਕਰ ਰਹੀ ਹੈ ਉਹ ਗੱਲਾਂ ਜੋ ਸਾਡੀ ਸਮਝ ਨਹੀਂ ਆ ਰਹੀਆਂ ਕੁੱਲ ਕਲੰਕ ਕੀ ਹੁੰਦਾ ਵੀ ਇਹ ਜੱਗ ਕਰੇ ਤਾਂ ਕਿਵੇਂ ਮਿਟ ਜਾਂਦੇ ਨੇ ਇੱਕ ਆਦਮੀ ਕੁੱਲ ਕਲੰਕ ਮਿਟਾਉਂਦਾ ਇੱਕੀ ਕੁੱਲਾਂ ਦਾ ਕਹਿੰਦੇ ਇੱਕੀ ਕੁੱਲਾਂ ਤਾਰਤੀਆਂ ਉਹ ਇੱਕੀ ਕੁੱਲਾਂ ਤੱਕ ਤਾਂ ਯਾਦ ਰੱਖਦੇ ਨੇ ਲੋਕ ਪਰ ਜੇ ਉਹ ਹੋ ਜਾਣਾ ਕਰੂਅਲ ਜਿਵੇਂ ਹੌਲੀ ਹੌਲੀ ਅੰਦਰ ਦਬੀ ਹੋਈ ਆ ਹੁਣ ਤਾਂ ਲਾਲਚ ਦੀ ਆ ਗਏ ਇਹਨਾਂ ਦੇ ਸੋਢੀ ਪਹਿਲਾਂ ਤਾਂ ਗੱਦੀਆਂ ਲਾਉਂਦੇ ਰਹੇ ਨੇ ਇਹ ਗੁਰੂ ਬਣਦੇ ਰਹੇ ਨੇ ਇਹ ਇੱਕੀ ਕੁੱਲਾਂ ਤੋਂ ਬਾਅਦ ਨੈਗੇਟਿਵ ਹੋ ਜਾਣੀ ਹੈ ਇਹਨਾਂ ਪ੍ਰਤੀ ਸੋਚ ਲੋਕਾਂ ਦੀ ਨੀਚਾ ਉਂਝ ਤਾਂ ਕਰਦਾ ਮੇਰਾ ਗੋਬਿੰਦ ਨੀਚੋਂ ਉਂਝ ਤਾਂ ਉਂਝ ਕਰੇ ਮੇਰਾ
ਗੋਬਿੰਦ
ਤੇ ਉੱਚੋਂ ਨੀਚੇ ਆਪ ਹੁੰਦਾ ਕੋਈ ਨਹੀਂ ਕਰਦਾ ਇਹਦੇ ਮਨ ਦੀ ਮਰਜ਼ੀ ਉੱਚੋਂ ਨੀਚ ਕਰਦੀ ਹੈ ਜਦ ਵੀ ਕਰਦੀ ਹੈ ਬਸ ਇਹੀ ਸਿਸਟਮ ਚੱਲਦਾ ਥੱਲੇ ਨੂੰ ਖੂਹ ਛਾਲ ਮਾਰਨਾ ਜੇ ਤਾਂ ਡਿੱਗਣਾ ਖੂਹ 'ਚ ਜਿਹਨੇ ਵੀ ਜਿਹੜਾ ਡਿੱਗੇ ਹੋਏ ਨੇ ਉਹ ਤਾਂ ਡਿੱਗੇ ਨੇ ਆਪਣੀ ਮਰਜ਼ੀ ਨਾਲ ਹੱਥ ਦੀਪ ਹੱਥ ਦੀਪ ਕੂਏ ਪਏ ਹੋਏ ਨੇ ਸਾਰੇ ਉਹ ਨਿਕਲਣ ਨੂੰ ਤਿਆਰ ਨਹੀਂ ਹੁਣ ਫੇਰ ਦੀਪ ਆਇਆ ਕੋਲ ਹੁਣ ਫੇਰ ਡਿੱਗਦੇ ਨੇ ਪਹਿਲਾਂ ਕਿਉਂ ਨਹੀਂ ਡਿੱਗੇ ਹੋਣਗੇ ਜਿਹੜੇ ਹੁਣ ਡਿੱਗਦੇ ਨੇ ਤਾਂ ਪਹਿਲਾਂ ਵੀ ਡਿੱਗੇ ਹੋਣ ਕਿਉਂ ਡਿੱਗਦੇ ਨੇ ਇਹ ਤਾਂ ਹੋ ਜਾਣ ਕਿਉਂ ਡਿੱਗਦੇ ਨੇ ਇਹ ਤਾਂ ਹੁਣ ਇਸ ਕਰਦਾ ਤਾਂ ਜਵਾਬ ਉਹਨਾਂ ਨੂੰ ਪਤਾ ਕਿਉਂ ਡਿੱਗਦੇ ਉਹਨਾਂ ਦੇ ਖੂਹ 'ਚ ਡਿੱਗਣਾ ਸੁਖਦਾਈ ਹੋ ਸਕਦਾ ਉਹਦਾ ਕਾਰਨ ਕੀ ਹੈ ਉਹ ਹੋ ਸਕਦਾ ਇਹ ਕੰਮ ਔਖਾ ਹੋ ਸਕਦਾ ਉਹਨਾਂ ਨੂੰ ਇਹ ਹੋ ਸਕਦਾ ਤਾਂ ਉਹੀ ਕਰ ਸਕਦੇ ਉਹੀ ਪੰਜ ਚਾਰ ਗੱਲਾਂ ਦੱਸੀਆਂ ਪਰਮ ਨਹੀਂ ਹੋ ਸਕਦਾ ਪਰਮ ਨਹੀਂ ਹੈ, ਪਰਮ ਤਾਂ ਨਹੀਂ ਨਾ ਦੀਪ ਕਹਿਤਾ ਨਾਲ। ਜੇ ਡਿੱਗ ਜਾਂਦੇ ਉੱਦਾਂ ਫਿਰ ਪਰਮ ਸੀ, ਜਦ ਦੇਖ ਲਿਆ ਗੂਹ ਦੀਪ ਦਾ ਮਤਲਬ ਹੈ ਫਿਰ ਡਿੱਗਦਾ ਹੈ। ਗੁਰਬਾਣੀ ਸੁਣ ਲਈ ਸਮਝ ਲਈ ਦੀਪ ਆ ਗਿਆ ਫਿਰ ਡਿੱਗਦਾ ਹੈ, ਮਤਲਬ ਇਹ ਹੈ। ਕਹਿੰਦੇ ਜਿਹਨੇ ਤਾਂ ਸੁਣੀ ਨਹੀਂ ਪਤਾ ਹੀ ਲੱਗਿਆ, ਕੋਈ ਇਹੋ ਜਿਹੇ ਵੀ ਤਾਂ ਮਰ ਜਾਂਦੇ ਨੇ ਪਤਾ ਹੀ ਨਹੀਂ, ਧਰਮ ਬਾਰੇ ਗਿਆਨ ਹੀ ਨਹੀਂ,
ਦੀਪ ਹੈ ਹੀ ਨਹੀਂ,
ਉਹਨਾਂ ਦੀਪ ਹੈ ਹੀ ਨਹੀਂ, ਉਹਨਾਂ ਦਾ ਕੋਈ ਗੱਲ ਨਹੀਂ। ਹਨੇਰੇ ਕਰਕੇ ਗਿਰ ਗਏ, ਉਹਦੀ ਨਹੀਂ ਹੈ। ਜਿਹੜਾ ਸਭ ਕੁਝ ਜਾਣ ਕੇ ਵੀ ਕਰਦਾ ਹੈ ਉਹ ਹੱਥ ਦੀ ਕੂਦ ਪੜੇ, ਹੁਣ ਉਹਦੀ ਉਪਲਬਧੀ ਕਿੰਨੀ ਨੁਕਸਾਨ ਹੋਈ ਹੈ। ਦੀਪ ਉਹਨੂੰ ਐਵੇਂ ਨਹੀਂ ਮਿਲਿਆ ਕੁਛ ਕਰੇ ਤੇ ਮਿਲਿਆ, ਜਿਹਨੂੰ ਨਹੀਂ ਮਿਲਿਆ ਰੋਸ਼ਨੀ, ਇੱਕ ਨੂੰ ਰੋਸ਼ਨੀ ਮਿਲੀ ਹੈ। ਜਦੋਂ ਸਾਡੇ ਕੋਲ ਬਿਜਲੀ ਨਹੀਂ ਸੀ ਸਾਨੂੰ ਪਤਾ ਵੀ ਕੀ ਹਾਲ ਹੁੰਦਾ ਸੀ, ਅੱਜ ਕੀ ਹਾਲ ਹੈ। ਤਰੱਕੀ ਹੋਈ ਹੈ, ਦਿਮਾਗੀ ਤੌਰ 'ਤੇ ਲੋਕਾਂ ਦੀ ਤਰੱਕੀ ਹੋਈ ਹੈ, ਕਾਬਲੀਅਤ ਦੇ ਤੌਰ 'ਤੇ ਤਰੱਕੀ ਹੋਈ ਹੈ। ਅੱਗੇ ਤਾਂ ਸਪਾਹੀ ਨੂੰ ਦੇਖ ਕੇ ਪਿੰਡ ਅੰਦਰ ਵੜ ਜਾਂਦਾ ਸੀ, ਅੰਗਰੇਜ਼ਾਂ ਦੀ ਦਹਿਸ਼ਤ ਸੀ ਲੋਕ, ਉਹ ਗੱਲਾਂ ਅਲੱਗ ਨੇ। ਆਹ ਜਿਹੜੀ ਗਿਰਾਵਟ ਆਈ ਹੈ ਨਾ ਧਾਰਮਿਕ, ਧਾਰਮਿਕ ਤੌਰ 'ਤੇ ਗਿਰਾਵਟ ਹੈ, ਖਤਰਨਾਕ ਹੈ, ਜ਼ਿਆਦਾ ਨੁਕਸਾਨਦੇਹ। ਉਪਲਬਧੀ ਘੱਟ ਹੈ, ਨੁਕਸਾਨ ਜ਼ਿਆਦਾ ਹੋ ਗਿਆ, ਮਹਿਸੂਸ ਕਰਕੇ ਸਾਰੇ ਕਰਦੇ ਨੇ, ਪਰ ਜਿਹਨਾਂ ਨੇ ਬਹੁਤੇ ਪੈਸੇ ਕਮਾ ਲਏ ਉਹ ਘੱਟ ਕਰਦੇ ਨੇ। ਬਸ ਲਾਲਚ ਹੈ, ਜਿਹੜਾ ਮੂਹਰਲੇ ਲੋਕ ਲਾਲਚੀ ਨੇ ਉਹ ਧਿਆਨ ਘੱਟ ਦਿੰਦੇ ਨੇ, ਵੀ ਨੁਕਸਾਨ ਜਿਹੜਾ ਹੋ ਰਿਹਾ ਗਰੀਬ ਦਾ ਹੋ ਰਿਹਾ, ਸਾਡਾ ਤਾਂ ਹੋ ਹੀ ਨਹੀਂ ਰਿਹਾ। ਹਾਂਜੀ,
ਇੜਾ ਪਿੰਗਲਾ ਔਰ ਸੁਖਮਣਾ,
ਇੜਾ ਪਿੰਗਲਾ ਔਰ ਸੁਖਮਣਾ, ਤਿੰਨ ਨਾੜੀਆਂ ਨੇ ਇਹ ਮੰਨਦੇ, ਇਹ ਤ੍ਰਿਕੁਟੀ ਜਾ ਕੇ ਇਕੱਠੀਆਂ ਹੁੰਦੀਆਂ ਨੇ ਇਹ ਮੰਨਦੇ ਨੇ, ਉੱਥੇ ਦਸਵੇਂ ਦੁਆਰ ਹੈ ਜਿੱਥੇ ਇਕੱਠੀਆਂ ਦਾ ਜਾ ਕੇ ਮੂੰਹ ਖੁੱਲਦਾ ਨੇ, ਜਿਵੇਂ ਤਿੰਨ ਨਹਿਰਾਂ ਹੋ ਜਾਣ ਇਕੱਠੀਆਂ ਜਾ ਕੇ, ਕਿਤੋਂ ਤਿੰਨ ਨਦੀਆਂ ਗਾਹਾਂ ਜਾ ਕੇ ਜਿੱਥੇ ਸਰੋਵਰ ਡਿੱਗਦੀਆਂ ਨੇ ਉਹ ਦਸਵੇਂ ਦੁਆਰ 'ਚ ਜਾ ਕੇ ਪੈ ਗਈਆਂ। ਉਹ ਤਰਵੈਣੀ ਕਹਿੰਦੇ ਨੇ ਨਾ, ਜਿਵੇਂ ਇਲਾਹਾਬਾਦ ਨੂੰ ਇੱਧਰੋਂ ਜਮਨਾ ਆ ਗਈ, ਇੱਧਰੋਂ ਗੰਗਾ ਆ ਗਈ, ਇੱਕ ਸਰਸਵਤੀ ਨਦੀ ਆਉਂਦੀ ਹੈ, ਉਹ ਤਿੰਨੇ ਇੱਕ ਤੋਂ ਇਕੱਠੀਆਂ ਹੁੰਦੀਆਂ ਨੇ ਆ ਕੇ, ਅਤੇ ਉਹਦਾ ਪਾਣੀ ਇਹ ਇੱਕ ਕੰਨ ਦੀ ਨਾੜੀ ਜਾਂਦੀ ਹੈ, ਇੱਕ ਨਾੜੀ ਜਾਂਦੀ ਹੈ ਆਪਣੇ ਰੀੜ੍ਹ ਦੀ ਹੱਡੀ ਦੇ ਵਿੱਚ ਦੀ ਗਿੱਚੀ 'ਚ, ਇਹ ਤਿੰਨਾਂ ਦਾ ਸਪਲਾਈ ਉੱਥੇ ਇਕੱਠੀ ਹੋ ਕੇ ਤਿੰਨ ਪਾਸੇ ਤੋਂ ਬਰੇਨ ਨੂੰ ਜਾਂਦੀ ਸਪਲਾਈ। ਇਹ ਤਾਂ ਹੈਗੀ, ਇਹ ਤਾਂ ਬੰਦੇ ਨੇ ਸਾਰੇ, ਇਹ ਉਹਨੂੰ ਕਹਿੰਦੇ ਨੇ ਉਹਨੇ ਨਾੜੀਆਂ 'ਚ ਪੁਰਾਣ ਚਲੇ ਜਾਂਦੇ ਨੇ, ਇਹੋ ਜਿਹਾ ਕੁਝ ਬਣਾਇਆ ਹੋਇਆ ਇਹਨਾਂ ਦਾ। ਖੈਰ ਇਹ ਦੱਸਿਆ ਉਹ ਇਹ ਰੱਦ ਕਰ ਰਿਹਾ ਹੈ ਕਹਿ ਕੇ ਕਿ ਇੜਾ ਪਿੰਗੜਾ ਔਰ ਸੁਕਮਣਾ ਤੀਰ ਵਸਾਂ ਇਕੱਠਾਏ, ਇਹ ਇੱਕ ਥਾਂ ਆ ਕੇ ਇਕੱਠੀਆਂ ਨਹੀਂ ਹੁੰਦੀਆਂ, ਵੱਖ ਵੱਖ ਥਾਂ 'ਤੇ ਆ ਕੇ ਇਕੱਠੀਆਂ ਨਹੀਂ ਹੋਈਆਂ, ਵੱਖ ਵੱਖ ਜਗ੍ਹਾ 'ਤੇ ਵਸਣ ਵਾਲੀਆਂ ਨਹੀਂ ਸੀ ਇਹ, ਵੀ ਵੱਖ ਵੱਖ ਜਗ੍ਹਾ 'ਚ ਵਸਦੀਆਂ ਇੱਕ ਥਾਂ ਆ ਕੇ ਇਕੱਠੀਆਂ ਹੋਈਆਂ ਨੇ, ਇਹ ਤਾਂ ਇੱਕ ਥਾਂ ਹੀ ਵਸਦੀਆਂ ਰਹਿੰਦੀਆਂ ਨੇ।
ਤੀਨ ਮਿਲੇ ਇਕੱਠਾਈ ਆਉਂਦਾ, ਤੀਨ ਵਸੇ ਇਕੱਠਾਈ,
ਵਸੇ ਹਮੇਸ਼ਾ ਜਿਹੜਾ ਮਿਲਿਆ ਰਹਿੰਦਾ ਵਸਦਾ ਤਾਂ ਉਹ ਹੈ, ਕਦੇ ਵਿਛੜੇ ਨਹੀਂ, ਵਸਦਾ ਤਾਂ ਉਹ ਹੈ ਘਰ ਜੀ ਦੇ ਵਿੱਚ, ਜਿਹੜਾ ਆਇਆ ਪੈਦਾ ਹੋਇਆ ਉੱਥੇ ਹੀ ਮਰਿਆ, ਉਹ ਵਸਿਆ ਹੋਇਆ, ਉਹ ਕਿਰਾਏਦਾਰ ਥੋੜ੍ਹੀ ਹੈ ਵੀ ਆ ਕੇ ਆਇਆ, ਉਹ ਤਾਂ ਉੱਥੇ ਹੀ ਰਹਿੰਦੀਆਂ ਨੇ ਬਾਈ। ਜਿਵੇਂ ਸਕੇ ਭਾਈ ਨੇ ਭੈਣਾਂ ਨੇ ਇੱਕ ਤੋਂ ਵਸਦੇ ਨੇ, ਉਹ ਐਂ ਨੇ, ਇਹ ਤਾਂ ਔਲਾਦ ਇੱਕ ਪਿਓ ਦੀ ਹੈ, ਇੱਕ ਪਿਤਾ ਇੱਕ ਸਕੇ ਹਮ ਬਾਰਕ ਨਹੀਂ ਕਿਹਾ ਹੋਇਆ, ਫਿਰ ਤਾਂ ਤਿੰਨੇ ਹੈ ਹੀ, ਉਹਦੇ ਸੁਰਤ ਵੀ ਹੋ ਸਕਦੀ ਹੈ, ਬੁੱਧ ਵੀ ਹੋ ਸਕਦੀ, ਆਪ ਵੀ ਉਹੀ ਹੈ, ਤਿੰਨ ਹੋ ਗਏ।
ਇੜਾ ਪਿੰਗਲਾ ਔਰ ਸੁਖਮਨਾ,
ਇਹ ਇੜਾ ਪਿੰਗਲਾ ਚਿੱਤ ਔਰ ਮਨ ਔਰ ਬੁੱਧੀ, ਵਿਵੇਕ ਬੁੱਧੀ, ਵਿਵੇਕ ਬੁੱਧੀ ਨੇ ਦੋਵੇਂ ਹੱਥ ਇਕੱਠੇ ਕਰਨੇ ਨੇ ਨਾ, ਦੋਵੇਂ ਘਰ ਜੋੜ ਕਰੂੰ ਅਰਦਾਸ, ਅਰਦਾਸ ਕੌਣ ਕਰਦੀ ਹੈ ਗੱਲ, ਵਿਵੇਕ ਬੁੱਧੀ, ਜਾਂ ਵਿਵੇਕ ਕਰਦਾ ਜਾਂ ਵਿਵੇਕ ਬੁੱਧੀ ਕਰਦੀ ਹੈ, ਗੱਲ ਇੱਕੋ ਹੀ ਹੈ, ਜਾਂ ਪੂਰਨ ਬ੍ਰਹਮ ਦੀ ਸਰੂਪ 'ਚ ਆ ਕੇ ਆਪ ਕਰਦਾ ਇਹ ਆਪ ਹੈ ਵਿਵੇਕ ਬੁੱਧ ਹੈ, ਇਹ ਖਾਲਸਾ ਮੇਰੋ ਬੁੱਧ ਔਰ ਗਿਆਨ, ਚਾਹੇ ਇਹਨੂੰ ਗਿਆਨ ਕਹਿ ਲਓ ਚਾਹੇ ਬੁੱਧ ਕਹਿ ਲਓ, ਇੱਕੋ ਹੀ ਗੱਲ ਹੈ, ਦੋ ਨਾਂ ਨੇ ਇਹਦੇ। ਉਹ ਜੋਤ ਕਰਕੇ ਸ੍ਰੀਲਿੰਗ ਨਾਂ ਦੇ ਦਿੱਤਾ, ਗਿਆਨ ਕਰਕੇ ਪੁਲਿੰਗ ਦੇ ਦਿੱਤਾ, ਗੱਲ ਤਾਂ ਇੱਕੋ ਹੀ ਹੈ। ਹੁਣ ਇਹ ਗੱਲ ਸੀ ਲਿਜਾ ਕੇ ਤੁਸੀਂ ਉਹ ਅੱਛਾ ਹੁਣ ਧੁਨ ਤਾਂ ਇਹਦੇ 'ਚ ਪੈਦਾ ਹੋਣੀ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਉਹ ਧੁਨੀ ਜਿਹੜੀ ਨਾੜੀ ਸੀ ਉਹਦੇ ਵਿੱਚ ਵੀ ਆਵਾਜ਼ ਆਉਂਦੀ ਹੈ ਨਾ ਟੈਂ ਟੈਂ ਜਿਹੜਾ ਖੂਨ ਸਰਕਲ ਕਰ ਖੂਨ ਜਾਂਦਾ ਹੈ ਪੰਪਿੰਗ ਹੁੰਦੀ ਹੈ ਕਹਿੰਦੇ ਉਹ ਆਵਾਜ਼ ਆਉਂਦੀ ਹੈ ਉਹ ਸੁਣ ਲਾ ਤੇ ਆਵਾਜ਼ ਧੁਨ ਉੱਧਰ ਕਰਤੀ ਜਾ ਕੇ ਪੰਪਿੰਗ ਦੀ ਆਵਾਜ਼ ਸੁਣ ਲਾ ਤੇ ਫੇਫੜਾ ਚੱਲਦਾ ਉਹਦੀ ਗੜਗੜਾਹਟ ਆਉਂਦੀ ਹੈ ਸਾਹ ਦੀ ਵਾਲ ਚੱਲਦੇ ਨੇ ਸਾਰੇ ਜਗ੍ਹਾ ਜਗ੍ਹਾ ਖੂਨ ਗਾਹ ਨੂੰ ਜਾਂਦਾ ਵਾਪਸ ਤਾਂ ਮੁੜਦਾ ਹੀ ਨਹੀਂ ਫਿਰ ਵਾਪਸ ਹੋਰ ਰਸਤੇ ਮੁੜਦਾ ਇਸ ਕਰਕੇ ਸਰੀਰ ਅੱਛਾ ਆਪਾਂ ਕੁਛ ਖਾਂਦੇ ਹਾਂ ਵਿਹਦੇ 'ਚ ਪਿਆ ਹੁੰਦਾ ਉਹ ਵੀ ਜਦ ਉੱਬੜਦਾ ਹਜ਼ਮ ਹੁੰਦਾ ਉਹਦੀ ਆਵਾਜ਼ ਆਉਂਦੀ ਹੈ ਫਿਰ ਉੱਥੇ ਜਿਹੜਾ ਗੁਰਦੇ ਦੇ ਵਿੱਚ ਲੁੱਚੜਦਾ ਰਸ ਉਹਦੀ ਵੀ ਆਵਾਜ਼ ਆਉਂਦੀ ਹੈ ਧਿਆਨ ਨਾਲ ਸੁਣ ਅਤੇ ਉੱਥੇ ਫਿਰ ਗਾਹ ਕੁਛ ਬਣਦਾ ਪ੍ਰਕਿਰਿਆ ਚੱਲਦੀ ਹੈ ਆਵਾਜ਼ ਤਾਂ ਆਉਂਦੀ ਹੈ ਕਈ ਕਿਸਮ ਦੀ ਆਉਂਦੀ ਹੈ ਉਹ ਸੁਣ ਲਾ ਤੇ ਆਵਾਜ਼ਾਂ ਜਿਹੜੀਆਂ ਕਹਿੰਦੇ ਨੇ ਪੰਜ ਸ਼ਬਦ ਐਂ ਸੁਣਦੇ ਨੇ ਜੋਗੀਆਂ ਨੂੰ ਉਹ ਸਾਰੀਆਂ ਜੋਗੀਆਂ ਨੇ ਦਵਾਈਆਂ ਬੂਟੀਆਂ ਸਰੀਰ ਦੀਆਂ ਉਹ ਗੜ ਲਈਆਂ ਉਹ ਤਾਂ ਗੱਲ ਸਰੀਰ ਦੀ ਹੈ ਫਿਰ ਮਾਇਆ ਦੀ ਆਤਮਾ ਦਾ ਕੀ ਗਿਆਨ ਹੋਇਆ ਆਤਮਾ ਦੀਆਂ ਬਿਮਾਰੀਆਂ ਦਾ ਇਲਾਜ ਵੀ ਦੱਸਿਆ ਕਿਤੇ ਜੋਗੀ ਨੇ ਵੀ ਹਉਮੈ ਰੋਗ ਕਿਵੇਂ ਜਾਊਗਾ ਜਦ ਹਉਮੈ ਰੋਗ ਪੁੱਛਿਆ ਪੰਡਿਤ ਆ ਜੋਗੀ ਤੇ ਹੱਥ ਖੜੇ ਕਰ ਕਹਿੰਦੇ ਜੇ ਤਾਂ ਜੀ ਕੋਈ ਇਲਾਜ ਨਹੀਂ ਮੁਕਤੀ ਦਾ ਜੀ ਮਰੇ ਤੇ ਮਿਲੂਗੀ ਲਾ ਉੱਥੇ ਜਵਾਬ ਦੇ ਦਿੱਤਾ ਉੱਥੇ ਉਹਨਾਂ ਨੇ ਕਿਹਾ ਮਰਨ ਮੁਕਤ ਕਿਹਨੇ ਪਾਈ ਕਹਿੰਦੇ ਭਾਈ ਕੋਈ ਮਰਿਆ ਹੋਇਆ ਮੁਕਤ ਹੋਇਆ ਵੀ ਦੱਸ ਦਿਓ ਉਹ ਤਾਂ ਦਰਸ਼ਨ ਤਾਂ ਬਹੁਤ ਦਿੱਤੇ ਨੇ ਤੁਸੀਂ ਕਹਾਣੀਆਂ ਬਣਾਈਆਂ ਫਲਾਣੇ ਨੂੰ ਦਰਸ਼ਨ ਹੋਏ ਟਿਕੜੇ ਨੂੰ ਦਰਸ਼ਨ ਹੋਏ ਕਿਸੇ ਨੇ ਮੁਕਤੀ ਪਾਈ ਹੋਵੇ ਮਰੇ ਤੋਂ ਬਾਅਦ ਉਹਦੀ ਕਹਾਣੀ ਵੀ ਸੁਣਾ ਦਿਓ ਸੁਣਾ ਵੀ ਦਿੰਦੇ ਫਿਰ ਉਹ ਪੁੱਛਿਆ ਵੀ ਦੱਸੀ ਕੀ ਨੇ ਭਾਈ ਉਹ ਤਾਂ ਮਰ ਗਿਆ ਇਹ ਕਹਾਣੀ ਰਾਈਟਰ ਜਿਹਨੇ ਲਿਖੀ ਹੈ ਉਹਨੂੰ ਇੱਥੋਂ ਸੁਣ ਕੇ ਲਿਖੀ ਹੈ ਇਹ ਲਿਖ ਕੇ ਗਿਆ ਸੀ ਲਿਖ ਕੇ ਜਿਉਂਦਾ ਗਿਆ ਸੀ ਸਵਾਲ ਹੈ ਇਹ ਸਵਾਲ ਹੈ ਵਕੀਲਾਂ ਵਾਲਾ ਮਰਨ ਮੁਕਤ ਕਿਹਨੇ ਪਾਈ ਐਵੇਂ ਹਲਕੀ ਜਿਹੀ ਗੱਲ ਨਹੀਂ ਹੈ ਵੀ ਮਰ ਉਹ ਕਹਿੰਦੇ ਮਰੇ ਤਾਂ ਮੁਕਤ ਹੋ ਜਾਂਦਾ ਸਾਰੇ ਉਹ ਕਹਿੰਦੇ ਕਿਸੇ ਨੇ ਪਾਈ ਹੋਵੇ ਇੱਕ ਤਾਂ ਨੌਂ ਵੀ ਦੱਸ ਦਿਓ ਕੀ ਕਹਿਣ ਕਿਹਨੇ ਪਾਈ ਹੈ ਕਿਹਨੇ ਨਹੀਂ ਪਾਈ ਸਬੂਤ ਕੀ ਹੈ ਕਹਿੰਦਾ ਵੀ ਉਹਦਾ ਸਬੂਤ ਕੀ ਹੈ ਬਾਈ ਮੁਕਤੀ ਪਾਈ ਦਾ ਸਬੂਤ ਹੈ ਗੁਰਬਾਣੀ ਗੁਰਬਾਣੀ ਲਿਖਤੀ ਜਿਹਨੇ ਮੁਕਤੀ ਦੀ ਵਿਧੀ ਦੱਸਤੀ ਉਹਨੇ ਮੁਕਤੀ ਪਾ ਲਈ ਬਸ ਨਹੀਂ ਵਿਧੀ ਦੱਸ ਨਹੀਂ ਸਕਦਾ ਦੱਸੂ ਕਿਵੇਂ ਜਿਹੜੇ ਰਾਹ ਤੂੰ ਗਿਆ ਹੀ ਨਹੀਂ ਕਿਵੇਂ ਦੱਸੇਗਾ ਰਾਹ ਉਸਦਾ ਹੀ ਗਿਆਨ ਕਰਾ ਸਕਦਾ ਇਹ ਮਾਰਗ ਹੈ ਮੁਕਤੀ ਦਾ ਮਾਰਗ ਹੈ ਮਾਰਗ ਤਾਂ ਹੀ ਲਿਖਿਆ ਹੋਇਆ ਮਾਰਗ ਦੇ ਸਾਰੀਆਂ ਨਿਸ਼ਾਨੀਆਂ ਪੁੱਛੂ ਅਗਲਾ ਤੁਰਸੇ ਦੱਸਣਾ ਪਊ ਦੇਹੜੀ ਕਾਹਦੀ ਲੱਗੀ ਹੋਈ ਹੈ ਅਜਾਤਮਵੀਰ ਦੇ ਚਾਰ ਘੰਟੇ ਲੱਗੇ ਇੱਕ ਬੰਦਾ ਆਪਣਾ ਉਹ ਜਿਹੜਾ ਸਟੇਸ਼ਨ ਮਾਸਟਰ ਬੋਲਦਾ ਜ਼ਿਆਦਾ ਉਹ ਮੈਨੂੰ ਕਹਿੰਦਾ ਆਖੇ ਉਹ ਸੱਚਖੰਡ ਦੀ ਗੱਲ ਉਹ ਜਾਣੀ ਚਾਹੁੰਦੇ ਹੋਣੇ ਨਾ ਸਵਾਲ ਦੇਖੋ ਕਿੱਥੇ ਮਾਰਦਾ ਉਹ ਜੋਸ਼ੀ ਵੀ ਬੈਠਾ ਸੀ ਕਾਂਗਰਸ ਦਾ ਯੂਥ ਦਾ ਪ੍ਰਧਾਨ ਰਿਹਾ ਉਹ ਜੋਸ਼ੀ ਡਿਸਟ੍ਰਿਕਟ ਦਾ ਜਾਣਦਾ ਮੈਨੂੰ 20 ਸਾਲ ਦਾ ਕਹਿੰਦਾ ਸੱਚਖੰਡ ਦੀ ਮੈਂ ਕਿਹਾ ਸੱਚਖੰਡ 'ਚ ਇੱਕ ਨਹੀਂ ਹੈ ਇੱਕ ਦਾ ਅਰਥ ਵੱਲ ਨਹੀਂ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਹਾਂ ਹੁਣ ਉਹਨੂੰ ਕੀ ਪਤਾ ਉਹ ਜੋਸ਼ੀ ਵੀ ਕਹਿੰਦਾ ਕਹਿੰਦਾ ਬਿਲਕੁਲ ਠੀਕ ਹੈ ਇਹ ਤਾਂ ਠੀਕ ਕਹਿੰਦੇ ਨੇ ਗੱਲ ਹੁਣ ਆਤਮੀਰ ਨੂੰ ਇਸ ਗੱਲ ਦਾ ਪਤਾ ਨਹੀਂ ਪਤਾ ਸੀ ਜਾਂ ਨਹੀਂ ਸੀ ਉਹ ਮੈਨੂੰ ਨਹੀਂ ਪਤਾ ਉਹ ਸ਼ਾਂਤ ਹੋ ਕੇ ਸੁਣਦਾ ਹੀ ਰਿਹਾ ਫਿਰ ਕਹਿੰਦਾ ਮੈਨੂੰ ਕਹਿੰਦਾ ਸੱਚਖੰਡ ਮੈਂ ਕਿਹਾ ਉੱਥੇ ਤਿੱਥੇ ਭਗਤ ਵਸੇ ਤੇ ਲੋ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਹੈ ਸਾਰੇ ਸੱਚਖੰਡ ਵਸਦੇ ਨੇ ਮੈਨੂੰ ਆਪਣੇ ਕੋਲ ਤਸਬੂਤ ਹੈ ਕਹਿੰਦਾ ਉੱਥੇ ਤਾਂ ਮਾਲਕ ਕੌਣ ਹੈ ਸਵਾਲ ਨੂੰ ਸੋਚ ਜਰਾ ਕਿਹੜੀ ਚੀਜ਼ ਦਾ ਮਾਲਕ ਭਾਂਡਿਆਂ ਦਾ ਮਾਲਕ ਲੰਗਰ ਦਾ ਮਾਲਕ ਘਿਓ ਦੇ ਟੀਨਾਂ ਦਾ ਮਾਲਕ ਜਾਇਦਾਦ ਦਾ ਮਾਲਕ ਬਾਗਾਂ ਦਾ ਮਾਲਕ ਖਜ਼ਾਨੇ ਦਾ ਮਾਲਕ ਕਿਹੜੀ ਚੀਜ਼ ਦਾ ਮਾਲਕ ਉੱਥੇ ਦੂਜੀ ਚੀਜ਼ ਹੈ ਕੀ, ਉਹ ਵੱਲ ਜਾ ਕੇ ਤੂੰ ਪਹਿਲਾਂ ਗੱਲ ਕਰਨੀ ਸਿੱਖ ਲੈ ਮੇਰੇ ਨਾਲ, ਤੇਰਾ ਸਵਾਲ ਸੱਚਖੰਡ ਬਾਰੇ ਬਣਦਾ ਹੈ, ਸੱਚਖੰਡ ਦਾ ਮਾਲਕ ਕੌਣ ਹੈ, ਤੇ ਸਵਾਲ ਨਹੀਂ ਬਣਦਾ, ਦੂਜੀ ਚੀਜ਼ ਹੈ ਨਹੀਂ ਉੱਥੇ ਕੋਈ, ਕਿਹੜੀ ਚੀਜ਼ ਦਾ ਮਾਲਕ ਬਣਾਉਣਾ ਤਾਂ, ਖਰਬੂਜਿਆਂ ਦਾ ਕੋਈ ਵਾੜ ਹੈ ਵੀ ਉਹ ਤੋੜ ਕੇ ਨਾ ਲੈ ਜਾਵੇ, ਚੁੱਪ। ਇਹੋ ਜਿਹੇ ਤਾਂ ਲੋਕ ਡਫਰ ਬਿਲਕੁਲ ਧਰਮ ਦੇ ਖੇਤਰ ਸਵਾਲ ਗੱਲ ਕਰਨੇ ਵਾਲੇ, ਜਿਹੜਾ ਸਵਾਲ ਹੁੰਦਾ ਨਾ ਸਵਾਲ ਹੀ ਨਹੀਂ ਹੁੰਦਾ, ਅਸਲ ਜਿਹਦਾ ਜਵਾਬ ਨਹੀਂ ਉਹ ਸਵਾਲ ਹੀ ਨਹੀਂ ਹੁੰਦਾ। ਹਾਂਜੀ, ਤੀਨ ਪਸੇ ਇੱਕ ਠਾਏ, ਇੱਕੋ ਥਾਂ ਵੱਸਦੀਆਂ ਤੈਨੂੰ, ਅੱਡ ਨਹੀਂ ਹੁੰਦੀਆਂ ਕਦੇ ਵੀ, ਕਿਉਂ ਮਨ ਬੁੱਧੀ ਮਨ ਦੀ ਵੀ ਸੁਰਤ ਬਣ ਜਾਂਦੀ ਹੈ, ਮਨ ਬੁੱਧੀ ਤੇ ਚਿੱਤ ਜਾਂਦਾ, ਇਹ ਕਹਿ ਲਓ ਜਾਂ ਮਨ ਨੂੰ ਸੁਰਤ ਕਹਿ ਲਓ, ਇਹ ਐਂ ਬਦਲੇ ਹੋਏ ਨੇ, ਹੈ ਤਿੰਨੇ ਰਹਿਣਾ ਇਹਨਾਂ ਨੇ, ਚਿੱਤ ਨੂੰ ਮਨ, ਮਨ ਨੂੰ ਚਿੱਤ ਕਦੇ ਅਸੀਂ ਕਹਿ ਦਿੰਦੇ। ਹਾਂਜੀ,
ਬੇਣੀ ਸੰਗਮ ਤਹਿ ਪਰਾਗ ਮਨ ਮੱਜਣ ਕਰੈ ਤਥਾਈ,
ਬੇਣੀ ਕਹਿੰਦਾ ਉਹ ਸੰਗਮ ਹੈ ਪਰਾਗ ਦਾ, ਉਹ ਪਰਾਗ ਦਾ ਸੰਗਮ ਹੋ ਸਕਦਾ, ਦਸਮਦਾਰ ਨਹੀਂ ਹੋ ਸਕਦਾ, ਉੱਥੇ ਜੇ ਮਨ ਮੱਜਣ ਕਰੇ, ਮਨ ਮੱਜਣ ਕਰੇ ਤੇ ਥਾਈ ਉੱਥੇ ਬੈਠ ਕੇ ਤਾਂ ਨਿਰਮਲ ਹੋ ਸਕਦਾ ਹੈ, ਤਿਰਕੁਟੀ ਚ ਮਨ ਨੂੰ ਨਿਰਮਲ ਕੀਤਾ ਜਾ ਸਕਦਾ ਅਕਲ ਨਾਲ, ਇੱਕ ਅਕਲ ਨਾਲ ਇਮਾਨਦਾਰ ਬਣਿਆ ਜਾ ਸਕਦਾ, ਉਹ ਜਿਹੜੀ ਕਹਾਣੀ ਸੁਣਾਈ ਹੈ ਛੇਤੀ ਹੋ ਜਾਣਾ ਕੰਮ ਹੁਣ, ਜੇ ਕੋਈ ਇਮਾਨਦਾਰ ਬਣਨਾ ਚਾਹੁੰਦਾ ਹੋਵੇ ਅਕਲ ਤੋਂ ਕੰਮ ਲੈ ਸਕਦਾ, ਆਪਣੀ ਤੋਂ ਹੀ ਕਾਫੀ ਹੈ ਉਹਦੇ ਕੋਲ, ਜਿਉਂ ਜਿਉਂ ਇਮਾਨਦਾਰ ਬਣੀ ਜਾਊ ਅਕਲ ਆਪੀ ਵਧੀ ਜਾਣੀ ਹੈ, ਘਟਦੀ ਨਹੀਂ ਇਹ ਵਧਣੀ ਹੈ ਨਾਲ, ਇਮਾਨਦਾਰੀ ਦਾ ਦੂਆ ਪਾਸਾ ਸਿੱਕਾ ਅਕਲ ਹੈ, ਇੱਕ ਸਿੱਕਾ ਦੋ ਪਹਿਲੂ ਨੇ, ਜੇ ਉੱਪਰਲਾ ਹਿੱਸਾ ਵਧੂਗਾ ਤਾਂ ਵਧੂ ਥੱਲੇ ਦਾ ਵੀ, ਉਹਨੇ ਸਿੱਕਾ ਤਾਂ ਇੱਕੋ ਹੀ ਹੈ, ਜੇ ਥੱਲੇ ਵਾਲਾ ਵਧੂਗਾ ਤਾਂ ਉੱਪਰਲਾ ਵੀ ਉਹਨੇ, ਜੇ ਘਟੂਗਾ ਤਾਂ ਥੱਲੇ ਵਾਲਾ ਘਟੂਗਾ, ਅਕਲ ਆਪੇ ਹੀ ਵਧੀ ਜਾਣੀ ਹੈ, ਜੇ ਅਕਲ ਇੱਥੇ ਬੈਠ ਕੇ ਇਮਾਨਦਾਰੀ ਲਿਆਊਗੀ, ਮਨ ਨੂੰ ਸਮਝਾਊਗੀ, ਮਨ ਨੂੰ ਸਮਝਾ ਕੇ ਇਮਾਨਦਾਰ ਕਰਨਾ, ਜੇ ਕਾਮਯਾਬੀ ਹੋ ਕਾਮਯਾਬ ਹੋ ਗਈ ਅਕਲ ਮਨ ਨੂੰ ਸਮਝਾਉਣ ਜਿੰਨਾ, ਉਹਨੀ ਅਕਲ ਆਪ ਹੀ ਵੱਧ ਜਾਣੀ, ਇਹਨੂੰ ਵਧਾਉਣ ਦੀ ਲੋੜ ਨਹੀਂ ਹੈ, ਵਧਾਉਣ ਹੀ ਨਹੀਂ, ਜਾਗਦੀ ਹੈ, ਹੈ ਵੱਧਦੀ ਨਹੀਂ ਹੁੰਦੀ, ਸੁੱਤੀ ਪਈ ਹੈ, ਜਦ ਮਨ ਨੂੰ ਬਣਾਉਣ 'ਚ ਲਿਹਾਜ਼ ਕਰ ਲੈਂਦੀ ਹੈ ਸੁੱਤੀ ਹੋਈ ਹੈ, ਜਾਂ ਲਿਹਾਜ਼ ਕਰਨ 'ਤੇ ਹਟ ਜਾਂਦੀ ਹੈ ਫਿਰ ਜਾਗ ਪੈਂਦੀ ਹੈ, ਹੁਣ ਜੇ ਮਾਂ ਲਿਹਾਜ਼ ਕਰਦੀ ਹੈ ਬੱਚੇ ਨਾਲ, ਬੱਚਾ ਸੁਧਰਦਾ ਨਹੀਂ ਹੈਗਾ, ਫਿਰ ਥੋੜ੍ਹੀ ਜਿਹੀ ਸਖਤੀ ਨਾਲ ਸੁਧਰਦਾ, ਸਖਤੀ ਵੀ ਇਹੋ ਜਿਹੀ ਨਹੀਂ ਕਰਨੀ ਜਿਹੋ ਜਿਹੀ ਯੋਗੀ ਨਹੀਂ ਕਰਨੀ, ਅਕਲ ਨਾਲ ਸਖਤੀ ਕਰਨੀ ਹੈ, ਜਿਹਦੇ ਨਾਲ ਵਿਗੜੇ ਬਣਾ ਔਰ ਵਿਗੜਿਆ ਰਹੇ ਬਣਾ, ਥੋੜ੍ਹਾ ਥੋੜ੍ਹਾ ਕਰਕੇ ਸੁਧਰੇ। ਕਬੀਰ ਕਹਿੰਦਾ ਵੀ ਜੇ ਨਾ ਹੀ ਨਾ ਦੇਖ ਨਾ ਭਾਜੀ ਹੈ,
ਪਰਮ ਸਿਆਣਪ,
ਸਿਆਣਪ ਨਹੀਂ ਪਰਮ ਸਿਆਣਪ, ਇੱਕ ਉਹਦੀ ਸਿਆਣਪ ਇੱਕ ਪਰਮ ਸਿਆਣਪ, ਭੱਜਣਾ ਨਹੀਂ ਵੀ ਮਨ ਮੰਨਦਾ ਨਹੀਂ, ਆਸ ਛੱਡਣੀ ਵੀ ਨਹੀਂ, ਭੱਜਣਾ ਵੀ ਨਹੀਂ ਆਸ ਵੀ ਨਹੀਂ ਛੱਡਣੀ, ਥੱਕਣਾ ਨਹੀਂ ਵੀ ਹੁਣ ਮਨ ਤਾਂ ਮੰਨਦਾ ਹੀ ਨਹੀਂ, ਹਥਿਆਰ ਨਹੀਂ ਛੱਡਣੇ, ਉਹ ਹਥਿਆਰ ਛੱਡਤਾ ਜਿਹੜੇ ਕਹਿੰਦੇ ਮਨ ਮੁਕਤੀ ਨਹੀਂ ਹੋ ਸਕਦੀ, ਉਹਨਾਂ ਨੇ ਜੇ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਹਥਿਆਰ ਛੱਡੇ ਹੋਏ ਨੇ, ਜਿਹੜੇ ਹੋਮੇ ਦਾ ਰੋਗ ਕਹਿੰਦੇ ਹਥਿਆਰ ਛੱਡੇ ਹੋਏ ਨੇ, ਇਹ ਨੀਅਤ ਹੀ ਨਹੀਂ ਸੀ, ਐਂ ਕਹਿ ਲਓ ਅੱਗੇ ਜਾਣ ਦੀ ਨੀਅਤ ਨਹੀਂ ਸੀ, ਹਥਿਆਰ ਸੁੱਟਦੇ ਉਹ ਕੌਣ ਨੇ, ਉਹਨਾਂ ਨੂੰ ਕਹਿੰਦਾ ਕਬੀਰ ਵੀ ਚੜ ਕੇ ਉਚੀਤ ਚੱਲ ਤੇ ਹਰ ਮਿਲਣ ਕੋ, ਹੁਣ ਸਮਝ ਆਈ ਕੀ ਸੀ ਗੱਲ, ਆਏ ਨੇ ਉਹ ਹੁਣ ਦੀਦੇ ਵੀ ਨੇ ਆਲੇ ਦੁਆਲੇ, ਹੁਣ ਵੀ ਹੈਗੇ ਨੇ, ਉਦੋਂ ਵੀ ਸੀਗੇ ਔਰ ਰਹਿਣਗੇ ਵੀ, ਇਹ ਤਿੰਨ ਕਾਲ 'ਚ ਸੱਚ ਹੈ ਬਾਣੀ, ਉਰੇ ਹੀ ਆਪਣਾ ਸਭ ਕੁਝ ਹੁੰਡੀ ਹੈ, ਪਿੱਛੇ ਵੀ ਸੀਗਾ ਹੁਣ ਵੀ ਹੈਗਾ, ਉਹ ਡੀਐਨਏ ਚੱਲਿਆ ਹੁੰਦਾ, ਹੁਣ ਸਮਝ ਲੱਗ ਗਈ ਡੀਐਨਏ ਦੀ। ਇਹ ਡੀਐਨਏ ਹੈ ਅਗਲੇ ਜਨਮ ਚ ਉਹੀ ਆ ਜਾਂਦਾ, ਚੱਲਦਾ ਹੀ ਰਹਿੰਦਾ। ਉਹ ਜਿੰਨੀ ਕੁ ਤੂੰ ਮੈਂ ਪਿੱਛੇ ਕੀਤੀ ਹੋਈ ਆ ਉਨੀ ਕਰਨੀ ਪੈਂਦੀ ਹੈ ਇਹਨੂੰ, ਸਮਝਾਉਣ ਵਾਸਤੇ ਹੀ ਕਰਾਉਂਦਾ, ਪਰਮੇਸ਼ੁਰ ਹੀ ਕਰਾਉਂਦਾ ਇਹਨਾਂ ਨੂੰ ਸਮਝਾਉਣ ਵਾਸਤੇ ਹੀ ਆ। ਜੇ ਸਕੂਲ 'ਚ ਘੂਰ ਕੱਪਣਾ ਹੋਵੇ ਨਿਆਣੇ ਪੜ੍ਹਦੇ ਨੇ, ਉਹਦਾ ਵੀ ਸਕੂਲ ਹੈ ਇੱਥੇ, ਉਹ ਗੁਰੂ ਕਹਿੰਦੇ ਨੇ। ਜੇ ਕੋਈ ਗੁਰੂ ਹੈ, ਗੁਰੂ ਤਾਂ ਪੜ੍ਹਾਉਣ ਵਾਸਤੇ ਹੁੰਦਾ, ਇਹ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਪੜ੍ਹਨ ਵਾਸਤੇ ਆਏ, ਪਰਮੇਸ਼ੁਰ ਨੇ ਪੜ੍ਹਨ ਵਾਸਤੇ ਭੇਜਿਆ। ਇਹ ਪੜ੍ਹਾਈ ਨਹੀਂ ਸਾਨੂੰ ਪੜ੍ਹਾਈ ਜਾਂਦੀ, ਘਰਦਿਆਂ ਨੇ ਪੜ੍ਹਨ ਵਾਸਤੇ ਭੇਜਿਆ, ਰੋਟੀ ਕਮਾਉਣ ਨੂੰ ਭੇਜਿਆ, ਇਹ ਪੜ੍ਹਾਈ ਘਰਦਿਆਂ ਨੇ ਪੜ੍ਹਨ ਭੇਜਿਆ, ਘਰਦਿਆਂ ਨੇ ਪੜ੍ਹਨ ਨਹੀਂ ਲਾਇਆ, ਘਰਦਿਆਂ ਨੇ ਪੜ੍ਹਨ ਭੇਜਿਆ, ਪੜ੍ਹਾਇਆ ਹੈ ਕਾਹਦੇ ਵਾਸਤੇ? ਚੰਗਾ ਅਫਸਰ ਬਣ ਜਾਵੇ ਰੋਟੀ ਵਾਸਤੇ, ਅਤੇ ਪੜ੍ਹਾਈ ਦਾ ਇਹ ਉਹ ਜਿਹੜੀ ਮਾਂ ਸਾਡੀ ਹੈ ਗੁਰਬਾਣੀ ਨੇ, ਉਹਦੀ ਅਸੀਸ ਕੀ ਹੈ? ਮਾਤਾ ਪੂਤਾ ਮਾਤਾ ਕੀ ਅਸੀਸ, ਉਹ ਮਾਂ ਕੀ ਕਹਿੰਦੀ ਹੈ? ਨਿਮ ਅੱਖਰ ਨਾ ਬਿਸਰੇ ਤੁਮਕੋ ਹਰ ਹਰ
ਜਗਦੀਸ਼।
ਉਹ ਮਾਂ ਇਹ ਕਹਿੰਦੀ ਹੈ, ਇਹ ਮਾਂ ਕੀ ਕਹਿੰਦੀ ਹੈ? ਇਹ ਕਹਿੰਦੀ ਆ ਯਾਦ ਕਰ ਅੰਗਰੇਜ਼ੀ, ਅਤੇ ਸੁੱਖ ਕਿੱਥੋਂ ਪਾਲਦੇ ਹੋ, ਧਰਮ ਕਿੱਥੋਂ ਪਾਲਦੇ ਹੋ, ਨੋਟਾਂ 'ਚੋਂ, ਅੱਗ 'ਚੋਂ, ਅੱਗ 'ਚ ਕੀ ਹੋਣਾ, ਤਲਾਕ, ਝਗੜੇ, ਲੜਾਈਆਂ, ਇਹ ਨਿਕਲਣਾ ਨਿਕਲਦਾ, ਖੂਬ ਜਿੰਨਾ ਮਰਜ਼ੀ ਕੱਢ ਲਓ, ਉਹੀ ਨਿਕਲੂਗਾ ਜੋ ਪਾਇਆ ਹੋਇਆ ਵਿੱਚ, ਸੁਭਾਗ ਇਹੋ ਜਿਹਾ ਮੂਰਖਾਂ ਦਾ। ਅਕਲ ਆਉਣੀ ਕਿੱਥੋਂ ਸੀ? ਅਕਲ ਆਉਂਦੀ ਮਨ ਨੂੰ ਕਾਬੂ ਕਰੇ ਤੇ, ਹੁਣ ਤਾਂ ਕਹਿੰਦਾ ਬੇਕਾਬੂ ਹੈ ਸਭ ਦਾ, ਅਕਲ ਕਿੱਥੋਂ ਆਜੂ?
ਬੇਨੀ ਸੰਗਮ ਤਹਿ ਪਰਾਗ ਮਨ ਮੱਜਨ ਕਰੇ,
ਇੱਥੇ ਮੱਜਨ ਕਰਦਾ ਇਹਨਾਂ ਨੂੰ ਤਿੰਨਾਂ ਨੂੰ ਇਕੱਠੇ ਕਰਦਾ, ਟੱਬਰ ਨੂੰ ਅਕਲ ਨਾਲ ਕੰਮ ਲੈਂਦਾ, ਅਕਲ ਤੋਂ ਮਨ ਨੂੰ ਸਮਝਾਉਂਦਾ, ਸਿੱਧੇ ਰਸਤੇ ਪਾਉਂਦਾ, ਤਾਂ ਘਰ 'ਚ ਇਤਫਾਕ ਰਹਿੰਦਾ। ਇਤਫਾਕ ਕਿਵੇਂ ਰਹੂਗਾ? ਦੋ ਭਾਈ ਨੇ, ਦੋਵੇਂ ਲੜਦੇ ਨੇ, ਦੋਵਾਂ ਦਾ ਸੁਭਾਅ ਨਹੀਂ ਲੜਦਾ ਉਸ ਵਿੱਚ, ਚੇਤਾ ਮਨ ਦਾ ਸੁਭਾਅ ਨਹੀਂ ਲੜਦਾ, ਬੈਰੀ ਨੇ ਇੱਕ ਦੂਏ ਦੇ ਪੁੱਠੇ ਨੇ, ਸੁਭਾਅ ਦੋ ਭਾਈਆਂ ਦਾ ਨਹੀਂ ਲੜਦਾ। ਮਾਂ ਇੱਕ ਜਿਹੜਾ ਛੋਟਾ ਜ਼ਿਆਦਾ ਖਰਾਬ ਆ ਉਹਦੇ ਮਗਰ ਲੱਗਦੀ ਹੈ। ਜੇ ਮਾਂ ਸ਼ਰਾਰਤੀ ਦੇ ਮਗਰ ਲੱਗੇ ਤੇ ਮਾਂ ਕਾਹਦੀ ਹੋਈ, ਜਾਏ ਆਪਣੇ ਖਾਣ ਵਾਲੀ ਹੋਈ। ਬੜਾ ਕਹਿੰਦਾ ਬੇਇੱਜ਼ਤੀ ਹੁੰਦੀ ਹੈ, ਕੁਲ ਕਲੰਕ ਲੱਗਦਾ, ਛੋਟਾ ਕਹਿੰਦਾ ਕੁਲ ਕਲੰਕ ਕੀ ਹੁੰਦਾ, ਆ ਜਾ ਕੇ ਮਿੱਠਾ ਅਗਲਾ ਕਹਿੰਦੇ ਡਿੱਠਾ। ਦੋ ਤਰ੍ਹਾਂ ਦਾ ਵਿਗਿਆਨ ਹੈ ਇੱਥੇ, ਇਹ ਗਿਆਨ ਵੀ ਕੱਤਬਾਤ ਦੇ ਵਿੱਚ ਰੌਲੇ ਦਾ ਘਰ ਹੈ। ਇਹ ਸਲੋਗਨ ਜਿਹੜੇ ਦਿੰਦੇ ਨੇ ਜੱਗ ਮਿੱਠਾ ਅਗਲਾ ਕਹਿੰਦੇ ਡਿੱਠਾ, ਇਹ ਸਲੋਗਨ ਨੂੰ ਮੰਨਣ ਵਾਲੇ ਜਿਹੜੇ ਵਿਦਵਾਨ ਨੇ, ਜਿਨ੍ਹਾਂ ਕੋਲ ਪਾਵਰ ਹੈ ਸਰਕਾਰੀ ਅਹੁਦਿਆਂ 'ਤੇ ਬੈਠੇ ਨੇ, ਇਹ ਵਜ੍ਹਾ ਅੱਤਵਾਦ ਦੀ। ਜਿਹੜਾ ਬੈਠਾ ਕੁਰਸੀ 'ਤੇ ਇਨਸਾਫ ਕਰਨ ਵਾਸਤੇ, ਉਹ ਇਨਸਾਫ ਉਹਨੂੰ ਕਰਨਾ ਨਹੀਂ ਆਉਂਦਾ। ਸੱਚ ਨੂੰ ਛੱਡ ਕੇ, ਕੁਦਰਤ ਨੂੰ ਛੱਡ ਕੇ, ਭੁੱਲ ਕੇ, ਰੱਬ ਨੂੰ ਭੁੱਲ ਕੇ ਇਨਸਾਫ ਨਹੀਂ ਹੋ ਸਕਦਾ। ਜੇ ਕਬੁੱਧ, ਜਿੱਦਣ ਕਬੁੱਧ ਦਾ ਰਾਜ ਹੋ ਗਿਆ, ਕਬੁੱਧ ਦਾ ਰਾਜ ਅਸ਼ਾਂਤ ਕਰ ਦਿੰਦਾ। ਵਿਵੇਕ ਬੁੱਧ ਦੀ ਜਗ੍ਹਾ ਜਿੰਨੀ, ਜਿੰਨਾ ਵਿਵੇਕ ਘਟਦਾ ਚੱਲਿਆ ਜਾਊਗਾ ਬੁੱਧਵਾਨਾਂ 'ਚ, ਓਨੀ ਅਸ਼ਾਂਤੀ ਪੈਦਾ ਹੁੰਦੀ ਚਲੀ ਜਾਊਗੀ। ਇਹ ਸਭ ਨੂੰ ਵੈਸੇ ਪਤਾ ਹੈ, ਸਾਰਿਆਂ ਨੂੰ ਪਤਾ ਗੱਲਾਂ ਦਾ, ਪਰ ਸਿਫਾਰਸਾਂ ਚੱਲਦੀਆਂ ਨੇ, ਪਾਵਰ ਹਥਿਆਉਣ ਦੀਆਂ ਗੱਲਾਂ ਚੱਲਦੀਆਂ ਨੇ, ਉੱਧਰ ਦੂਜੀਆਂ ਤਾਕਤਾਂ ਸੰਘਰਸ਼ ਹੋ ਰਹੀਆਂ ਨੇ ਵੀ ਇਹਨਾਂ ਤੋਂ ਆਪਾਂ ਰਾਜ ਖੋਈਏ ਕਿਵੇਂ? ਇਹਨਾਂ ਕੋਲ ਫੌਜ ਹੈ, ਇਹਨਾਂ ਕੋਲ ਪੁਲਿਸ ਹੈ, ਉਹਦਾ ਮਿਸਯੂਜ ਕਰਕੇ ਆਪਣਾ ਰਾਜ ਕਾਇਮ ਕਰਦੇ ਨੇ, ਕਰ ਰਹੇ ਨੇ, ਅਦਾਲਤਾਂ ਦਾ ਵੀ ਮਿਸਯੂਜ ਹੋ ਰਿਹਾ। ਕਾਨੂੰਨ ਦਾ ਵੀ ਮਿਸਯੂਜ ਹੋ ਰਿਹਾ। ਤੇ ਬਚਾਵੇ ਕੌਣ? ਰਾਜਾ ਨਹੀਂ ਧਰਮ ਰਿਹਾ, ਫਿਰ ਧਰਮ ਰੱਖੇ ਕੌਣ? ਕਾਨੂੰਨ ਨੂੰ ਜਾਂ ਕਾਨੂੰਨ ਦੇ ਘਰ ਵਾਲੇ ਹੱਥ 'ਚ ਲੈਣਗੇ, ਲਾਪਰਵਾਹੀ ਕਰਨਗੇ, ਪਬਲਿਕ ਦੇਖਦੀ ਰਹੂਗੀ। ਪਰ ਦੂਏ ਵੀ ਮੂਰਖ ਨੇ ਜਿਹੜੇ ਥੋੜ੍ਹੇ ਜਿਹੇ ਸਿਆਣੇ ਤਾਂ ਨਹੀਂ ਲੈਣਗੇ, ਅਤੇ ਮੂਰਖ ਤਾਂ ਲੈ ਸਕਦੇ ਨੇ ਨਾ। ਬੱਚਿਆਂ 'ਤੇ ਤਾਂ ਅਸਰ ਪਾਇਆ ਜਾ ਸਕਦਾ, ਇਹ ਕਾਰਨ ਨੇ ਅਸ਼ਾਂਤੀ ਦੇ। ਇਹ ਜਿਹਨਾਂ ਕੋਲ ਪਾਵਰ ਹੈ ਉਹਨਾਂ ਨੂੰ ਵੀ ਵਿਚਾਰਨਾ ਪਊ ਇਹ ਗੱਲ। ਉਹ ਵੀ ਮੁੜ ਕੇ ਘਰ ਨੂੰ ਆਉਣ, ਸੱਚ ਦੇ ਦਾਇਰੇ 'ਚ ਨੂੰ ਆਉਣ, ਜ਼ਰਾ ਅਕਲ ਦੇ ਦਾਇਰੇ 'ਚ ਨੂੰ ਆਉਣ। ਹੰਕਾਰ ਦੇ ਜੇ ਪਾਵਰ ਹੰਕਾਰ ਦਾ ਰੂਪ ਧਾਰਨ ਕਰ ਗਈ, ਸਮਝ ਨਾਸ ਹੋ ਗਿਆ। ਜਿਹਦਾ ਕੋਈ ਸ਼ਕਤੀ ਹੈ, ਜੇ ਨਾਲ ਹੰਕਾਰ ਵੱਧ ਗਿਆ ਉਹਦਾ, ਹੰਕਾਰ 'ਤੇ ਪ੍ਰਹਾਰ ਪਰਮੇਸ਼ਰ ਦਾ ਹੋਣਾ। ਹੰਕਾਰ ਪ੍ਰਹਾਰੀ ਹੈ ਉਹਦਾ ਨੂੰ,
ਗਰਭ ਪ੍ਰਹਾਰੀ,
ਗਰਭ ਹੰਕਾਰ ਗਰਭ ਹੰਕਾਰ 'ਤੇ ਪ੍ਰਹਾਰੀ ਹੈ ਉਹ। ਫਿਰ ਸਮਝੋ ਪਰਮੇਸ਼ਰ ਦੀ ਪੁੱਠੀ ਨਿਗਾਹ ਹੋ ਜਾਣੀ ਹੈ ਤੁਹਾਡੇ 'ਤੇ, ਪਰ ਹੋਈ ਹੋਈ ਹੈ। ਇਹਦੋਂ ਬਚੋ ਹੰਕਾਰ ਤੋਂ। ਜਿੱਡਾ ਕਿਸੇ ਕੋਲ ਜ਼ਿਆਦਾ ਆਉਂਦਾ, ਉਹਦੀ ਨਿਮਰਤਾ ਜ਼ਿਆਦਾ ਚਾਹੀਦੀ ਹੈ ਉਹਨੂੰ। ਜੇ ਬਚਾਉਣਾ ਦੁਨੀਆ ਨੂੰ ਬਚਾਇਆ ਜਾ ਸਕਦਾ, ਨਹੀਂ ਬਚਾਉਣਾ ਜ਼ਿੰਮੇਵਾਰੀ ਤੁਹਾਡੀ ਹੈ, ਸਾਡੀ ਕੀ ਹੈ? ਅਸੀਂ ਤਾਂ ਦੱਸੇ ਸਕਦੇ ਹਾਂ, ਗੱਲ ਕਹਿ ਸਕਦੇ, ਕੋਈ ਸੁਣਨੀ ਹੈ ਸੁਣੇ, ਨਹੀਂ ਸੁਣਨੀ ਨਾ ਸੁਣ, ਮੰਨਣੀ ਹੈ ਮੰਨੇ, ਨਹੀਂ ਮੰਨਣੀ ਨਾ ਮੰਨੇ। ਸਾਨੂੰ ਤਾਂ ਨਾ ਮਰਨ ਦਾ ਕੱਲ ਫਿਕਰ ਹੈ, ਨਾ ਅੱਜ ਫਿਕਰ ਹੈ, ਸਾਡਾ ਰੌਲਾ ਨਹੀਂ। ਜਦੋਂ ਪਰਮੇਸ਼ਰ ਦਾ ਹੁਕਮ ਹੋਣਾ, ਬਚਣਾ ਕਿਸੇ ਵੀ ਨਹੀਂ, ਕਿਸੇ ਵੀ ਨਹੀਂ। ਪਰ ਜ਼ਿੰਮੇਵਾਰੀ ਨਾ ਹੋਵੇ ਸਾਡੀ, ਮਰਨਾ ਸਭ ਦਾ ਹੀ ਹੈ। ਸਾਡੀ ਸੋਚ ਗੰਦੀ ਤਾਂ ਨਾ ਮਰਨ ਵੇਲੇ ਹੋਵੇ, ਸੋਚ ਤਾਂ ਚੰਗੀ ਲੈ ਕੇ ਮਰੋ। ਗੰਦੀ ਸੋਚ ਲੈ ਕੇ ਮਰਾਂਗੇ, ਅਗਲੇ ਜਨਮ 'ਚ ਵੀ ਗੰਦੀ ਰਹੂਗੀ ਸੋਚ। ਸੋਚ ਨਹੀਂ ਚੰਗੀ ਹੋਣੀ, ਸੋਚ ਨੂੰ ਚੰਗੀ ਕਰਨਾ ਚਾਹੀਦਾ। ਜਿਹਦੀ ਸੋਚ ਚੰਗੀ ਹੈ ਉਹ ਆਦਮੀ ਚੰਗਾ, ਜਿਹਦੀ ਸੋਚ ਨਹੀਂ ਚੰਗੀ ਉਹ ਆਦਮੀ ਚੰਗਾ ਨਹੀਂ ਹੈ। ਭਾਵੇਂ ਦੁਨੀਆਂ ਦੀ ਇੱਜ਼ਤ ਕਰਦੀ ਹੋਵੇ, ਪਰ ਪਰਮੇਸ਼ਰ ਦੀ ਨਿਗਾਹ ਤਾਂ ਚੰਗਾ ਹੈ ਨਹੀਂ, ਦੁਨੀਆਂ ਦੀ ਨਿਗਾਹ ਚੰਗਾ ਹੋਵੇ। ਹਾਂਜੀ।
ਸੰਤੋ ਤਹਾਂ ਨਿਰੰਜਣ ਰਾਮ ਹੈ, ਗੁਰਗਾਮੋ ਚੀਨੈ ਬਿਰਲਾ ਕੋਏ, ਤਹਾਂ ਨਿਰੰਜਣ ਰਮਈਆ ਹੋਏ, ਰਹਾਓ ਬੇਨੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੈ ਤਿਥਾਈ। ਸੰਤੋ ਤਹਾਂ ਨਿਰੰਜਣ ਰਾਮ ਹੈ, ਗੁਰਗਾਮੋ ਚੀਨੈ ਬਿਰਲਾ ਕੋਏ, ਤਹਾਂ ਨਿਰੰਜਣ ਰਮਈਆ ਹੋਏ।
ਹੁਣ ਜਿਵੇਂ ਕੋਈ ਆਦਮੀ ਨਹਾਉਂਦਾ, ਥੋੜ੍ਹਾ ਜਿਹਾ ਜਿੰਨਾ ਉਹਦਾ ਉੱਚਾ ਹੱਥ ਜਾਂਦਾ ਜਾ ਸਕਦਾ ਆਰਾਮ ਨਾਲ, ਹੱਥ ਉਹਦਾ ਹੋਰ ਵੀ ਉੱਚਾ ਜਾ ਸਕਦਾ। ਉਦੋਂ ਹੱਥ ਬਹੁਤ ਲੰਬਾ, ਪਰ ਪਾਣੀ ਉੱਚਾ ਪਿਆ, ਬੰਦਾ ਥੱਲੇ ਬੈਠਾ, ਤਾਂ ਆਪਣੇ ਬਾਂਹ ਉੱਚੀ ਕਰਕੇ ਉੱਥੋਂ ਲੈ ਕੇ ਨਹਾ ਸਕਦਾ ਨਾ ਬਹਿ ਕੇ। ਬਸ ਜਿਹੜੀ ਅਕਲ ਦਾ ਉੱਤੇ ਨਹਾਉਣਾ ਹੈ ਨਾ, ਉਹ ਹੱਥ ਨਾਲ ਪਾਣੀ ਲੈ ਕੇ ਨਹਾਉਣ ਵਾਲੇ ਥੱਲੇ ਹੀ ਬੈਠੇ ਨੇ, ਕਿ ਉਹ ਤਾਂ ਉੱਥੋਂ ਜਾ ਨਹੀਂ ਸਕਦਾ ਹਾਰਡ 'ਚੋਂ, ਤ੍ਰਿਕੁਟੀ 'ਚੋਂ ਹੀ ਹੱਥ ਆਉਣਾ। ਇਹ ਹੈ ਤ੍ਰਿਕੁਟੀ 'ਚ ਬੈਠੇ ਨਾ, ਇੱਥੇ ਹੀ ਬੈਠੇ ਨੇ, ਬੈਠੇ ਥੱਲੇ ਹੀ ਨੇ, ਬੈਠੇ ਇੱਕੋ ਹੀ ਥਾਂ ਨੇ, ਹਿਰਦੇ 'ਚ ਨੇ। ਤ੍ਰਿਕੁਟੀ 'ਚ ਤਾਂ ਇਹਨਾਂ ਦਾ ਧਿਆਨ ਹੀ ਜਾਂਦਾ, ਉਹ ਜਿਹੜਾ ਧਿਆਨ ਹੈ ਨਾ ਇਹਦਾ ਤ੍ਰਿਕੁਟੀ 'ਚ, ਤ੍ਰਿਕੁਟੀ ਤਾਂ ਵਿਚਾਰਦਾ ਸੰਸਾਰ ਨੂੰ, ਸੰਸਾਰ ਜੋ ਦੇਖਿਆ, ਜੋ ਸੁਣੀਏ ਸੰਸਾਰ ਦੀ ਗੱਲ। ਤ੍ਰਿਕੁਟੀ ਤਾਂ ਵਿਚਾਰਦਾ ਵੀ ਕਰਾ ਇੱਧਰ ਲੈ, ਕਰਾ ਇੱਧਰ ਲੈ, ਇੱਕਾ ਸੰਸਾਰ ਹੈ, ਇਹ ਤਾਂ ਮੈਂ ਜਾਣਦਾ ਦੇਖਿਆ। ਉਹ ਜਿਹੜਾ ਮੈਂ ਕਹਿੰਦਾ ਸੀ ਉਹ ਕੀ ਹੈ ਸੱਚਖੰਡ, ਉਹਦਾ ਗਿਆਨ ਮੈਨੂੰ ਮਿਲ ਗਿਆ। ਉੱਧਰ ਨੂੰ ਜਾਣਾ ਹੈ, ਇੱਧਰ ਨੂੰ ਜਾਣਾ ਹੈ। ਤ੍ਰਿਕੁਟੀ ਤੋਂ ਫਿਰ ਇੱਕ ਤਾਂ ਥੱਲੇ ਨੂੰ ਜਾਂਦਾ ਰਸਤਾ, ਇੱਕ ਉੱਤਰ ਨੂੰ ਜਾਂਦਾ। ਜੇ ਤਾਂ ਥੱਲੇ ਨੂੰ ਆ ਗਿਆ ਨਿਵੇਂ ਸੁਕਾਰਾ ਹੋਏ, ਜੜ ਥੱਲੇ ਨੂੰ ਜਾਂਦੀ ਹੈ ਨਾ, ਜੜ ਮੂਲ ਹੋ ਗਿਆ ਮੂਲ ਸੈਂਟਰ, ਜੇ ਤਾਂ ਉੱਤਰ ਨੂੰ ਚਲਿਆ ਗਿਆ ਫਿਰ ਤਾਂ ਭਿੱਖ ਫੜ ਲੱਗਣਗੇ। ਅਹੰਕਾਰ ਦੇ ਜਿਹੜੇ ਉੱਤਰ ਜਾਂਦੇ ਨੇ ਪਾਵਰਾਂ ਦੋ ਹੈ ਨਾ ਹਿੱਸੇ, ਇੱਕ ਪਾਵਰ ਲੈ ਲਏ ਦੁਨਿਆਵੀ ਪਾਵਰ, ਜਿਵੇਂ ਪਾਰਸਨਾਥ ਨੇ ਲੈ ਲਈ ਸੀ, ਬੁੜਿਆ ਨਾ ਫਿਰ ਪਿਛੇ ਨੂੰ ਬੋੜਿਆ, ਫਿਰ ਜਿੱਥੇ ਮਨ ਨਹੀਂ ਜਿੱਤਿਆ, ਪਾਵਰ ਤਾਂ ਲੈ ਲਈ ਸੀ, ਪਰ ਉੱਥੇ ਜਾ ਕੇ ਵੀ ਪਿਛੇ ਨੂੰ ਆਉਣਾ ਪੈਂਦਾ, ਇਹਨਾਂ ਨੂੰ ਬੜਾ ਪਤਾ ਰਾਜ ਲੈ ਕੇ ਕਿੱਥੇ ਆਉਣਾ ਪਿਆ, ਮੁੜ ਕੇ ਤਾਂ ਉੱਥੇ ਆਉਣਾ ਪਿਆ। ਆਖਰ ਉਹਨੂੰ ਜਿਹੜਾ ਵਿਵੇਕ ਸੀ ਉਹਨੇ ਇਹੀ ਕਿਹਾ ਵੀ ਮਨ ਨਹੀਂ ਜਿੱਤਿਆ ਗਿਆ ਤੇਰੇ ਤੇ 500,000 ਰਾਜਾ ਫਤਿਹ ਕਰਕੇ ਜਿੱਤਣ ਤਾਂ ਮਨੇ ਪਿਆ, ਪਹਿਲਾਂ ਹੀ ਜਿੱਤ ਲਓ ਮਨ, ਜੱਗ ਜਿੱਤਿਆ ਗਿਆ। ਜੇ ਉੱਤੇ ਨੂੰ ਜਾਊਗਾ ਵੀ ਮੰਨ ਲਓ ਤ੍ਰਿਕੁਟੀ ਚੋਂ, ਫਿਰ ਕੀ ਹੋਊਗਾ, ਖੈੜਾ ਮਨ ਜਿੱਤੇ ਤੇ ਛੁੱਟਣਾ, ਜਿੰਨਾ ਉੱਚਾ ਚਲੇ ਜਾਓ ਉਨਾ ਹੀ ਥੱਲੇ ਨੂੰ ਫਿਰ ਆਉਣਾ ਪੈਣਾ, ਉੱਥੋਂ ਤ੍ਰਿਕੁਟੀ ਫਿਰ ਮੁੜ ਕੇ ਆ ਕੇ ਨਾ ਥੱਲੇ ਜੀਰੋ 'ਤੇ ਫਿਰ ਥੱਲੇ ਨੂੰ ਜਾਣਾ ਪੈਣਾ। ਦੂਰਾ ਕੰਮ ਹੈ, ਪਹਿਲਾਂ ਉੱਤਰ ਨੂੰ ਜਾਂਦਾ ਵੀ ਥੱਲੇ ਨੂੰ ਮੁੜ ਕੇ ਆਵੇ, ਫਿਰ ਥੱਲੇ ਨੂੰ ਜਾਵੇ, ਹੁਣ ਤਾਂ ਹੀ ਥੱਲੇ ਨੂੰ ਜਾਣ ਲੱਗ ਜਾਵੇ। ਉਹ ਜਿਹੜਾ ਕਹਿੰਦਾ ਕਹਿੰਦਾ ਫਿਰ ਕੀ ਕਰੇਗਾ, ਕਹਿੰਦਾ ਫਿਰ ਤੂੰ ਆਰਾਮ ਨਾਲ ਟੰਗ 'ਤੇ ਟੰਗ ਧਰ ਕੇ ਸੁੱਖ ਨਾਲ ਸਾਂ ਪਏਗਾ, ਕਹਿੰਦਾ ਪਿਆ ਤਾਂ ਹੁਣ ਹੈਗਾ ਹੀ ਆ, ਇੰਨਾ ਜਪ ਕਰਕੇ ਜੇ ਮੈਂ ਪੈਣਾ ਉੱਥੇ ਤਾਂ ਮੈਂ ਹੁਣੇ ਹੀ ਹਾਂ, ਤ੍ਰਿਕੁਟੀ ਤਾਂ ਹੁਣੇ ਹੀ ਹਾਂ। ਫਿਰ ਇੱਥੇ ਹੀ ਕਹਾਣੀ ਸੁਣੀ ਹੈ, ਇੱਥੇ ਗੁਰਬਾਣੀ ਦੀ ਰਾਜਾ ਰਾਮ ਕੀ, ਜਿਹੜੇ ਐਡੇ ਐਡੇ ਰਾਜੇ ਹੋ ਕੇ ਭੂਮੀ ਤਾਂ ਹੋਇਆ ਕਿ ਸਭ ਭੂਮੀ ਮਿਲਾਏ, ਉਹ ਚੜ ਕੇ ਵੀ ਤਾਂ ਉੱਥੇ ਹੀ ਆਏ, ਕੀ ਫਾਇਦਾ, ਚੜੋ ਹੀ ਨਾ, ਆ ਜਨਮ ਤਾਂ ਗਿਆ ਨਾ ਐਵੇਂ ਹੀ, ਇਹ ਜਨਮ 'ਚ ਨਹੀਂ ਆਏ, ਹੁਣ ਜਦ ਆਉਣਾ ਪਊ ਪਤਾ ਨਹੀਂ ਕੈ ਜਨਮ ਲੈਣੇ ਪੈਣੇ ਨਾ ਹੰਕਾਰ ਛੱਡਣ ਨੂੰ। ਹੰਕਾਰ ਨਹੀਂ ਛੱਡਦਾ ਲੋਕਾਂ 'ਤੇ, ਇਹ ਬਿਮਾਰੀ ਹੰਕਾਰ ਦੀ ਹੈ, ਜਿਹੜਾ ਮੰਨਣ ਨਹੀਂ ਦਿੰਦਾ, ਹਉਮੈ ਨਾਵੇ ਨਾਲ ਵਿਰੋਧ ਹੈ। ਇਹਨਾਂ ਨੇ ਨਾਮ ਨਾਲ ਵਿਰੋਧ ਪਾ ਲਿਆ, ਕਿੰਨੇ ਜਨਮਾਂ 'ਚ ਇਹ ਨਿਕਲੂ ਉਤਰੂ ਨਾ ਜ਼ਹਿਰ, ਉਹ ਉੱਥੇ ਉਹੀ ਧੋਣੀ ਹੈ ਜਿਹੜਾ ਆ ਕੇ ਹੈ ਬੇੜੀ ਨੇ, ਅਤੇ ਇਹ ਫਿਰ ਇਲਾਹਾਬਾਦ ਉਹੀ ਧੋਦੇ ਫਿਰਦੇ ਨੇ ਪਿਛਲੇ ਜਨਮਾਂ ਦੀ ਲੱਗੀ ਹੋਈ। ਆ ਜਿਹੜੇ ਇਲਾਹਾਬਾਦ ਧੋਣ ਲਾਏ ਨੇ ਉਹ ਧੂਦੀ ਤਾਂ ਹੈ ਨਹੀਂ, ਹੰਕਾਰ ਇਹ ਥੱਲੇ ਨੂੰ ਕਰਦੇ ਨੇ ਜਾ ਕੇ, ਪਰ ਜੇ ਇਹਦਾ ਵੀ ਹੰਕਾਰ ਇਹ ਕਰੀ ਜਾਣ ਵੀ ਮੈਂ ਇੰਨੇ ਵਾਰ ਇਲਾਹਾਬਾਦ ਜਾਇਆ, ਬਿਨਾਂ ਇਸ ਗਿਆਨ 'ਤੇ ਨਹੀਂ ਹੰਕਾਰ ਲੈਣਾ, ਉਹ ਇਲਾਹਾਬਾਦ ਨਹੀਂ ਲਾਉਣਾ, ਉਹ ਅੰਦਰਲਾ ਦੱਸਿਆ ਸੀ ਤਰਪੈਣੀ ਉਹਦੀ ਬਜਾਏ ਬਾਹਰ ਲਾ ਲਈ, ਬਈ ਹੰਕਾਰ ਕਿਸੇ ਦਾ ਘੱਟ ਬਣਾ ਜਾਵੇ ਇਹ ਵੀ ਖਤਰਾ ਹੈ। ਹਾਂ ਜਿਹੜੇ ਪੁਜਾਰੀ ਨੇ ਨਾ ਉਹਨਾਂ ਨੇ ਐਸਾ ਧਰਮ ਪੜ੍ਹਾ ਤਾ ਵੀ ਹੰਕਾਰ ਘਟਣ ਵੀ ਨਹੀਂ ਦੇਣਾ, ਹੰਕਾਰ ਘਟਾਉਣ ਵਾਲੇ ਪਾਸੇ ਲਾ ਵੀ ਰੱਖਣੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਧਰਮ ਦੇ ਪਾਸੇ ਲਾ ਰੱਖਣੇ ਨੇ, ਪਰ ਧਾਰਮਿਕ ਨਹੀਂ ਬਣਨ ਦੇਣਾ, ਧਾਰਮਿਕ ਬੈਨੀਫਿਟ ਹੋਣ ਹੀ ਨਹੀਂ ਦੇਣਾ, ਰੱਖਣੇ ਮਾਇਆ ਵਾਲੇ ਪਾਸੇ ਹੀ ਨੇ। ਔਰ ਇਹ ਆਪਣੇ ਗਾਹਕ ਨੇ, ਭੇਡਾਂ ਨੇ, ਉਹ ਨਾ ਬਣੀ, ਆਪਾਂ ਰਾਜੇ ਹਾਂ, ਟੈਕਸ ਆਪਣਾ ਧਾਰਮਿਕ ਟੈਕਸ ਲੱਗਿਆ ਹੋਇਆ ਹੀ ਹੈ, ਰਾਜਾ ਵੀ ਟੈਕਸ ਲੈਂਦਾ, ਧਰਮ ਦੇ ਲੋਕ ਵੀ ਟੈਕਸ ਲੈਂਦੇ, ਦਸਵੰਦ ਗੱਲ ਤਾਂ ਟੈਕਸ ਦੀ, ਰੌਲਾ ਤਾਂ ਟੈਕਸ ਦਾ, ਸਭ ਲੋਕ ਜਾਣਦੇ ਨੇ, ਸਿਆਣੇ ਸਭ ਸਮਝਦੇ ਨੇ ਗੱਲਾਂ।
ਸੰਤੋ ਹੋ ਤਹਾਂ ਨਿਰੰਜਣ ਰਾਮ ਹੈ,
ਸੰਤੋ ਤਹਾਂ ਨਿਰੰਜਣ ਰਾਮ ਹੈ, ਉੱਥੇ ਤਾਂ ਨਿਰੰਜਣ ਰਾਮ ਹੈ। ਫਿਰ ਆ ਤੁਹਾਡੀ ਜਿਹੜੀ ਤਰਵੈਣੀ ਹੈ, ਜਿਹਦਾ ਸਰੀਰ ਹੈ ਨਹੀਂ ਉਹ ਤਰਵੈਣੀ ਜੀ ਕਿਵੇਂ ਨੜਾਉਂਗੇ ਵੀ,
ਨਿਰੰਜਣ ਰਾਮ
ਉਹ ਤਾਂ ਨਿਰੰਜਣ ਰਾਮ ਹੈ, ਉੱਥੇ ਤਾਂ ਤਰਵੈਣੀ ਜਿਹੜੀ ਤਰਵੈਣੀ ਅਸਲੀ ਹੈ, ਉੱਥੇ ਤਾਂ ਧਿਆਨ ਕੰਮ ਕਰਦਾ, ਉਹ ਦਿਮਾਗ ਤਾਂ ਧਿਆਨ ਹੀ ਕੰਮ ਕਰਦਾ, ਫਿਰ ਧਿਆਨ ਤਾਂ ਨਿਰੰਜਣ ਰਾਮ ਹੈ, ਉਹ ਰਾਮ ਦਾ ਧਿਆਨ ਹੀ ਕੰਮ ਕਰਦਾ ਉੱਥੇ, ਫਿਰ ਉਹ ਧਿਆਨ ਦਾ ਕੀ ਹੁੰਦਾ, ਲਾਈਟ ਮਾਰਤੀ ਟੋਰਚ, ਲਾਈਟ ਉੱਥੇ ਚਲੀ ਗਈ, ਟੋਰਚ ਇੱਥੇ ਖੜੀ ਹੈ, ਲੈ ਕਵਿਤਾ ਟੋਰਚੇ ਕਰ ਰਹੀ ਹੈ। ਆਪਾਂ ਇੱਕ 10 ਫੁੱਟ 'ਤੇ ਲਾਈਟ ਮਾਰਦੇ ਹਾਂ ਟੋਰਚ ਦੀ ਕੋਈ ਦੇਖਣ ਨੂੰ, ਅਤੇ ਕੰਮ ਕੀ ਕਰ ਰਿਹਾ? ਟੋਰਚ ਕਰ ਰਹੀ ਹੈ, ਲਾਈਟ ਕਰ ਰਹੀ, ਗੱਲ ਤਾਂ ਇੱਕੋ ਹੀ ਹੈ। ਧਿਆਨ ਕਿਹਦਾ? ਟੋਰਚ ਜੋਤ ਕਿਤੋਂ ਗਈ? ਟੋਰਚ ਤੋਂ। ਧਿਆਨ ਕਿੱਥੋਂ ਗਿਆ? ਅਕਲ ਤੋਂ। ਅਕਲ ਤਾਂ ਉਹੀ ਹੈ, ਨੰਜਣ ਰਾਮ ਹੈ ਉੱਥੇ, ਉੱਥੇ ਨਹੀਂ ਵਜਨ ਹੁੰਦਾ ਹੁੰਦਾ, ਉੱਥੇ ਦੇਖਣੇ ਵਜਨ ਕਰਨਾ ਕਿੱਥੇ ਹੈ? ਵਜਨ ਥੱਲੇ ਨੂੰ ਉਤਰਨਾ ਪੈਂਦਾ, ਸੁਰ ਨਾਲ ਮੁੜ ਜਾਣ,
ਅੰਮ੍ਰਿਤ ਖੋਜਦੇ,
ਉਹ ਅੰਮ੍ਰਿਤ ਖੋਜਦੇ ਬਾਹਰ ਰਹੇ ਸੀਗਾ ਸਭ ਕੁਛ ਘਰ ਮੈਂ ਆਹੀ ਦੱਸਿਆ।
ਸਰੀਰ ਸਰੋਵਰ ਭੀਤਰੇ ਇੱਕ ਅੱਛਾ ਕੰਮ ਨੂੰ
ਭਾਈ, ਬਾਹਰ ਤਾਂ ਹੈ ਨਹੀਂ, ਹੈ ਤਾਂ ਹੇਠਾਂ, ਤੁਸੀਂ ਉੱਤੇ ਨੂੰ ਜਾਂਦੇ ਰਹੇ। ਜੇ ਦਰਖਤ ਦੀਆਂ ਜੜ੍ਹਾਂ ਉੱਤੇ ਨੂੰ ਜਾਣਗੀਆਂ, ਮੂੜ ਦੀਆਂ ਦਰਖਤ ਸੁੱਕੂ ਘਰਾ ਹੋਊ, ਉਹ ਪਾਣੀ ਦਾ ਡੂੰਘਾ ਜਾਣਾ ਪਊਗਾ, ਥੱਲੇ ਹੈ ਤ੍ਰਿਕੁਣੀ ਚੋਂ ਥੱਲੇ ਨੂੰ ਆਊਗਾ। ਸਤਿਗੁਰ ਜਿੱਥੇ ਬੈਠਾ ਸਰੋਵਰ, ਉਹ ਤਾਂ ਉਹਦੇ ਕੋਲ ਹੈ ਸਰੋਵਰ, ਸਤਿਗੁਰ ਸਰੋਵਰ ਹੈ।
ਗੁਰਗਮ ਚੀਨੇ ਬਿਰਲਾ ਕੋਏ,
ਗੁਰਗਮ ਚੀਨੇ ਬਿਰਲਾ ਕੋਏ, ਗਿਆਨ ਦੀ ਰੋਸ਼ਨੀ 'ਚ ਗੁਰਗਮ ਹੁੰਦਾ, ਜਦੋਂ ਗਿਆਨ ਅੰਦਰ ਜਾਂਦਾ ਗਮਨ ਕਰਦਾ, ਜਿੱਥੇ ਗਿਆਨ ਦੀ ਰੋਸ਼ਨੀ ਪੈਂਦੀ ਹੈ, ਜਿੱਥੇ ਗਿਆਨ ਚੱਲਿਆ ਗਿਆ ਉਹਦੀ ਰੋਸ਼ਨੀ ਪੈ ਗਈ ਉੱਥੇ।
ਚੀਨੇ ਬਿਰਲਾ ਕੋਏ,
ਉਹ ਗਿਆਨ ਦੀ ਰੋਸ਼ਨੀ 'ਚ ਕੋਈ ਬਿਰਲਾ ਖੋਜਦਾ, ਗਿਆਨ ਦੀ ਪਹਿਲਾਂ ਟੋਰਚ ਮਾਰਦਾ ਅਕਲ ਦੀ, ਅਕਲ ਨਾਲ ਅਕਲ ਦਾ ਚਾਨਣਾ ਕਰਦਾ, ਫਿਰ ਦੇਖਦਾ ਵਿਚਾਰਦਾ, ਅਕਲ ਨਾਲ ਵਿਚਾਰ ਕੇ ਦੇਖਦਾ। ਦੇਖੋ ਹਿਰਦੈ ਵਿਚਾਰੀ, ਇਹ ਜਿਹੜੀ ਵਿਚਾਰ ਹੈ ਇਹੀ ਟੋਰਚ ਹੈ।
ਤਹਾਂ ਨਿਰੰਜਨ ਰਮਈਆ ਹੋਏ ਰਹਾਉ,
ਜਦ ਵਿਚਾਰ ਕੇ ਦੇਖੂਗਾ ਇਹ ਨਿਰੰਜਨ ਰਮਈਆ, ਫਿਰ ਆਪੇ ਬਣ ਜਾਂਦਾ, ਇਹੀ ਹੁੰਦਾ।
ਤਹਾਂ ਨਿਰੰਜਨ ਰਮਈਆ ਹੋਏ,
ਇਹ ਆਪੇ ਹੁੰਦਾ, ਇਹ ਹੀ ਹੋ ਜਾਂਦਾ। ਹੋਏ ਦਾ ਮਤਲਬ ਉੱਥੇ ਹੈਗਾ ਨਹੀਂ, ਹੋ ਜਾਂਦਾ ਹੈ ਇਹੀ। ਫਿਰ ਨਿਰੰਜਨ ਰਮਈਆ ਇਹੀ ਬਣ ਜਾਂਦਾ, ਇਹੀ ਹੁੰਦਾ। ਥੋੜੇ ਘੱਟ ਰਾਮ ਹੀ ਬੋਲਦਾ, ਯਾਨੀ ਇਹ ਆਪਣੇ ਆਪ ਨੂੰ ਇਹ ਪਛਾਣਦਾ, ਇਹ ਆਪੇ ਹੁੰਦਾ, ਜਿਹਦਾ ਦਰਸ਼ਨ ਕਰਦਾ ਉਹੀ ਇਹ ਆਪੇ ਹੁੰਦਾ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਆਹ ਗੱਲ ਇਹ ਕਹੀ ਹੈ ਕਬੀਰ ਵਾਲੀ ਗੱਲ, ਇਸ ਤਰੀਕੇ ਨਾਲ ਕਹੀ ਹੈ। ਨਿਰੰਜਨ ਰਾਮ ਹੋਏ ਕਹਿਤਾ, ਉਹੀ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਹੋਰ ਗੱਲ ਤਾਂ ਉਹੀ ਹੈ। ਫਿਰ
ਦੇਵ ਸਥਾਨੈ ਕਿਆ ਨਿਸ਼ਾਨੀ, ਤੈ ਬਾਜੇ ਸ਼ਬਦ ਅਨਾਹਤ ਬਾਣੀ।
ਆਹ ਦੇਖੋ ਪੁੱਛ ਲਿਆ, ਹੁਣ ਤੁਸੀਂ ਕਹਿੰਦੇ ਹੋ ਬਈ ਭਾਈ ਦਸਮ ਦੁਆਰ ਜਿਹੜਾ ਦੇਵ ਸਥਾਨ ਦੇ ਉਹ ਖੋਪੜੀ 'ਚ ਹੈ, ਅਸੀਂ ਕਹਿੰਦੇ ਹਾਂ ਹਿਰਦੇ 'ਚ, ਇਹ ਫਰਕ ਹੈ। ਨਿਸ਼ਾਨੀ ਦੱਸੋ ਫਿਰ ਕੀ ਹੈ?
ਤੈ ਬਾਜੇ ਸ਼ਬਦ ਅਨਾਹਤ ਬਾਣੀ,
ਉੱਥੇ ਸ਼ਬਦ ਭਜਦਾ ਅਨਾਹਤ ਬਾਣੀ ਵਾਲਾ, ਫੁਰਨਾ ਉਹ ਜਿਹੜਾ ਯਾਦ ਆਉਂਦੀ ਹੈ, ਇੱਥੇ ਨਹੀਂ ਆਉਂਦੀ। ਇੱਥੇ ਦਾ ਤਾਂ ਅਸੀਂ ਜ਼ੋਰ ਲਾ ਲਿਆ ਯਾਦ ਕਰ ਕਰਕੇ, ਇੱਥੇ ਤਾਂ ਆਈ ਨਹੀਂ, ਫਿਰ ਆਇਆ ਕਿੱਥੇ? ਕਹਿੰਦੇ ਆ ਦਿਮਾਗ ਖਪ ਗਿਆ, ਯਾਦ ਨਹੀਂ ਆ ਰਹੀ ਗੱਲ, ਦਿਮਾਗ ਤਾਂ ਜਵਾਬ ਦੇ ਗਿਆ, ਦਿਮਾਗ ਤੋਂ ਪਰੇ ਆ ਗੱਲ, ਜੋ ਮਨ ਬੁੱਧੀ ਤੋਂ ਪਰੇ ਆ ਦਿਮਾਗ ਤੋਂ ਪਰੇ ਹੈ। ਫਿਰ ਬਾਣੀ ਤਾਂ ਮਨ ਬੁੱਧੀ ਤੋਂ ਪਰੇ ਦੀ ਹੈ, ਦਿਮਾਗ ਤੋਂ ਪਰੇ ਦੀ ਹੈ, ਉਹ ਕਿੱਥੇ ਹੈ ਫਿਰ? ਉਹ ਹਿਰਦੇ 'ਚ ਹੈ, ਹਾਰਟ 'ਚ। ਬੰਦੇ ਖੋਜ ਦਿਲ ਹਰ ਰੋਜ਼, ਦਿਲ ਔਰ ਦਿਮਾਗ 'ਚ ਗੁੰਮ ਕਰਤੀ ਸਾਰੀ ਗੱਲ। ਦਿਮਾਗ ਨਾਲ ਖੋਜਣਾ ਸੀ, ਖੋਜਣਾ ਦਿਲੇ ਸੀ। ਬੰਦੇ ਖੋਜ
ਦਿਲ ਹਰ ਰੋਜ਼,
ਦਿਲ ਹਰ ਰੋਜ਼ ਕਾਹਦੇ ਨਾਲ ਖੋਜ? ਅਕਲ ਦੇ ਬਿਨਾਂ ਖੋਜ ਕਿਵੇਂ ਹੋਜੂ? ਖੋਜ ਬਗੈਰ ਅਕਲ ਤਾਂ ਹੁੰਦੀ ਹੈ ਕਿਸੇ ਚੀਜ਼ ਦੀ? ਫਿਰ ਦਿਮਾਗ ਦੀ ਅਕਲ ਦੀ ਤਾਂ ਲੋੜ ਪੈਣੀ ਹੈ, ਖੁਰਪੇ ਦੀ ਤਾਂ ਲੋੜ ਪੈਣੀ ਹੈ। ਖੱਡਾ ਪੱਟਣਾ, ਉਹ ਖੁਰਪਾ, ਉਹ ਖੱਡਾ, ਖੱਡੇ ਨੂੰ ਖੁਰਪਾ ਕਹੀ ਜਾਂਦੇ ਨੇ। ਖੁਰਪਾ ਖੱਡਾ ਦੋ ਹੁੰਦੇ ਨੇ, ਇੱਕ ਹੁੰਦਾ ਉਹ ਦਿਮਾਗ ਖੁਰਪਾ, ਉਹ ਖੱਡਾ ਦੁਆਰਾ, ਉੱਥੇ ਖੱਡੇ 'ਚ ਪਾਣੀ ਖੜੂਗਾ, ਇੱਥੇ ਪਾਣੀ ਕਿਵੇਂ ਖੜ ਜੂਗਾ? ਸਰੋਵਰ ਕਿੱਥੇ ਬਣੂਗਾ? ਹਾਂ, ਸਰੋਵਰ ਹੁਣ ਹਿਮਾਲਾ ਦੀ ਝੋਟੀ ਤੇ ਥੋੜੀ ਬਣਨਾ, ਸਰੋਵਰ ਤਾਂ ਥੱਲੇ ਬਣੂਗਾ ਕੇ ਮਾਨ ਸਰੋਵਰ ਝੀਲ ਥੱਲੇ ਹੀ ਬਣੀ ਹੈ, ਚਾਰ ਸਾਰੇ ਪਾਸੇ ਪਹਾੜ ਨੇ, ਵਿਚਾਲੇ ਖਾਲੀ ਜਗ੍ਹਾ ਸੀ ਪੱਧਰੀ, ਉੱਥੇ ਆ ਕੇ ਸਾਰਾ ਪਾਣੀ ਢੱਡ ਕੇ ਝੀਲ ਬਣ ਗਈ। ਉਹ ਸਰੋਵਰ ਨੀਵੇਂ ਥਾਂ ਬਣੂ ਉੱਤੇ ਬਣੂ,
ਇਹ ਸਰੋਵਰ ਭੀਤਰੇ,
ਹਾਂ ਸਰੋਵਰ ਹੈ ਉੱਥੇ, ਸੋਰ ਟੀ ਸੀ ਤੇ ਹੁੰਦਾ, ਫਿਰ ਤਾਂ ਕਲਾਸ਼ ਹੈ, ਬੇਡੰਡ ਸਰ ਉੱਪਰ ਬਸਾ। ਅਕਲ ਨਾਲ ਖੋਜਣਾ ਸੀ, ਅਕਲ ਤੋਂ ਤਾਂ ਕੰਮ ਨਹੀਂ ਲੈਂਦੇ, ਅਕਲ ਤੋਂ ਤਾਂ ਅਕਲ ਦਾ ਤਾਂ ਦੁਸ਼ਮਣ ਨੇ, ਅਕਲ ਤੋਂ ਕੰਮ ਨਹੀਂ ਲੈਂਦੇ ਧਰਮ ਦੇ, ਅਕਲ ਤੋਂ ਕੰਮ ਲੈਂਦੇ ਨੇ ਮਾਇਆ ਵਾਲੇ ਪਾਸੇ ਲੋਕ, ਇੱਧਰ ਤਾਂ ਅਕਲ ਤੋਂ ਕੰਮ ਨਹੀਂ ਲੈਂਦੇ, ਅਕਲ ਦੀ ਲੋੜ ਹੀ ਨਹੀਂ, ਕਹਿੰਦੇ ਅਕਲ ਦੀ ਇੱਥੇ ਕੀ ਲੋੜ ਹੈ।
ਤਹਿ ਚੰਦਨ
ਇੱਥੇ ਜੋਗੀ ਅਕਲ ਤਾਂ ਆਦਮੀ ਕੋ ਹੈ ਉਹ ਨਹੀਂ, ਸੰਸਾਰ ਦੇ ਹਰੇਕ ਕੰਮ ਜੋਗੀ ਅਕਲ ਆਦਮੀ ਕੋ ਹੈ ਨਹੀਂ ਹੈ, ਹਰੇਕ ਕੰਮ ਜੋਗੀ ਹਰੇਕ ਕੋ ਅਕਲ ਨਹੀਂ। ਆਪ ਕਹਿੰਦਾ ਭਾਈ ਮੈਨੂੰ ਨਹੀਂ ਇਹ ਕੰਮ ਆਉਂਦਾ, ਮੈਂ ਨਹੀਂ ਇਹ ਕੰਮ ਕਰ ਸਕਦਾ, ਤੁਹਾਨੂੰ ਨਹੀਂ ਕਹਿੰਦਾ ਮੈਨੂੰ ਨਹੀਂ ਆਉਂਦਾ, ਕੋਈ ਕਹਿੰਦਾ
ਤਹਿ ਚੰਦਨ
ਕਹੇ ਸਭ ਤੋਂ ਔਖਾ, ਇਹਨੂੰ ਕਹਿੰਦੇ ਹੀ ਨਹੀਂ ਕੋਈ। ਇਹ ਕਹਿ ਜ਼ਰੂਰੀ ਹੈ, ਇਹਨੂੰ ਤਾਂ ਉਹੀ ਸਮਝਦਾ ਨਹੀਂ ਵੀ ਉਹੀ ਹੈ, ਕਿਉਂ ਜਿਹੜੇ ਫਿਰਦੇ ਨੇ ਨਾ ਅਸਾਸੂਦ, ਉਹ ਬਸ ਫਰਦੇ ਨੇ ਨਾ ਉਹ ਬਿਲਕੁਲ, ਉਹਨਾਂ ਤੋਂ ਲੋਕ ਸਮਝਦੇ ਨੇ ਵੀ ਇਹ ਤਾਂ ਇੱਦਾਂ ਦੀ ਗੱਲ ਹੈ। ਹਾਂਜੀ,
ਤਹਿ ਚੰਦਨ ਸੂਰਜ ਪਾਉਣ ਨਾ ਪਾਣੀ,
ਤਹਿ ਚੰਦਨ ਸੂਰਜ ਪਾਉਣ ਨਾ ਪਾਣੀ, ਉੱਥੇ ਬਾਣੀ ਤਾਂ ਹੈ ਪਰ ਚੰਦ ਸੂਰਜ ਪਾਉਣ ਪਾਣੀ ਨਹੀਂ ਹੁੰਦਾ, ਉੱਥੇ ਮਾਇਆ ਨਹੀਂ ਹੁੰਦੀ, ਜੇ ਮਾਇਆ ਨਹੀਂ ਹੁੰਦੀ ਫਿਰ ਹੁੰਦਾ ਕੀ ਹੈ।
ਸਾਖੀ ਜਾਗੀ ਗੁਰਮੁਖੀ ਜਾਣੀ,
ਜਾਂ ਸਾਖੀ ਜਾਗਦੀ ਹੈ ਨਾ ਸਾਖ ਬੁੱਧੀ, ਗੁਰਮੁਖਾਂ ਦੀ ਬੁੱਧੀ ਜਾਂ ਜਾਗਦੀ ਹੈ ਜਾਂ ਸਮਝ ਆਈ ਹੈ, ਕਹਿੰਦੇ ਗੱਲ ਜਦ ਪਤਾ ਲੱਗਦਾ ਉੱਥੇ ਚੰਦ ਸੂਰਜ ਪਾਉਣ ਪਾਣੀ ਨਹੀਂ ਹੁੰਦਾ, ਉੱਥੇ ਉੱਥੇ ਜੋਤ ਹੁੰਦੀ, ਇਹਦੀ ਆਪਣੀ ਜੋਤ ਹੁੰਦੀ ਹੈ, ਉੱਥੇ ਆਪ ਹੀ ਹੁੰਦਾ, ਜਿੱਥੇ ਆਪ ਹੁੰਦਾ ਇਹ ਉੱਥੇ ਚੰਦ ਸੂਰਜ ਪਾਉਣ ਪਾਣੀ ਨਹੀਂ ਹੁੰਦਾ। ਉਹ ਪਾਉਣ ਪਾਣੀ ਦਾ ਬਾਹਰਲੇ ਸਰੀਰ ਨੂੰ ਚਾਹੀਦਾ, ਇਹਨੂੰ ਤਾਂ ਚਾਹੀਦਾ ਹੀ ਨਹੀਂ, ਪਾਉਣ ਪਾਣੀ ਨਹੀਂ ਸਾਡੀ ਖੁਰਾਕ ਹੈ, ਪਾਉਣ ਪਾਣੀ ਸਰੀਰ ਦੀ ਖੁਰਾਕ ਹੈ।
ਉਪਜੈ ਗਿਆਨ,
ਸਰੀਰ ਇਹ ਪਾਉਣ ਪਾਣੀ ਦਾ ਬਣਿਆ ਹੋਇਆ, ਪਾਉਣ ਪਾਣੀ ਕੀ ਦੇ ਸਰੀਰ ਦਾ, ਬਾਹਲਾ ਸਰੀਰ ਬਣਿਆ ਪਾਉਣ ਪਾਣੀ ਦਾ, ਇਹਦੀ ਉਹ ਖੁਰਾਕ ਹੈ। ਇੱਥੋਂ ਅਲੱਗ ਅਲੱਗ ਹੋ ਕੇ ਸਮਝ ਆਉਂਦੀ ਹੈ ਗੱਲ ਦੀ, ਫਿਰ ਗਾਹਾਂ ਗੱਲ ਵੱਧਦੀ ਹੈ, ਨਹੀਂ ਅਟਕਿਆ ਹੋਇਆ ਤਾਂ ਮਾਇਆ ਦੇ ਉੱਤੇ ਹੀ ਹੈ ਸਾਰੀ ਗੱਲ, ਮਾਇਆ ਤੇ ਅਟਕੇ ਨੇ ਸਾਰੇ। ਹਾਂਜੀ,
ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨ ਅੰਤਰ ਭੀਜੈ।
ਜਿਉਂ ਜਿਉਂ ਗਿਆਨ ਪੈਦਾ ਹੁੰਦਾ,
ਉਪਜੈ ਗਿਆਨ,
ਉਪਜੈ ਗਿਆਨ, ਅਸਲ 'ਚ ਉਪਜੈ ਗਿਆਨ ਦੇ ਉਹ ਜਾਗਦਾ ਹੈ, ਗਿਆਨ ਉਪਜਦਾ ਗੱਲ ਇੱਕੋ ਹੀ ਹੈ, ਜਿਉਂ ਜਿਉਂ ਜਾਗੇ
ਸਾਖੀ ਜਾਗੇ
ਜਾਗੀ
ਦੁਰਮਤ ਛੀਜੈ,
ਦੁਰਮਤ ਛੀਜੈ, ਉਹਨੇ ਉਹ ਦੁਰਮਤ ਘਟਦੀ ਜਾਂਦੀ ਆ, ਗਿਆਨ ਤਾਂ ਘਟਦੀ ਚਲੀ ਜਾਂਦੀ ਹੈ, ਰੋਸ਼ਨੀ ਵਧੀ ਜਾਂਦੀ ਆ, ਗਿਆਨ ਤਾਂ ਘਟੀ ਜਾਂਦੀ ਹੈ, ਆ ਬੁੱਧ ਵਧੀ ਜਾਂਦੀ ਹੈ, ਜਿਹੜੀ ਬੁੱਧ ਵਧੀ ਜਾਂਦੀ ਹੈ, ਬੁੱਧ ਦੇ ਵਿੱਚੋਂ ਅਗਿਆਨਤਾ ਘਟੀ ਜਾਂਦੀ ਹੈ, ਬੁੱਧ ਵਿੱਚ ਗਿਆਨ ਵਧੀ ਜਾਂਦਾ, ਲਾਈਟ ਵਧੀ ਜਾਂਦੀ ਹੈ, ਜੋਤ ਵਧੀ ਜਾਂਦੀ ਹੈ, ਗਿਆਨ ਵਧੀ ਜਾਂਦਾ, ਅਗਿਆਨਤਾ ਉਹਦੀ ਘਟੀ ਜਾਂਦੀ, ਪਰ ਘਟੀ ਜਾਂਦਾ।
ਅੰਮ੍ਰਿਤ ਰਸ ਗਗਨ ਅੰਤਰ ਭੀਜੈ,
ਇਸ ਤਰੀਕੇ ਨਾਲ ਅੰਮ੍ਰਿਤ ਰਸ ਨਾਲ ਜੋ ਪ੍ਰਾਪਤੀ ਹੋਈ ਹੈ ਸਾਨੂੰ ਗਿਆਨ ਦੀ, ਜਿਹਦੇ ਨਾਲ ਬੁੱਧ ਜਾਗੀ ਹੈ, ਉਹ ਰਸ ਦੇ ਨਾਲ ਅੰਦਰ ਭਿੱਜਿਆ ਰਹਿੰਦਾ, ਪਤਾ ਰਹਿੰਦਾ ਵੀ ਹਾਂ ਕੁਛ ਮਿਲਿਆ ਹੋਇਆ ਹੈ,
ਗਗਨੰਤਰ ਭਿੱਜਿਆ।
ਦੂਜੇ ਨੂੰ ਕਹਾਂ ਵੀ ਤੈਨੂੰ ਨਹੀਂ ਪਤਾ ਹਾਲੇ, ਤੂੰ ਅਜੋ 2-4 ਮਹੀਨੇ ਦੇ ਆਉਣ ਲੱਗਿਆ, ਅਸੀਂ 10 ਸਾਲ ਦੇ ਆਉਂਦੇ, ਤੈਨੂੰ ਕਈ ਗੱਲਾਂ ਤਾਂ ਸੁਣੀਆਂ ਨਹੀਂ, ਉਹਨੂੰ ਪਤਾ ਵੀ ਇਹ ਤਾਂ ਕਿੰਨਾ ਗਿਆਨ ਹੈ, ਉਹ ਤਾਂ ਸਭ ਨਹੀਂ ਆਇਆ ਹੋਇਆ, ਉਹ ਜਿਹੜਾ ਪਹਿਲਾਂ ਉਹਨੂੰ ਨਹੀਂ ਪਤਾ, ਦੇਖੋ ਕਿੰਨਾ ਉਹਨੂੰ ਦੇਖਿਆ ਨਹੀਂ, ਉਹਦਾ ਅੰਦਰ ਭਿੱਜਿਆ ਹੋਇਆ ਜ਼ਿਆਦਾ, ਜਿਹਦਾ ਉਹ ਥੋੜ੍ਹੇ ਵਾਲੇ ਨੂੰ ਜਾਣਦਾ, ਥੋੜ੍ਹੇ ਵਾਲਾ ਜਾਣਿਆ ਜ਼ਿਆਦਾ ਵਾਲੇ ਨੂੰ ਉਹਨਾਂ ਨਹੀਂ ਜਾਣਦਾ, ਉਹ ਵੀ ਜਾਣਦਾ ਆਪ ਤੋਂ ਜ਼ਿਆਦਾ ਵਾਲੇ, ਤੁਹਾਡੇ ਵਾਲਾ ਹਰੇਕ ਜਾਣਦਾ, ਜਾਣ ਜਾਂਦਾ
ਅੰਮ੍ਰਿਤ ਰਸ
ਜ਼ਿਆਦਾ ਵੋਲਟੇਜ ਦਾ ਹੋਊਗਾ ਬਲਬ, ਦੂਜਾ ਅੱਡ ਦਿਖਣ ਲੱਗ ਜੂਗਾ, ਦਿਖ ਜਾਂਦਾ। ਪਰ ਜਿਹਨੇ ਵੋਲਟੇਜ ਵਧਾਉਣੀ ਹੋਵੇ ਵੱਧ ਜਾਂਦੀ ਹੈ, ਘਟਾਉਣੀ ਹੋਵੇ ਘੱਟ ਜਾਂਦੀ ਹੈ, ਜਾਂ ਉੱਨੀ ਓ ਰੱਖਣੀ ਹੋਵੇ ਉਹਨੀ, ਆਪਣੀ ਆਪਣੀ ਮਰਜ਼ੀ ਤੇ।
ਅੰਮ੍ਰਿਤ ਰਸ ਗਗਨ ਅੰਤਰ,
ਇਹ ਨਹੀਂ ਗੱਲ ਹੈਗਾ ਵੀ ਕੋਈ ਸਿਰ ਤੇ ਹੱਥ ਰੱਖ ਦੇ ਉਹਦੀ ਵੋਲਟੇਜ ਵੱਧੂਗੀ, ਇਹ ਨਹੀਂ ਹੋ ਸਕਦਾ। ਉਹ ਜਿਹੜੀਆਂ ਇਹ ਗੱਲਾਂ ਨੇ ਨਾ ਵੀ ਉਹ ਜੀ ਸੰਤਾਂ ਦਾ ਉਹ ਹੋ ਗਿਆ, ਕਿਰਪਾ ਹੋ ਗਈ, ਮੇਰੇ ਸਿਰ 'ਤੇ ਹੱਥ ਰੱਖਤਾ, ਇਹ ਸਾਰਾ ਪਖੰਡ ਹੈ, ਇੱਦਾਂ ਨਹੀਂ ਹੋ ਸਕਦਾ। ਤਾਂ ਆਪਣੀ ਕਮਾਈ ਹੋ ਕੋਈ ਗੱਲ ਹੋ, ਜਿੰਨਾ ਕੋਈ ਗਿਆਨ ਪ੍ਰੈਕਟੀਕਲ ਹੋਊਗਾ ਉਹਦੇ ਵਿੱਚ, ਉਹਨਾਂ ਅਗਾਂਹ ਚਲਾ ਜਾਊਗਾ। ਜੇ ਸੁਣ ਤੱਕ ਸੀਮਿਤ ਰਹੂਗਾ ਉਹਨਾਂ ਘੱਟ ਰਹਿ ਜਾਊਗਾ। ਤਾਂ ਆਪਣੀ ਆਪਣੀ ਕਮਾਈ ਹੈ, ਇੱਕ ਕਿੱਲਾ ਜ਼ਮੀਨ ਦੇ ਦਿੱਤਾ ਸਾਰਿਆਂ ਨੂੰ, ਇੱਕੋ ਜਿਹੀ ਫਸਲ ਕੱਢ ਲੈਣਗੇ, ਫਿਰ ਉਹ ਤਾਂ ਆਪਣੀ ਆਪਣੀ ਮਿਹਨਤ ਹੈ। ਹਾਂਜੀ,
ਅੰਮ੍ਰਿਤ ਰਸ ਗਗਨ ਅੰਤਰ ਭੀਜਿਆ,
ਅੰਮ੍ਰਿਤ ਰਸ ਜਿਹੜਾ ਹੈਗਾ ਉਹਦੇ ਨਾਲ ਗਗਨ ਸਾਰਾ ਭਿੱਜ ਜਾਂਦਾ, ਹਿਰਦਾ
ਗਗਨ ਅੰਤਰ ਭੀਜਿਆ,
ਅੰਦਰਲਾ ਗਗਨ
ਭੀਜਿਆ
ਭਿੱਜ ਜਾਂਦਾ। ਦੇਖੋ ਗਗਨ ਔਰ ਆਕਾਸ਼ 'ਚ ਕੀ ਹੁੰਦਾ ਫਰਕ, ਗਗਨ ਦੇ ਵਿੱਚ ਪੌਣ ਪਾਣੀ ਹੁੰਦਾ ਨਾ, ਗਗਨ 'ਚ ਨਹੀਂ ਹੁੰਦਾ ਆਕਾਸ਼ 'ਚ
ਹੁੰਦਾ,
ਕਿਉਂਕਿ ਗਗਨ ਦਮਾਮਾ ਬਾਜਿਆ, ਉਹ ਦਮਾਮਾ ਬੜਿਆ ਹੋਇਆ ਹੀ ਹੈ ਅਸਲ ਦੇ ਵਿੱਚ, ਖਾਲੀ ਨਹੀਂ ਨਾ ਹੈ ਆਕਾਸ਼, ਉਹ ਆਕਾਸ਼ ਠੋਸ ਹੈ, ਜਿਵੇਂ ਪਾਣੀ ਦਾ ਭਰਿਆ ਹੋਇਆ ਜਿੰਨਾ ਗਲਾਸ, ਉਹਨਾਂ ਠੋਸ ਹੈ ਉਹ, ਆਕਾਸ਼ ਨਹੀਂ ਨਾ ਹੈ ਉਹ,
ਕਿਸੇ
ਪਾਣੀ ਦਾ ਪੀਤਾ
ਮੱਲਿਆ ਹੋਇਆ ਕਿਸੇ ਚੀਜ਼ ਨੇ ਆਕਾਸ਼, ਐਵੇਂ ਰੋਸ਼ਨੀ ਨੇ ਮੱਲਿਆ ਹੋਇਆ,
ਕਿਹੜਾ ਅੰਦਰਲਾ, ਨਹੀਂ ਨਹੀਂ ਰੋਸ਼ਨੀ ਨਹੀਂ ਮੱਲਿਆ ਹੋਇਆ,
ਅੰਤਰ ਹੋਏ ਗਿਆਨ ਪ੍ਰਕਾਸ਼,
ਨਹੀਂ ਨਹੀਂ ਪ੍ਰਕਾਸ਼ ਨਹੀਂ ਹੈ,
ਪ੍ਰਕਾਸ਼ ਅੰਤਰ ਹੋਏ ਗਿਆਨ ਪ੍ਰਕਾਸ਼,
ਪ੍ਰਕਾਸ਼ ਭਾਈ ਜਿੱਥੇ ਪਹਿਲਾਂ ਭਰਮ ਸੀ ਉਹਦੇ 'ਤੇ ਪ੍ਰਕਾਸ਼ ਹੋਇਆ, ਇੱਕ ਤਾਂ ਬਾਹਰੋਂ ਹਨੇਰਾ ਪੈਂਦਾ ਅੰਦਰੋਂ ਪ੍ਰਕਾਸ਼ ਹੁੰਦਾ, ਅੰਦਰਲਾ ਪ੍ਰਕਾਸ਼ ਹੈ ਬਾਹਰਲਾ ਜਿਹੜਾ ਗਿਆਨ ਹੈ, ਬਾਹਰ ਨਹੀਂ ਹੈ ਗਿਆਨ, ਅਸਲ 'ਚ ਗਿਆਨ ਜਿਹੜਾ ਮਾਇਆ ਦਾ ਗਿਆਨ ਹੈ ਉਹ ਬਾਹਰਲਾ ਹੈ, ਦੂਆ ਤਾਂ ਅੰਦਰਲਾ, ਮਾਇਆ ਦਾ ਗਿਆਨ ਵੀ ਉਹਨੂੰ ਥੋੜ੍ਹਾ ਜਿਹਾ ਹਲਕਾ ਹੀ ਕਰਦਾ ਹੈ ਭਰਮ ਨੂੰ, ਉਹ ਜਿਵੇਂ ਆਪਾਂ ਪ੍ਰਮਾਣ ਦਿੰਦੇ ਹਾਂ ਉਹ ਹਲਕਾ ਜ਼ਰੂਰ ਕਰਦਾ ਉਹਦੇ 'ਚ। ਹਾਂਜੀ, ਉਹ ਠੋਸ ਹੈ, ਜਿਵੇਂ ਜਿੰਨਾ ਆਕਾਸ਼ ਦੇ ਵਿੱਚ ਰਚਨਾ, ਇਹ ਆਕਾਸ਼ 'ਤੇ ਜਿਹੜਾ ਪਰੇ ਚਲਾ ਗਿਆ ਏਰੀਆ ਉਹ ਹੈ ਗਗਨ ਅੰਤਰ, ਤਿੰਨ ਲੋਕ ਤੇ ਪਰੇ ਗਗਨ ਕਹਿ, ਠੀਕ ਹੈ, ਜੇ ਤੱਕ ਤਿੰਨ ਲੋਕ ਨੇ ਹੁਣ ਉੱਥੇ ਤੱਕ ਆਕਾਸ਼ ਹੈ,
ਹਿਰਦੇ ਨੂੰ ਗਗਨ ਲਿਖਿਆ ਸਭ,
ਹਿਰਦਾ ਦਾ ਗਗਨ ਹੈ
ਹੀ ਹੈ,
ਹਿਰਦੇ ਜ ਉੱਥੇ ਚੰਦ ਸੂਰਜ ਕਿੱਥੇ ਚੱਲਦਾ, ਫਿਰ
ਪੌਣ ਪਾਣੀ
ਉਹ ਜਿਹੜੀ ਆਪਣੀ ਸੁਪਨੇ ਦੀ ਦੁਨੀਆ, ਉੱਥੇ ਪੌਣ ਪਾਣੀ ਕਿੱਥੇ ਹੁੰਦਾ, ਉਹ ਗਗਨ, ਸੁਪਨੇ ਦੀ ਦੁਨੀਆ ਗਗਨ ਦੀ ਦੁਨੀਆ ਹੁੰਦੀ ਹੈ, ਇਹ ਆਕਾਸ਼ ਦੀ ਦੁਨੀਆ ਨਹੀਂ ਹੁੰਦੀ। ਹਾਂ, ਸਾਨੂੰ ਲੱਗਦਾ ਆਕਾਸ਼ ਹੁੰਦਾ, ਉਹ ਅਵਸਥਾ ਸੁਪਨੇ ਵਾਲੀ ਅਵਸਥਾ 'ਚ ਕਹਿ ਸੈਰ ਕਰਨ ਦਿਓ, ਅਤੇ ਉੱਥੇ ਸੈਰ ਕਰਨ ਦਿਓ ਭਾਵ ਹੈ, ਉੱਥੇ ਨਹੀਂ ਪੌਣ ਪਾਣੀ ਹੁੰਦਾ ਕੁਛ ਵੀ, ਉਹ ਸੁਪਨੇ ਦੀ ਦੁਨੀਆ ਜਿਹੜੀ ਉਹ ਗਗਨ ਦੀ ਦੁਨੀਆ, ਆ ਜਿਹੜੀ ਆਕਾਸ਼ ਦੀ ਦੁਨੀਆ,
ਉਹ ਦੁਨੀਆ ਅੱਡ ਮੰਨਦੇ ਹੀ ਆਪਾਂ, ਸੁਪਨੇ ਦੁਨੀਆ ਅੱਡ ਹੁੰਦੀ ਹੈ,
ਦੁਨੀਆ ਅੱਡ ਹੈ, ਗਗਨ ਵੀ ਉਹ ਗਗਨ ਹੈ, ਫਿਰ ਉੱਥੇ ਤਾਂ ਸਰੀਰ ਉੱਡਦਾ ਵੀ ਹੈ, ਉੱਥੇ ਇਹੋ ਜਿਹੇ ਲੱਛਣ ਨਹੀਂ ਇੱਥੇ ਵਾਲੇ, ਫਿਰ ਸਰੀਰ ਉੱਥੇ ਅੰਦਰਲੇ ਸਰੀਰ ਦਾ ਵਜਨ ਨਹੀਂ ਹੁੰਦਾ, ਉਦੋਂ ਵਜਨ ਨਹੀਂ ਹੁੰਦਾ ਸਰੀਰ ਦਾ ਅੰਦਰਲੇ ਦਾ, ਫਿਰ ਨਿਰਭਰ ਹੁੰਦਾ, ਉਸ ਨੂੰ ਨਿਰਭਰ ਕਹਿੰਦੇ
ਨੇ। ਇਸ ਕਲਾ ਜੋ ਜਾਣੇ ਭਿਓ ਭੇਟੈ ਤਾਸ ਪਰਮ ਗੁਰਦੇਓ,
ਇਸ ਕਲਾ ਜੋ ਜਾਣੇ ਭਿਓ ਜਿਹੜਾ ਇਸ ਕਲਾ ਦਾ ਭੇਜ ਜਾਣਦਾ ਗਗਨਦਾਰ ਆਕਾਸ਼ ਦਾ ਵੀ ਉੱਥੇ ਕਿਵੇਂ ਦੇਖੋ ਨਾ ਠੋਸ ਚੀਜ਼ 'ਤੇ ਕੋਈ ਚੀਜ਼ ਮਾਰਾਂਗੇ ਉਹ ਵੱਜੂ ਆਵਾਜ਼ ਆਊ ਜਿਹੜਾ ਆਕਾਸ਼ ਦੀ ਆਵਾਜ਼ ਹੈ ਇਹ ਹਵਾ ਤੋਂ ਬਿਨਾਂ ਨਹੀਂ ਹੈਗੀ ਇਹ ਹਵਾ ਮਾਰ ਲੱਗਦੀ ਹੈ ਆਕਾਸ਼ ਨਾਲ ਜ਼ੋਰ ਨਾਲ ਜਿਹੜੀ ਠੋਸ ਚੀਜ਼ ਆਉਂਦੀ ਹੈ ਆਕਾਸ਼ ਦੇ ਵਿੱਚ ਦੀ ਉਹ ਵੀ ਹਵਾ ਦੇ ਨਾਲ ਆਵਾਜ਼ ਆਉਂਦੀ ਹੈ ਉਹ ਠੋਸ ਚੀਜ਼ ਨਾਲ ਆਕਾਸ਼ ਨਹੀਂ ਟਕਰਾਉਂਦਾ ਹੈ ਠੋਸ ਚੀਜ਼ ਨਾਲ ਆਕਾਸ਼ ਰਗੜ ਲਾ ਕੇ ਅੱਗ ਤਾਂ ਪੈਦਾ ਕਰਦਾ ਜ਼ਰੂਰ ਅੱਗ ਵੀ ਆਕਾਸ਼ ਨਹੀਂ ਪੈਦਾ ਕਰਦਾ ਚਲੋ ਅੱਗ ਵੀ ਉਹਦੀ ਇੱਛਾ ਪੈਦਾ ਕਰਦੀ ਹੈ ਪਰਮੇਸ਼ਰ ਦੀ ਚੀਜ਼ਾਂ ਤਾਂ ਹੀ ਸੜ ਜਾਂਦੀਆਂ ਨੇ ਆ ਕੇ ਚਲੋ ਇੱਕ ਵੱਖਰਾ ਵਿਸ਼ਾ ਉਹ ਹਰ ਸਾਇੰਸ ਦਾ ਵੀ ਵਿਸ਼ਾ ਹੈ ਨਹੀਂ ਹੈ ਪਰ ਜਿਹੜੀ ਸੁਪਨੇ ਦੀ ਦੁਨੀਆ ਉਹ ਗਗਨ ਦੀ ਦੁਨੀਆ ਠੋਸ ਚੀਜ਼ 'ਚੋਂ ਹੀ ਆਵਾਜ਼ ਆਉਂਦੀ ਹੈ ਉੱਥੋਂ ਤਾਂ ਉਹਨੂੰ ਦਮਾਮਾ ਕਿਹਾ ਅੰਦਰੋਂ ਪੋਲਾ ਉੱਤੇ ਕੋਈ ਚੜਿਆ ਵੀ ਹੋਇਆ ਜੇ ਅੰਦਰੋਂ ਖਾਲੀ ਹੈ ਤਾਂ ਉੱਤੇ ਕੁਛ ਹੈ ਅੰਦਰ ਖਾਲੀ ਕੀ ਹੈ ਅੰਦਰ ਆ ਜਿਹੜਾ ਖਾਲੀ ਹੈ ਆਕਾਸ਼ ਖਾਲੀ ਹੈ ਅੰਦਰ ਦਮੜਾ ਦਮਾਮਾ ਬਾਹਰ ਹੈ ਅਤੇ ਆਕਾਸ਼ ਤਾਂ ਅੰਦਰ ਹੈ ਫਿਰ ਉੱਥੇ ਆਕਾਸ਼ ਤਾਂ ਅੰਦਰ ਹੋ ਗਿਆ ਉੱਥੇ ਸਾਰਾ ਜਿਹੜਾ ਦਮਾਮੇ ਦੇ ਵਿੱਚ ਢੋਲ ਦੇ ਵਿੱਚ ਆਕਾਸ਼ ਹੈ ਉਹੀ ਤਾਂ ਤੇਰੇ ਲੋਕ ਨੇ ਫਿਰ ਉਹੀ ਤਾਂ ਤੇਰੇ ਲੋਕ ਨੇ ਦਮਾਮਾ ਤਾਂ ਉਹਦੇ ਚੋਟ ਤਾਂ ਬਾਹਰਲੇ ਪਾਸੇ ਪਈ ਹੈ ਦਮਾਮੇ ਦੀ ਅੰਦਰ ਕਿੱਥੇ ਪਈ ਹੈ ਬਾਹਰੋਂ ਵੀ ਆਵਾਜ਼ ਆਉਣੀ ਹੈ ਤਾਂ ਹੀ ਤਾਂ ਪਰਾ ਬਣੀ ਹੈ ਉਹਨਾਂ ਨੂੰ ਆਕਾਸ਼ ਤੋਂ ਪਰੇ ਪਰਾ ਬਣੀ ਤਾਂ ਉਹਦਾ ਆਕਾਸ਼ ਤੋਂ ਪਰੇ ਦੁਨੀਆਂ ਤੋਂ ਪਰੇ
ਦਮਾਮਾ ਦਾ ਚਮੜੇ ਤੋਂ ਬਾਹਰ ਆਕਾਸ਼ ਤੋਂ
ਚਮੜਾ ਤਾਂ ਬਾਹਰ ਆ ਉਹ ਤਾਂ ਅੰਦਰ ਹੈ
ਸੱਟ ਤਾਂ ਉਹਦੇ ਵੱਜੀ ਹੈ
ਸੱਟ ਤਾਂ ਉੱਪਰ ਵੱਜੀ ਹੈ ਆਵਾਜ਼ ਉੱਧਰ ਉੱਪਰਲੇ ਪਾਸੇ ਜ਼ਿਆਦਾ ਥੱਲੇ ਦੇ ਪਾਸੇ ਅੰਦਰ ਘੱਟ ਹੈ ਆਕਾਸ਼ ਦੇ ਵਿੱਚ ਤਾਂ ਹੀ ਆਵਾਜ਼ ਘੱਟ ਆਉਂਦੀ ਹੈ ਆਵਾਜ਼ ਉੱਪਰ ਜ਼ਿਆਦਾ ਹੈ ਥੱਲੇ ਹੁਣ ਆਵਾਜ਼ ਕਿੰਨੀ ਕੁ ਆਊ ਦੋਵਾਂ ਦੇ ਵਿੱਚ ਵੜ ਕੇ ਦੇਖ ਲਿਓ ਕਿੰਨੀ ਕੁ ਆਵਾਜ਼ ਹੈ ਥੱਲੇ ਅੰਦਰ ਅੰਦਰ ਤਾਂ ਚੋਟ ਦੀ ਆਵਾਜ਼ ਆਊਗੀ ਬਾਹਰਲੀ ਆਵਾਜ਼ ਅੰਦਰ ਕਿਵੇਂ ਆਜੂ ਇਹ ਤਾਂ ਹੁਣ ਆਪਾਂ ਦਮਾਮੇ ਦੇ ਵਿੱਚ ਵੜ ਕੇ ਪਤਾ ਲੱਗੂ ਵੀ ਅੰਦਰ ਆਵਾਜ਼ ਕਿੰਨੀ ਕੁ ਆਉਂਦੀ ਹੈ ਬਾਹਰ ਕਿੰਨੀ ਕੁ ਬਾਹਰ ਆਵਾਜ਼ ਹੋਊਗੀ ਅੰਦਰ ਤਾਂ ਆਵਾਜ਼ ਉਹ ਜਿਹੜੀ ਸਾਨੂੰ ਆਵਾਜ਼ ਸੁਣਦੀ ਹੈ ਅੰਦਰ ਵਾਲਿਆਂ ਨੂੰ ਥੋੜ੍ਹੀ ਆ ਆਵਾਜ਼ ਬਥੇਰੀ ਬੜੀ ਹੈ
ਇਸ ਕਲਾ
ਆਵਾਜ਼ ਬਥੇਰੀ ਆ ਆਵਾਜ਼ ਨਹੀਂ ਘੱਟ ਹੈ ਉਹ ਤਾਂ ਅਨੰਦ ਬਾਣੀ ਹੈ
ਇਸ ਕਲਾ ਜੋ ਜਾਣੇ
ਪਿਓ ਨਹੀਂ ਸੁਣਦੀ ਅਸੀਂ ਅੰਦਰ ਜੋ ਹੈਗੇ ਬਾਹਰ ਵਾਲਿਆਂ ਨੂੰ ਬਥੇਰੀ ਸੁਣਦੀ ਹੈ ਦੂਰ ਤੱਕ ਬਾਹਰ ਕਹਿੰਦੇ ਥੋੜ੍ਹੀ ਜਨਤਾ ਉਹਨਾਂ ਨੂੰ ਸਾਰਿਆਂ ਨੂੰ ਸੁਣਾਉਣੀ ਹੈ ਆਵਾਜ਼ ਉਹਨਾਂ ਨੇ ਸ਼ਬਦ ਨਾਲ ਜੁੜਨਾ ਉਹਨਾਂ ਨੇ ਉਹ ਸੁਰ 'ਚ ਨਹੀਂ ਬੋਲਣਾ
ਇਸ ਕਲਾ ਜੋ ਜਾਣੇ ਪਿਓ ਭੇਟੈ ਤਾਸ ਪਰਮ ਗੁਰਦੇਵ
ਇਸ ਕਲਾ ਜੋ ਜਾਣੇ ਪਿਓ ਕਹਿੰਦੇ ਇਹ ਕਲਾ ਹੈ ਇੱਕ ਇਹ ਤਾਂ ਭੇਜ ਜਿਹੜਾ ਜਾਣਦਾ ਹੋਵੇ ਭੇਟੈ ਤਾਸ ਪਰਮ ਗੁਰ
ਪਰਮ ਗੁਰਦੇਵ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ
ਕਹਿੰਦੇ ਹੁਣ ਦਸਮ ਦੁਆਰੇ ਦੀ ਕੀ ਗੱਲ ਕਰੀਏ ਇਹ ਤਾਂ ਅਗਮ ਅਪਾਰਾ ਇਹ ਦੱਸਿਆ ਵੀ ਨਹੀਂ ਜਾ ਸਕਦਾ
ਦਸਮ ਦੁਆਰਾ ਅਗਮ ਅਪਾਰਾ
ਇਹ ਬਹੁਤ ਗਾਂ ਦੀ ਗੱਲ ਹੈ
ਪਰਮ ਪੁਰਖ
ਕੀ ਘਾਟੀ ਦੂਰ ਦੀ ਗੱਲ ਹੈ ਬਹੁਤ ਔਖੀ ਹੈ ਸਮਝਣੀ ਪਰਮ ਪੁਰਖ ਕੀ ਘਾਟੀ ਹੈ ਜਿੰਨਾ ਕੋਈ ਚੜ੍ਹੀ ਜਾਊ ਦੇਖੀ ਜਾਊ ਇਹ ਆਪੇ ਚੜ੍ਹਨੀ ਪਊਗੀ ਇਹ ਤਾਂ ਆਪੇ ਚੜ੍ਹਨੀ ਇਦੋਂ ਗਾਂ ਆਪੇ ਹੀ ਦੇਖਣਾ ਪਊ ਜੇ ਕਿਸੇ ਨੇ ਗਾਂ ਸੈਰ ਕਰਨੀ ਹੈ ਇਦੋਂ ਫਿਰ ਹੈ ਜਿਉਂ ਜਿਉਂ ਤਿਉਂ ਤਿਉਂ ਸੈਰ ਕਰੇ ਜੋ ਭਾਵਾ ਪਹਾੜਾਂ 'ਚ ਲਿਆ ਕੇ ਜੜਾਂ 'ਚ ਬਿਠਾਲਤਾ ਭਾਈ ਜਿੱਧਰ ਮਰਜ਼ੀ ਤੁਰ ਫਿਰਿਆ ਸਭ ਕੁਛ ਹੈ ਇੱਥੇ
ਉੱਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ
ਉੱਪਰ ਹਾਟ
ਹਾਟ ਪਰ ਆਲਾ
ਉੱਪਰ ਤਾਂ ਹਾਟ ਹੈ
ਹਾਟ ਪਰ ਆਲਾ
ਹਾਟ ਪਰ ਆਲਾ
ਆਲੇ ਪੀਤਰ ਥਾਤੀ
ਆਲੇ ਪੀਤਰ ਸਾਥੀ ਹਾਂਜੀ
ਉੱਪਰ ਹਾਰਟ ਹਾਰਟ ਪਰ
ਹਾਰਟ ਦਾ ਹਾਰਟ ਦੇ ਵਿੱਚ ਵਪਾਰ ਕਰਦੇ ਹਨ ਆਪਾਂ ਜਿਹੜਾ ਬੋਲਣ ਬੋਲਣ ਦਾ ਗਿਆਨ ਚਰਚਾ ਦਾ ਦਿਮਾਗ ਚਾ ਕੇ ਤਿਰਕੁੜੀ 'ਚ ਉੱਪਰ ਹੈ ਜਦ ਸੱਚ ਦਾ ਵਪਾਰ ਨਹੀਂ ਕਰਨਾ ਨਾਮੇ ਕੇ ਵਪਾਰੀ ਹਰਜਨ
ਉੱਪਰ ਹਾਰਟ ਹਾਰਟ ਪਰ ਖੁੱਲ੍ਹਾ ਹੱਟ ਹੋਇਆ ਵਪਾਰ
ਹਾਂ ਖੁੱਲ੍ਹਾ ਹੱਟ ਹੋਇਆ ਵਪਾਰ
ਉੱਪਰ ਹਾਰ
ਜਦ ਹਿਰਦਾ ਖੁੱਲ੍ਹਿਆ ਉੱਪਰ ਹੱਟ ਵੀ ਹੈ ਥੱਲੇ ਭੋਰੇ ਦੇ ਵਿੱਚ ਥੱਲੇ ਬੇਸਮੈਂਟ ਦੇ ਵਿੱਚ ਆਪ ਨੇ ਉੱਪਰ ਹਾਰਟ ਹੈ ਜੇ ਸਭ ਦਾ ਲੈਣਾ ਉੱਪਰ
ਹਾਰਟ ਪਰ ਆਲਾ
ਥੱਲੇ ਬੇਸਮੈਂਟ 'ਚ ਹਾਂ ਉੱਪਰ ਦੁਕਾਨ ਹੈ ਦੁਕਾਨ 'ਚੋਂ ਲੈ ਜਾਓ ਜਿਹੜੀ ਹੁਣ ਦਿਮਾਗ ਦਾ ਤਾਂ ਉੱਥੇ ਇਸਤੇਮਾਲ ਹੋਊ ਬੋਲਣ ਦਾ ਪਊਗੇ
ਆਲੇ
ਮੂੰਹ ਦੀ ਵੀ ਲੋੜ ਹੈ ਅੱਖਾਂ ਦੀ ਵੀ ਲੋੜ ਹੈ ਕੰਨਾਂ ਦੀ ਵੀ ਲੋੜ ਹੈ ਅਤੇ ਫਿਰ ਵਪਾਰ ਤਾਂ ਉੱਥੇ ਜਾ ਕੇ ਹੋਊ ਅਗਲੇ ਦੀ ਗੱਲ ਸੁਣਨੀ ਵੀ ਹੈ ਸਵਾਲ ਸੁਣਨਾ ਵੀ ਹੈ ਆਪਣਾ ਦੱਸਣਾ ਵੀ ਹੈ ਉਹ ਤਾਂ ਉੱਥੇ ਤਾਂ ਵਪਾਰ ਐਵੇਂ ਹੀ ਹੋਊਗਾ
ਹਾਰਟ ਪਰ ਆਲਾ ਆਲੇ ਪੀਤਰ ਥਾਤੀ
ਹਾਰਟ ਪਰ ਆਲਾ ਹਾਰਟ ਦੇ ਆਲਾ ਲਫ਼ਜ਼ ਹੋਊਗਾ ਇਹ
ਆਲਾ ਹਾਰਟ ਪਰ ਆਲਾ ਆਲੇ ਪੀਤਰ ਥਾਤੀ
ਮੂੰਹ ਤਾਂ ਨਹੀਂ ਆਲਾ ਗਏ ਮੂੰਹ ਨੂੰ ਤਾਂ ਨਹੀਂ
ਕਿਹਾ ਆਲਾ
ਉੱਪਰ ਹਾਰਟ ਹਾਰਟ ਪਰ ਆਲਾ
ਆਲਾ ਆਲਾ ਆਲਾ
ਆਲੇ ਪੀਤਰ ਥਾਤੀ
ਆਲਾ ਆਲਾ ਹੁੰਦਾ ਸਭ ਤੋਂ ਸ੍ਰੇਸ਼ਟ ਚੀਜ਼ ਆਲਾ ਦਰਜੇ ਦਾ
ਹਾਰਟ ਅੱਗੇ ਆਲਾ ਪੀਤਰ
ਆਲੇ ਆਲਾ
ਆਲਾ ਆਲਾ ਚੀਜ਼
ਅੱਬਲ ਦਰਜੇ ਦਾ
ਅੱਬਲ ਦਰਜੇ ਦੀ ਚੀਜ਼ ਉੱਥੇ ਅੱਗੇ ਉਹ ਨਾਮ ਨਾਮ ਦੱਤ ਗਿਆ ਦੁਕਾਨ 'ਚ ਹੋਰ ਕੀ ਆ ਹੱਟੀ ਦੇ ਵਿੱਚ ਕੀ ਰੱਖਿਆ ਹੈ ਨਾਨਕ ਘਰ ਗਏ ਵੱਲੋਂ ਉਹ ਨਾਮ ਦਾ ਵਪਾਰੀ ਦਾ ਨਾਮ ਦਾ ਹੋਰ ਹੱਟ 'ਚ ਰੱਖੂਗਾ ਕੀ ਹੱਟ ਉੱਪਰ ਹੱਟ ਦੇ ਉੱਪਰ ਨਹੀਂ ਹੱਟ ਹੱਟ ਵਿੱਚ ਕਹੋ ਹੱਟ ਉੱਪਰ ਕੀ ਰੱਖਿਆ ਆਪਾਂ ਕਹਿੰਦੇ ਹੱਟ ਉੱਪਰ ਹੀ ਕਹਿਣ ਤੇ ਉਹਨਾਂ ਦਿਨਾਂ 'ਚ ਉਹਨਾਂ ਦਿਨਾਂ 'ਚ ਉੱਪਰ ਬੋਲੀ ਕਹਿਣ ਤੇ
ਹੱਟ ਵਿੱਚ ਨਹੀਂ ਸੀ ਕਹਿੰਦੇ ਹੱਟ ਉੱਪਰ
ਹਾਂ ਹੱਟ ਉੱਪਰ ਕੀ ਹੈ ਤੇਰੇ ਦੇਖਣ ਨੂੰ ਉਹ ਹੱਟ ਵਿੱਚੇ ਦੀ ਸੈਂਸ ਵਿੱਚ ਹੈ ਹੱਟ ਉੱਪਰ ਹੱਟ ਤੇ ਗਿਆ ਮੈਂ ਹੱਟ ਦੇ ਸਿੰਗਰ ਥੋੜ੍ਹੀ ਜਿਹੜੇ ਇਹ ਬੋਲੀ ਸੀ ਉਸ ਵੇਲੇ ਦੀ
ਹੱਟ ਪਰੋਂ ਆਇਆ
ਹੱਟ ਪਰੋਂ ਆਇਆ ਮੈਂ ਕਹਿੰਦੇ
ਜਾਗ
ਹੱਟ ਵਿੱਚ ਕੀ ਹੈ ਹੱਟ ਵਿੱਚ ਹੈ ਨਾਮ ਉੱਥੇ ਵਪਾਰ ਨਾਮ ਦਾ
ਜਾਗਤ ਰਹੇ ਸੁਖ ਹੁਣ ਸੋਭਾ ਹੈ
ਆਲੇ ਪੀਤਰ ਥਾਪੀ ਬਵੇਕ ਬੁੱਧੀ ਆਲੇ ਵਿੱਚ ਉਹ ਮਤ ਮਿਲਣੀ ਹੈ ਗੁਰਮਤ ਉਹ ਗੁਰਮਤ ਉਹ ਜਿਹੜਾ ਹੈ ਨਾ ਨਾਮ ਗਿਆਨ ਉਹਦੇ ਵਿੱਚੋਂ ਗੁਰਮਤ ਮਿਲਣੀ ਹੈ ਉਹ ਜੋ ਸੋਚੀ
ਕਹਿੰਦੇ ਨੇ ਵਸਤੂ ਨੂੰ ਥਾਤੀ ਵਸਤੂ ਨੂੰ ਕਹਿੰਦੇ ਨੇ
ਧਰੀ ਹੋਈ
ਪੀਤਰ ਥਾਤੀ
ਆਲੇ ਦੇ ਵਿੱਚ ਆਲਾ ਤਾਂ ਵਿਵੇਕ ਹੈ ਉੱਥੇ ਉਹਦਾ ਕਿਹਾ ਹੋਇਆ ਵੀ ਦਿਮਾਗ ਦੇ ਵਿੱਚ ਉੱਥੇ ਵਿਵੇਕ ਕੰਮ ਕਰਦਾ ਵਿਵੇਕ ਜਿਹੜਾ ਹੈ ਦਿਮਾਗ ਵਿਵੇਕ ਨਹੀਂ ਕੰਮ ਲੈਣਾ ਗਿਆਨ ਨਹੀਂ ਕੰਮ ਲੈਣਾ
ਆਲੇ ਪੀਤਰ ਥਾਤੀ
ਆਲੇ ਦੇ ਪੀਤਰ ਕੀ ਆ ਵਿਵੇਕ ਬੁੱਧੀ ਹੈ ਉਹਦੇ ਵਿੱਚ ਬੁੱਧੀ ਨੇ ਕਹਾਂ ਦੇਣਾ ਕੀ ਦੇਣਾ ਗਿਆਨ ਤੱਤ ਗਿਆਨ ਤੱਤ ਗਿਆਨ ਵਿਵੇਕ ਹੈ ਤੱਤ ਗਿਆਨ ਖਾਣ ਨਾਲ ਵਿਵੇਕ ਜਾਗਦਾ ਵਿਵੇਕ ਅੰਦਰੇ ਹੈ ਵਿਵੇਕ ਉਹ ਨਹੀਂ ਦੇ ਸਕਦਾ ਵਿਵੇਕ ਤਾਂ ਅੰਦਰੇ ਹੈ ਸਭ ਦੇ ਜਿੰਨਾ ਉਹ ਜਾਗਿਆ ਆ ਉਹਨਾਂ ਮਿਲਿਆ ਆ ਜਾਗੂ ਕਾਹਦੇ ਨਾਲ ਸਵਾਲ ਇਹ ਹੈ ਵਿਵੇਕ ਤੱਤ ਗਿਆਨ ਦੀ ਖੁਰਾਕ ਨਾਲ ਜਾਗਦਾ ਬ੍ਰਹਮ ਗਿਆਨੀ ਕਾ ਭੋਜਨ
ਗਿਆਨ
ਬ੍ਰਹਮ ਗਿਆਨੀ ਵਿਵੇਕੀ ਆ ਔਰ ਕੌਣ ਉਹਦਾ ਭੋਜਨ ਹੈ
ਜਾਗਤ ਰਹੇ ਸੋ ਕਬੂ ਨਾ ਸੋਭਾ ਤੀਨ ਤਲੋਕ ਹੀ ਸਮਾਧ ਪਲੋਵੈ
ਫਿਰ ਜਾਗਦਾ ਹੀ ਰਹਿੰਦਾ ਉੱਥੇ ਤੱਤ ਗਿਆਨ
ਕਬੂ ਸੋਭਾ
ਜੇ ਤੱਤ ਗਿਆਨ ਲੋਕਾਂ ਨੂੰ ਦਿੰਦਾ ਹੈ ਤਾਂ ਉਹਨੂੰ ਜ਼ਿਆਦਾ ਮਿਲਦਾ ਜਿੰਨਾ ਖਰਚਦਾ ਉਹਨੂੰ ਖਾਣ ਨੂੰ ਉਹ ਤੋਂ ਜ਼ਿਆਦਾ ਮਿਲਦਾ
ਤੀਨ ਤਲੋਕ ਸਮਾਧ ਪਲੋਵੈ
ਜਿੰਨਾ ਦਿੰਦਾ ਖਾਣ ਨੂੰ ਉਦੋਂ ਜ਼ਿਆਦਾ ਉਹਨੂੰ ਖਾਣ ਨੂੰ ਮਿਲਦਾ ਅਤੇ ਉਹ ਕਿਵੇਂ ਸਮਝੂ ਬਈ ਯਾਨੀ ਉਹਨੂੰ ਕੁਛ ਨਵਾਂ ਰੋਜ਼ ਮਿਲਦਾ ਖਾਣ ਨੂੰ ਐਂ ਕਹਿ ਲਓ ਦਿੱਤਾ ਤਾਂ ਪੁਰਾਣਾ ਹੀ ਹੈ ਨਾ ਨਵੀਂ ਚੀਜ਼ ਨਾਲ ਜਾਗਦਾ, ਪੁਰਾਣੀ ਨਾਲ ਨਹੀਂ ਜਾਗਦਾ ਰਹਿੰਦਾ। ਪੁਰਾਣੀ ਜੇ ਨਾ ਮਿਲਣਾ ਸ਼ੁਰੂ ਹੋ ਜਾਵੇ ਫਿਰ ਸੌਂ ਜਾਂਦਾ। ਰੋਜ਼ ਨਵਾਂ ਹੀ ਮਿਲਣਾ ਚਾਹੀਦਾ। ਜਾਗਦੇ ਦੀ ਨਿਸ਼ਾਨੀ ਇਹ ਹੈ, ਜੇ ਗਿਆਨ ਖੜ ਗਿਆ ਸੌਂ ਗਿਆ ਹੋਇਆ ਫਿਰ ਅੱਖ ਲੱਗ ਗਈ ਉਹਦੀ।
ਤੀਨ ਤਲੋਕ
ਉਹਨੇ ਸੈਰ ਕਰਕੇ ਨਵੀਂ ਦੱਸੀ ਕੀ, ਜਦ ਤੱਕ ਉਹਦਾ ਗਿਆਨ ਰੁਕ ਗਿਆ। ਇਹ ਉੱਚੇ ਤੇ ਉੱਚਾ ਭਗਵਾਨ ਦਾ ਮਤਲਬ ਇਹੀ ਹੈ। ਸਾਹਿਬ ਮੇਰਾ ਨੀਤ ਨਵਾਂ ਤਾਂ ਰਿਹਾ ਨਾ, ਇੱਥੇ ਨੀਤ ਨਵੇਂ ਵਾਲੀ ਸ਼ਰਤ ਘੱਟ ਗਈ। ਗਿਆਨ ਰੋਜ਼ ਨਹੀਂ ਜੇ ਵੱਧਦਾ, ਕਿਤਾਬੀ ਗਿਆਨ ਰੋਜ਼ ਨਹੀਂ ਵੱਧਦਾ ਹੈ, ਤਤ ਗਿਆਨ ਨਹੀਂ ਹੋ ਸਕਦਾ। ਇਸੇ ਕਰਕੇ ਲਿਖਿਆ ਨਹੀਂ ਜਾ ਸਕਦਾ ਹੈ, ਇਹ ਸੰਗਤ ਔਰ ਵਿਚਾਰ ਚੱਲਦੀ ਰਹੂਗੀ ਇਹਦੀ। ਤੁਸੀਂ ਕਿਵੇਂ ਬਾਉਂਡ ਕਰ ਦੋਗੇ ਇਹਨੂੰ ਲਿਖ ਕੇ ਅਰਥ ਬੋਲ ਕੇ? ਇਹ ਬਾਉਂਡ ਨਹੀਂ ਹੁੰਦਾ ਹੈ, ਅਵਸਥਾ ਦੀ ਗੱਲ ਹੈ। ਰੋਜ਼ ਇੱਕ ਬਰੀਕ ਹੋਈ ਜਾਣ ਵਿਚਾਰ, ਕਹਿੰਦਾ ਮਹਿੰਦੀ ਕਰਕੇ ਘਾਲਿਆ, ਮਹਿੰਦ ਆਪ ਪਿਸਾਏ ਪਿਸਾਏ। ਉਹ ਮਹਿੰਦੀ ਤਾਂ ਪਹਿਲਾਂ ਹੀ ਬਰੀਕ ਚੀਜ਼ ਦਾ ਨਾਮ ਹੈ, ਉਹਨੂੰ ਫੇਰ ਪੀਸਣਾ। ਹੋਰ ਜਿੰਨੀ ਵਿਚਾਰ ਕਰੀ ਜਾਊਗਾ, ਜਿੰਨੀ ਵਿਚਾਰ ਹੁੰਦੀ ਰਹੂਗੀ, ਉਹਦੀ ਗਾਹਾਂ 'ਤੇ ਗੱਲ ਗਾਹਾਂ ਪਹੁੰਚੀ ਜਾਂਦੀ ਆਪ ਹੀ, ਖੜਦਾ ਨਹੀਂ ਹੈਗਾ, ਰੁਕਦਾ ਤਾਂ ਫਿਰ ਸਮੁੰਦਰ ਕਦੇ ਵੀ ਨਹੀਂ ਰੁਕਦਾ। ਦਰਿਆ ਚੱਲਦਾ ਹੈ, ਸਮੁੰਦਰ ਵੀ ਚੱਲਦਾ ਹੈ, ਕਦੇ ਐਂ ਨੂੰ ਕਦੇ ਐਂ ਨੂੰ ਚੱਲਦਾ ਨਹੀਂ। ਪਾਣੀ ਵੱਧਦਾ ਰਹਿੰਦਾ, ਸ਼ਾਮ ਨੂੰ ਘੱਟਦਾ ਰਹਿੰਦਾ, ਫਿਰ ਉੱਥੇ ਥੋੜ੍ਹੇ ਫਿਰ ਵਧਣ ਲੱਗ ਜਾਂਦਾ, ਲਹਿਰਾਂ ਚੱਲਦੀਆਂ ਨੇ।
ਜਾਗਤ ਰਹੇ ਸੋ ਕਬੂ ਨਾ ਸੋਭਾ,
ਜਾਗਤ ਰਹੇ ਸੋ ਕਬੂ ਨਾ ਸੋਭਾ।
ਤੀਨ ਤਲੋਕ ਸਮਾਧ ਭਲੋਵਾ,
ਤੀਨ ਤਲੋਕ ਨੇ ਜਿਹੜੇ ਤਿੰਨ ਲੋਕ ਨੇ, ਤਿੰਨੇ ਲੋਕ ਨੇ ਨਾ,
ਸਮਾਧ ਦੀ ਭਲੋਵਾ
ਤਿੰਨੇ ਤਾਂ ਆਪਣੇ ਚੇਤਨ ਮਨ ਬੁੱਧੀ ਇੱਕ ਜਗ੍ਹਾ ਹੁੰਦੇ ਨੇ, ਤਿੰਨ ਲੋਕ ਨੂੰ ਭੁੱਲ ਜਾਂਦੇ ਨੇ। ਜਾਂ ਤਿੰਨੇ ਇਕੱਠੇ ਹੁੰਦੇ ਨੇ ਇੱਕ ਜਗ੍ਹਾ ਘਰ 'ਚ, ਇੰਨਾ ਸੁੱਖ ਹੁੰਦਾ ਕਿ ਤਿੰਨ ਲੋਕ ਹੀ ਭੁੱਲ ਜਾਂਦੇ, ਤਿੰਨ ਲੋਕ ਦੀ ਲੋੜ ਹੀ ਨਹੀਂ ਰਹਿੰਦੀ,
ਸਮਾਧ ਭਲੋਵਾ,
ਤਿੰਨ ਲੋਕ ਦੀ ਇੱਛਾ ਹੀ ਨਹੀਂ ਰਹਿੰਦੀ।
ਬੀਜ ਮੰਤਰ ਲੈ ਹਿਰਦੇ ਰਹੇ, ਮਨੁਆ ਉਲਟ ਸੁਨ ਮੈਂ ਗਹਿ।
ਆ ਬੀਜ ਮੰਤਰ, ਬੀਜ ਮੰਤਰ ਲੈ
ਹਿਰਦੇ ਰਹੇ,
ਹਿਰਦੇ ਰਹੇ। ਉੱਥੇ ਬੀਜ ਮੰਤਰ ਉੱਥੇ ਹੈ ਜਿਹੜਾ ਤੁਰਕੀ ਬਾਣੀ ਬੀਜ ਮੰਤਰ, ਜਿਹਦੇ ਨਾਲ ਸਰਬ ਕੋ ਗਿਆਨ ਡਾਇਰੈਕਟ ਨਾਮ ਨਾਲ ਜੁੜਿਆ ਹੋਇਆ ਉੱਥੇ ਹੁਕਮ ਨਾਲ।
ਮਨੁਆ ਉਲਟ
ਡਾਇਰੈਕਟ ਹੁਕਮ ਨਾਲ ਜੁੜਿਆ ਹੋਇਆ ਉੱਥੇ, ਉਹਨਾਂ ਦਾ ਬਾਬਾ ਉੱਤੇ ਵੱਜਦਾ ਨਾ, ਉਹ ਥੱਲੇ ਸੁਣਦਾ, ਉਹਨੂੰ ਕਮ ਸੇ ਕਮ ਉਹਨੂੰ ਤਾਂ ਸੁਣਦਾ ਹਰ ਵਕਤ, ਅੰਮ੍ਰਿਤ ਉਹੀ ਅੰਮ੍ਰਿਤ ਵਰਸਦਾ ਨਾ, ਉਸ ਨੂੰ ਅੰਮ੍ਰਿਤ ਵਰਸਣਾ ਕਹਿੰਦੇ ਨੇ। ਉਹ ਜਿਹੜਾ ਲਗਾਤਾਰ ਸੁਣਦਾ, ਇੱਕ ਤਾਂ ਦਵਾਮਾ ਸੌਣ ਨਹੀਂ ਦਿੰਦਾ, ਸੌਣ ਤਾਂ ਦਵਾਮਾ ਨਹੀਂ ਦਿੰਦਾ, ਉਹ ਨਵੀਂ ਤਾਂ ਨਵੀਂ ਗੱਲ ਮਿਲਦੀ ਹੈ ਨਾ, ਸੌਣ ਉਹ ਨਹੀਂ ਦਿੰਦੀ ਵੀ ਜੇ ਅੱਖ ਲਾ ਕੇ ਖਾਲੀ ਕਿਹੜੀ ਗੱਲ ਨਿਕਲ ਜਾ, ਕਿਹੜੀ ਗੱਲ, ਕਿਹੜਾ ਨਜ਼ਾਰਾ ਨਿਕਲ ਜਾਣਾ ਜਿਹੜਾ ਦੇਖਿਆ ਨਹੀਂ, ਉਹਦੀ ਭੁੱਖ ਰਹਿ ਜਾਣੀ ਹੈ। ਫਿਰ ਵਿਆਹ ਉਹਨੇ ਇੱਕਦਮ ਘੰਟਾ ਅੱਖ ਲਾ ਕੇ ਤੇ ਜਾਂਦੇ ਨੂੰ ਬੰਬਈ ਜਾਂਦੇ ਤੇ ਪਤਾ ਨਹੀਂ ਵੀ ਉਹ ਤਾਂ ਸਟੇਸ਼ਨ ਸੁਣ ਜਾਂ ਰਾਤ ਨੂੰ ਲੰਘੇ।
ਮਨੁਆ ਉਲਟ ਸੁਣ ਮੈਂ ਗਹੇ,
ਮਨੁਆ ਉਲਟ ਸੁਣ ਮੈਂ ਗਹੇ, ਉਲਟ ਕੇ ਮਨੁਆ ਸੁਣਨ ਦੇ ਵਿੱਚ ਚਲਾ ਜਾਂਦਾ, ਦੁਨੀਆਂ ਬਿਲਕੁਲ ਪਰਮਾਨੈਂਟ ਭੁੱਲ ਜਾਂਦਾ, ਜਿਵੇਂ ਸੌ ਜਾਂਦਾ ਦੁਨੀਆਂ ਭੁੱਲੀ ਹੋਈ ਹੁੰਦੀ ਹੈ। ਉਦੋਂ ਤਾਂ ਲੋਕ ਪ੍ਰਲੋਕ ਦੋਵੇਂ ਭੁੱਲੇ ਹੋਏ ਹੁੰਦੇ ਨੇ ਇਹਨੂੰ, ਫਿਰ ਪ੍ਰਲੋਕ ਜਾਗਦਾ ਹੁੰਦਾ, ਤਿੰਨੇ ਲੋਕ ਭੁੱਲੇ ਹੋਏ ਹੁੰਦੇ, ਪ੍ਰਲੋਕ ਨਹੀਂ ਭੁੱਲਿਆ ਹੋਇਆ ਹੁੰਦਾ। ਪਰ ਜਦ ਅਸੀਂ ਸੌਂਦੇ ਹਾਂ ਸਾਨੂੰ ਲੋਕ ਪ੍ਰਲੋਕ ਦੋਵੇਂ ਭੁੱਲੇ ਹੁੰਦੇ। ਉਹ ਹੈ ਪ੍ਰਲੋਕ ਨਹੀਂ ਭੁੱਲਿਆ ਹੋਇਆ ਹੁੰਦਾ, ਆ ਲੋਕ ਭੁੱਲਿਆ ਹੋਇਆ ਹੁੰਦਾ। ਇਹਦੀ ਇੱਛਾ ਨਹੀਂ ਹੁੰਦੀ, ਭੁੱਖ ਨਹੀਂ ਹੁੰਦੀ, ਮਾਇਆ ਜਿਹੜੀ ਹੈ ਮਿੱਠੀ ਨਹੀਂ ਹੁੰਦੀ ਲੱਗਦੀ। ਇਹ ਫਿਰ ਖੂਹ ਲੱਗਦਾ ਵੀ ਖੂਹ 'ਚ ਨਾ ਡਿੱਪੀਏ, ਜੇ ਬਾਬਾ ਖੂਹ ਹੋਵੇ ਨਾ ਕਿਤੇ, ਕੰਡੇ ਕੁੰਡੇ ਹੁਣ ਵਿੱਚ ਤਾਂ ਵੱਡੇ ਹੋਣ ਤਾਂ ਉਹਦਾ ਮੌਣ ਮੂਣ ਵੀ ਨਾ ਹੋਵੇ। ਉੱਥੋਂ ਕਈ ਦਾ ਬਚ ਕੇ ਲਿਖੀ ਇੱਥੇ, ਉੱਥੇ ਡਰ ਕੇ ਰਹੀਦਾ, ਦੂਰ ਰਹੀਦਾ, ਐਂ ਰਹਿੰਦਾ ਮਾਇਆ ਤੋਂ ਦੂਰ, ਜਿਵੇਂ ਬੋੜੇ ਖੂਹ ਤੋਂ ਦੂਰ ਰਹੀਦਾ। ਇਹ ਬੜਾ ਚਿਹਰਾ ਖਤਰਨਾਕ ਹੈ ਵੀ ਅੱਗੇ ਮਸਾਂ ਨਿਕਲਿਆ ਇਹ 'ਚ, ਕਈ ਤਾਂ ਨਿਕਲੇ ਹੀ ਨਹੀਂ ਅਜੇ ਤੱਕ ਗਿਰੇ ਹੋਏ। ਉਹ ਗੱਲ ਜਿਹੜੀ ਸਾਰੀ ਸਮਝਦਾ ਹੈ, ਉਹ ਫਿਰ ਮਾਇਆ ਨੂੰ ਇਹ ਸਮਝਦਾ, ਜਿਵੇਂ ਲਾਵਾ ਥੱਲੇ ਨਿਕਲਦਾ ਠੰਡਾ ਹੋ ਗਿਆ, ਉਹ ਬਣਿਆ ਹੋਇਆ ਜਗ੍ਹਾ, ਮਾੜੀ ਮੋਟੀ ਧੂੰਆਂ ਆਉਂਦਾ ਹੈ, ਆਲੇ ਦੁਆਲੇ ਠੰਡਾ ਲੋਕ ਫਿਰਦੇ ਨੇ, ਦੇਖਦੇ ਨੇ ਵੀ ਇੱਥੋਂ ਨਿਕਲਿਆ। ਹਰੇਕ ਆਦਮੀ ਡਰਦਾ ਵੀ ਕਿਤੇ ਪੈਰ ਤਿਲਕ ਵਿੱਚ ਨਾ ਜਾਵੇ, ਵੀ ਇਹ ਪਤਾ ਨਹੀਂ ਕਿੰਨਾ ਗਹਿਰਾ, ਮੁੜ ਕੇ ਕਿਤੇ ਕੱਢਣਾ ਵੀ ਨਹੀਂ ਹੈ, ਨਾ ਨਿਕਲ ਸਕਦਾ। ਐਂ ਮਾਇਆ ਤੋਂ ਡਰਦਾ ਜਿਹਨੂੰ ਅਜੇ ਛੱਡਣਾ ਨਹੀਂ ਚਾਹੁੰਦਾ। ਇਹ ਅਵਸਥਾ ਜਾਗਦੇ ਦੀ ਪਰ ਸੁੱਤੇ ਦੀ ਅਵਸਥਾ ਦਾ ਫਰਕ, ਸਾਨੂੰ ਚੰਗੀ ਲੱਗਦੀ ਹੈ ਪਿੱਛੇ ਹੈ ਮਾਇਆ ਦੇ,
ਮਨੋਂ ਉਲਟ ਸੁਣਨ ਮੈਂ ਕਹੇ,
ਜਦ ਮਨ ਉਲਟ ਕੇ ਸੁਣਨ ਚਲਾ ਜਾਂਦਾ ਫਿਰ ਇੱਧਰ ਨੂੰ ਨਹੀਂ, ਫਿਰ ਇਹ ਛੱਡ ਜਾਂਦਾ ਇਹਨੂੰ ਆਪੇ।